ਪਿਆਰੀ ਸਤਸੰਗਤ ਜੀ, ਜੇਕਰ ਸਾਡੇ ਵਿੱਚ ਕੋਈ ਵੀ ਇਨਸਾਨ ਐਸਾ ਹੈ ਜਿਹੜਾ ਪਹਿਲੇ 2-3 ਦਿਨ ਨਹੀਂ ਆਇਆ, ਉਹਨਾਂ ਨੂੰ ਨਾਲ ਲੈ ਕੇ ਸਾਂਝਿਆਂ ਅੱਗੇ ਟੁਰਨ ਵਾਸਤੇ ਅਸੀਂ ਜੇਕਰ ਪਿਛਲਾ ਪ੍ਰੋਗਰਾਮ ਰੀਕੈਪ ਕਰੀਏ ਔਰ ਉਸੀ ਸੋਹਲੇ ਦੀ ਬਾਣੀ ਦੇ ਲੜੀਵਾਰ ਸੰਗ੍ਰਹਿ ਨੂੰ ਥੋੜ੍ਹਾ ਜਿਹਾ ਨਾਲ ਪਹਿਲਾਂ ਸਮਝ ਲਈਏ ਤਾਂ ਅਸੀਂ ਆਪਣੇ ਇਸ ਸਫ਼ਰ ਵਿੱਚ ਅੱਗੇ ਵੱਧ ਸਕਦੇ ਹਾਂ। ਅਸੀਂ ਪਹਿਲੇ ਦਿਨ ਸ਼ਬਦ ਪੜ੍ਹਿਆ, ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰ। ਉਸ ਸ਼ਬਦ ਦਾ ਰਹਾਉ ਸੀ, ਤੁਮ ਗਾਵੋ ਮੇਰੇ ਨਿਰਭਾਉ ਕਾ ਸੋਇਲਾ, ਹੋਂ ਵਾਰੀ ਜੇ ਸੋਇਲਾ ਸਦਾ ਸੁੱਖ ਹੋਏ। ਇਸ ਤਰੀਕੇ ਨਾਲ ਅਸੀਂ 3 ਸ਼ਬਦ ਪੜ੍ਹੇ ਤਾਂ ਮੈਂ ਪਹਿਲੇ ਸ਼ਬਦ ਨੂੰ ਤੁਹਾਡੇ ਨਾਲ ਥੋੜ੍ਹਾ ਜਿਹਾ ਜਿਸਟ ਵਿੱਚ ਜੋੜਦਾ ਸਿਰਫ ਕਿ ਗੁਰੂ ਪਾਤਸ਼ਾਹ ਕਹਿ ਰਹੇ ਨੇ, ਐਸੇ ਵਾਲਾ ਨਿਰਭਉ ਕਾ ਸੋਇਲਾ ਐ ਮੇਰੇ ਮਨ ਤੂੰ ਗਾ। ਮਨ ਨੂੰ ਕਹਿ ਰਹੇ ਨੇ, ਮਨ ਵਾਜਾ ਨਹੀਂ ਵਜਾ ਸਕਦਾ, ਮਨ ਤਬਲਾ ਨਹੀਂ ਵਜਾ ਸਕਦਾ, ਮਨ ਕਿਸੇ ਸੁਰ ਅਤੇ ਤਾਲ ਜਾਂ ਕਿਸੇ ਧੁੰਨ ਵਿੱਚ ਰਹਿੰਦਾ, ਉਹਨੂੰ ਕਹਿੰਦੇ ਨੇ ਫਲਾਣੇ ਦੇ ਰਾਗ ਧੁੰਨ ਗਾਉਂਦਾ ਰਹਿੰਦਾ ਮੇਰਾ ਮਨ। ਆਮ ਤੌਰ 'ਤੇ ਅਸੀਂ ਅਮੈਰੀਕਾ ਵਿੱਚ ਬੱਚੇ ਨੂੰ ਕਦੇ ਕੁਛ ਕਹਿ ਦੇਣਾ, ਫਿਰ ਤਾਂ ਬੱਚਾ ਵੀ ਉਂਝ ਕਰਦਾ ਹੋਣਾ, ਪਰ ਉੱਥੇ ਅਸੀਂ ਕਿਉਂਕਿ ਬੱਚਿਆਂ ਨਾਲ ਰੋਜ਼ ਘਰ ਡੀਲ ਕਰਦੇ ਹਾਂ ਤਾਂ ਕਦੀ ਬੱਚੇ ਨੂੰ ਕੁਛ ਵੀ ਕਹਿ ਦਿਓ ਨਾ ਕਿ ਇਹ ਕੰਮ ਇੰਝ ਕਰ ਲੈ ਜਾਂ ਇਹ ਵਾਲਾ ਸਵਾਲ ਆਪਣੀ ਕਿਤਾਬ ਵਿੱਚ ਇੰਝ ਪੜ੍ਹ ਕੇ ਇੰਝ ਕਰ ਲੈ, ਤਾਂ ਉਹ ਕਹਿੰਦਾ ਨਹੀਂ ਪਾਪਾ ਤੁਸੀਂ ਗਲਤ ਦੱਸ ਰਹੇ ਹੋ, ਸਕੂਲ ਵਿੱਚ ਮਾਸਟਰ ਨੇ ਇੰਝ ਦੱਸਿਆ, ਜਿਵੇਂ ਮਾਸਟਰ ਨੇ ਕਿਹਾ ਮੈਂ ਉਂਝ ਕਰਨਾ, ਮੀਨਸ ਮੈਨੂੰ ਮਾਸਟਰ, ਤਾਂ ਅਸੀਂ ਹੱਸਦੇ ਹਾਂ, ਇਹ ਮਾਸਟਰ ਦਾ ਰਾਗ ਲੱਭਦਾ ਰਹਿੰਦਾ, ਇਹ ਮਾਸਟਰ ਦੇ ਹੀ ਗੁਣ ਗਾਉਂਦਾ ਰਹਿੰਦਾ, ਇਹ ਮਾਸਟਰ ਦੀ ਹੀ ਮੰਨਦਾ। ਭਾਵ ਜੋ ਗੱਲ 'ਤੇ ਬੰਦੇ ਦਾ ਮਨ ਮੰਨੇ ਔਰ ਉਸੇ ਰਾਗ ਸੁਰ ਤਲ 'ਤੇ ਚੱਲਦਾ ਰਹੇ, ਇਸ ਨੂੰ ਗਾਇਨ ਕਹਿੰਦੇ ਨੇ। ਸੋ ਮਨ ਨੂੰ ਕਹਿੰਦੇ ਨੇ ਉਹ ਮੇਰੇ ਮਨ ਤੂੰ ਗਾ, ਪਰ ਸੋਇਲਾ ਨਾ ਗਾ ਜਿਹੜਾ ਦੁਨੀਆ ਗਾਉਂਦੀ ਹੈ, ਉਹਦੇ ਵਿੱਚ ਡਰ ਲੱਗਾ ਰਹਿੰਦਾ, ਇਸ ਕਰਕੇ ਤੂੰ ਸੋਇਲਾ ਜੇ ਗਾਉਣਾ ਤਾਂ ਨਿਰਭਉ ਕਾ ਸੋਇਲਾ ਗਾ, ਤਾਂ ਨਿਰਭਉ ਕਿਵੇਂ ਹੋਏਗਾ, ਇਹ ਮਨ ਜੈਸਾ ਸੇਵੇਂ ਤੈਸਾ ਹੋਏ ਤੈਸੇ ਕਰਮ ਕਮਾਏ, ਜਿਹਾ ਹੋਏ ਤਿਹੇ ਕਰਮ ਕਮਾਏ ਦੇ ਮੁਤਾਬਕ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਗੁਰਮਤ ਦਾ ਫੰਡਾਮੈਂਟਲ ਜਿਹੜਾ ਹੈ ਇਹ ਸਾਰੀ ਦੁਨੀਆ 'ਤੇ ਟੁੱਕਦਾ ਹੈ। ਦੁਨੀਆ ਦਾ ਜੋ ਵੀ ਮਨੁੱਖ ਜੈਸਾ ਸੋਚਦਾ ਰਹਿੰਦਾ, ਜੈਸਾ ਜੈਸਾ ਆਪਣੇ ਮਨ ਅੰਦਰ ਕਰਦਾ ਰਹਿੰਦਾ, ਵੈਸੇ ਹੀ ਖਿਆਲ ਉਹਦੇ ਬਣ ਜਾਂਦੇ ਨੇ ਔਰ ਵੈਸੇ ਹੀ ਕਰਮ ਉਹਦੇ ਕੋਲੋਂ ਹੁੰਦੇ ਨੇ, ਉਹ ਉਹਨਾਂ ਦੇ ਮੁਤਾਬਕ ਵੱਧ ਜਾਂਦਾ। ਅੱਜ ਅਸੀਂ ਇਸ ਟੋਪਿਕ ਨੂੰ ਸਮਝਾਂਗੇ। ਅੱਜ ਪੂਰਬ ਲਿਖਤ ਦੇ ਟੋਪਿਕ ਨੂੰ ਜੇਕਰ ਅਸੀਂ ਠੀਕ ਤਰ੍ਹਾਂ ਸਮਝ ਲਿਆ ਤਾਂ ਸਾਨੂੰ ਇਹ ਵਾਲਾ ਸਾਰੀ ਲੜੀ ਸਮਝ ਆ ਜਾਏਗੀ ਔਰ ਗੁਰਮਤ ਦੇ ਜਿਹੜੇ ਬੇਸਿਕ ਰੂਟਸ ਦੇ ਟੋਪਿਕਸ ਨੇ ਉਹਨਾਂ ਦੇ ਬਾਰੇ ਸਮਝ ਆ ਜਾਏਗੀ। ਗੁਰਮਤ ਵਿਲੱਖਣ ਕਿਸ ਤਰ੍ਹਾਂ ਹੈ, ਨਵੀਂ ਥਿਉਰੀ ਕਿਸ ਤਰ੍ਹਾਂ ਸਾਰੀ ਦੁਨੀਆ ਵਾਸਤੇ, ਜਿਹੜੀ ਕਿ ਰੱਬਤਾ ਦੀ ਥਿਉਰੀ ਹੈ, ਪੇਸ਼ ਗੁਰੂ ਪਾਤਸ਼ਾਹ ਨੇ ਕੀਤੀ ਹੈ। ਹੁਣ ਉਸ ਨਿਰਭਉ ਕਾ ਸੋਇਲਾ ਗਾ ਕੇ ਦੱਸਦੇ ਨੇ, ਉਹਦੇ ਵਿੱਚ ਜਾਣ ਦਾ ਇੱਕ ਤਰੀਕਾ ਹੈ ਕਿ ਰੱਬ ਨਿਰਭਉ ਹੈ ਅਤੇ ਤੂੰ ਨਿਰਭਉ ਨੂੰ ਯਾਦ ਕਰ। ਨਿਰਭਉ ਕਾ ਸੋਇਲਾ, ਨਿਰਭਉ ਰੱਬ ਨੂੰ ਯਾਦ ਕਰੇਗਾ ਤਾਂ ਨਿਰਭਉ ਹੋ ਜਾਏਗਾ, ਡਰਪੋਕ ਯਾਦ ਨੂੰ ਰੱਬ ਨੂੰ ਯਾਦ ਕਰੇਗਾ, ਜਿਹੜਾ ਫਲਾਣੇ ਵੇਲੇ ਉਹਦੇ ਪਿੱਛੇ ਕੋਈ ਪੈ ਗਿਆ ਸੀ, ਉਹ ਡਰ ਗਿਆ ਸੀ, ਉਹ ਛੁੱਪ ਗਿਆ ਸੀ, ਫਿਰ ਉਹਨੂੰ ਮਾਰ ਗਿਆ ਸੀ, ਫਿਰ ਉਹਨੂੰ ਲੁੱਟ ਗਏ ਸਨ, ਐਸੇ ਵਾਲਾ ਡਰਪੋਕ ਰੱਬ ਜਾਂ ਗੁਰੂ ਦੇ ਪਿੱਛੇ ਪਏਗਾ ਤਾਂ ਤੂੰ ਵੀ ਡਰਪੋਕ ਹੀ ਰਹੇਗਾ। ਜਿਹਦੇ ਪਿੱਛੇ ਲੱਗੇਗਾ ਡਰਪੋਕ ਹੋ ਜਾਏਗਾ। ਰੱਬ ਨਿਰਭਉ ਹੈ ਤਾਂ ਨਿਰਭਉ ਰੱਬ ਦੇ ਨਾਲ ਜੁੜ ਜਾ, ਅਤੇ ਨਿਰਭਉ ਰੱਬ ਦੇ ਨਾਲ ਜੁੜ ਕੇ ਹੁੰਦਾ ਕੀ ਹੈ, ਨਿਡਰ ਡਰੈ ਡਰ ਉਰ ਹੋਏ ਭਾਗ ਹੈ, ਇੱਥੋਂ ਮਨ 'ਚੋਂ ਆਪਣੇ ਹਿਰਦੇ ਤੋਂ ਡਰ ਨਿਕਲ ਕੇ ਬਾਹਰ ਚਲਾ ਜਾਂਦਾ ਹੈ, ਤਾਂ ਕੀ ਹੁੰਦਾ ਮਨੁੱਖ ਵਿਕਾਰਾਂ ਦੇ ਵੱਸ ਨਹੀਂ ਪੈਂਦਾ, ਅਤੇ ਵਿਕਾਰਾਂ ਦੇ ਵੱਸ ਨਾ ਪਵੇ ਇਸ ਕਰਕੇ ਉਹ ਕਿਹੜੀ ਅਵਸਥਾ ਹੈ, ਉਹ ਅਵਸਥਾ ਹੈ ਮਨੁੱਖ ਦੀ ਆਤਮਕ ਅਵਸਥਾ, ਮਨ ਦੀ ਅਵਸਥਾ। ਉਸ ਘਰ ਨੂੰ ਕਹਿੰਦੇ ਨੇ ਜੈ ਦਾ ਘਰ, ਜਿੱਤ ਦਾ ਘਰ। ਮੈਂ ਦੁਬਾਰਾ ਉਸਨੂੰ ਲਪੇਟ ਲਵਾਂ ਕਿ ਅਰਥ ਜੇ ਕਰੋ ਨਾ, ਜਿਸ ਘਰ ਵਿੱਚ ਕੀਰਤੀ ਆਖੀ ਜਾਂਦੀ ਹੈ ਤੂੰ ਉਸ ਘਰ ਵਿੱਚ ਚਲਾ ਜਾ, ਤਾਂ ਉਹ ਆਰਡਰ ਹੋਣਾ ਸੀ। ਗੁਰੂ ਪਾਤਸ਼ਾਹ ਆਪਣੇ ਮਨ ਨੂੰ ਕਹਿ ਰਹੇ ਨੇ ਆਖੀਐ ਐੜੇ ਨੂੰ ਦੁਲਾਵਾਂ ਨੇ, ਜਿਸ ਘਰ ਵਿੱਚ ਕੀਰਤੀ ਆਖੀ ਜਾਂਦੀ ਹੈ ਉਹ ਘਰ ਕੀ ਹੈ, ਜੈ ਦਾ ਘਰ ਹੈ, ਜਿੱਤ ਦਾ ਘਰ ਹੈ, ਜਿੱਥੇ ਵਿਕਾਰ ਤੰਗ ਨਹੀਂ ਕਰਦੇ ਨੇ, ਉੱਥੇ ਵਿਕਾਰਾਂ ਨੂੰ ਕਾਬੂ ਕੀਤਾ ਜਾਂਦਾ, ਵਿਕਾਰਾਂ ਕੋਲੋਂ ਮਾਰ ਨਹੀਂ ਖਾਣੀ ਪੈਂਦੀ ਹੈ, ਉਹ ਜੈ ਦਾ ਘਰ ਜਿੱਤ ਦਾ ਘਰ। ਉਸ ਘਰ ਵਿੱਚ ਅਪੜਨ ਵਾਸਤੇ ਤੈਨੂੰ ਨਿਰਭਉ ਕਾ ਸੋਇਲਾ ਗਾਣਾ, ਅਤੇ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਤੈਨੂੰ ਸੱਚ ਦੀ ਸੰਗਤ ਦਾ ਵਕਤ ਨਹੀਂ ਖੁੰਝਾਉਣਾ ਚਾਹੀਦਾ, ਇਸ ਕਰਕੇ ਤੂੰ ਉਹਦੇ ਵਿੱਚ ਗਿਆਨ ਰੂਪੀ ਤੇਲ ਪਵਾ ਲੈ ਤਾਂ ਕਿ ਤੇਰੇ ਵੀ ਉਹ ਦਿਨ ਆ ਸਕਦੇ ਨੇ, ਆ ਜਾਣ ਕਿ ਤੇਰਾ ਰੱਬ ਜੀ ਨਾਲ ਮੇਲ ਹੋ ਜਾਏ ਜਿਉਂਦਿਆਂ ਜੀ। ਜਿਹੜੀ ਵੀ ਫਿਲੋਸਫੀ ਦੇ ਅੰਦਰ ਆਤਮਾ ਨਿਕਲ ਕੇ ਮਰਨ ਤੋਂ ਬਾਅਦ ਬਾਹਰ ਜਾਂਦੀ ਹੈ ਔਰ ਉੱਪਰ ਜਾ ਕੇ ਰੱਬ ਜੀ ਨੂੰ ਮਿਲਦੀ ਹੈ, ਉਹ ਤਾਂ ਫਿਰ ਮਰਨ ਤੋਂ ਬਾਅਦ ਹੋਏਗਾ ਨਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਮੂਹੇ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਾ ਕੋਇਲਾ, ਕੋਈ ਨਹੀਂ ਜਾਣਦਾ ਮੁਕਤੀ ਮਿਲੀ ਕਿ ਨਹੀਂ ਮਿਲੀ। ਇਹ ਰੀਸੈਂਟਲੀ ਅਖਬਾਰ ਵਿੱਚ ਆਇਆ ਜੀ, ਇੱਕ ਬੰਦਾ ਮਰ ਗਿਆ, ਟੀਵੀ ਵਾਲੇ ਅਖਬਾਰਾਂ ਵਾਲੇ ਉਹਦੇ ਘਰ ਬੈਠੇ ਰਹੇ, ਸੰਸਕਾਰ ਕਰਨ ਲੱਗੇ ਤਾਂ ਉਹਦੀ ਡੈੱਡ ਬੋਡੀ ਹਿੱਲ ਗਈ। ਭੈਣ ਨੇ ਕਿਹਾ ਲੱਗਦਾ ਤਾਂ ਜਿੰਦਾ ਹੈ। ਉਹਨਾਂ ਪੁੱਛਿਆ, ਕਹਿੰਦਾ ਮੈਂ ਸਵਰਗ ਚਲਾ ਗਿਆ ਸੀ, ਬਸ ਸਵਰਗ ਦੇ ਬੂਹੇ 'ਤੇ ਸੀ, ਉੱਥੇ ਮੈਨੂੰ ਮੇਰੇ ਜਿਹੜੇ ਦਾਦੀ ਜੀ ਪੂਰੇ ਹੋ ਗਏ ਨੇ ਉਹ ਮੈਨੂੰ ਮਿਲੇ। ਹੁਣ ਇਹ ਮਿਲੇ ਜਾਂ ਨਹੀਂ ਮਿਲੇ, ਜਾਂ ਉਹਦਾ ਖਿਆਲ ਸੀ, ਜਾਂ ਡਾਕਟਰਾਂ ਨੇ ਫਾਈਨਲੀ ਡੈਥ ਕਰਾਰ ਕੀਤੀ ਸੀ ਕਿ ਨਹੀਂ ਕੀਤੀ ਸੀ, ਇਵੇਂ ਇੱਕ ਗੱਲ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਮਰਨ ਤੋਂ ਬਾਅਦ ਜੇ ਮੁਕਤੀ ਦਿਓਗੇ, ਮੁਕਤ ਨਾ ਜਾਣਾ ਕੋਇਲਾ। ਤਾਂ ਜੇ ਗੁਰੂ ਗ੍ਰੰਥ ਸਾਹਿਬ ਨੂੰ ਹੋਰ ਗਹਿਰਾਈ 'ਚ ਪੜ੍ਹਨ ਤੁਰ ਪਈਏ ਤਾਂ ਗੁਰੂ ਪਾਤਸ਼ਾਹ ਇੱਕ ਜਗ੍ਹਾ ਹੋਰ ਕਹਿੰਦੇ ਨੇ ਬੇਣੀ ਕਹੇ ਸੁਣੋ ਰੇ ਭਗਤੋ। ਗੁਰੂ ਗ੍ਰੰਥ ਸਾਹਿਬ ਬੇਣੀ ਸਾਹਿਬ ਦੀ ਬਾਣੀ ਵੀ ਹੈ, ਬੇਣੀ ਕਹੇ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਉਹ ਮਰਨ ਤੋਂ ਬਾਅਦ ਕਿਸ ਮੁਕਤੀ ਪਾਈ, ਜੀਂਦੇ ਜੀ ਮੁਕਤ ਅਵਸਥਾ ਪ੍ਰਾਪਤ ਕਰ। ਜੀਂਦੇ ਜੀ ਮੁਕਤ ਅਵਸਥਾ ਪ੍ਰਾਪਤ ਕਰੇਗਾ ਇਹ ਰੱਬੀ ਮਿਲਣ ਹੈ। ਮਨੁੱਖ ਇੱਥੇ ਜੀਂਦੇ ਜੀ ਰੱਬੀ ਮਿਲਣ ਅਵਸਥਾ ਪ੍ਰਾਪਤ ਨਹੀਂ ਨਾ ਕਰ ਸਕਿਆ, ਇਸ ਕਰਕੇ ਮਨੁੱਖ ਮਰਨ ਤੋਂ ਬਾਅਦ ਜਿਤਨੇ ਕਰਮ ਕਾਂਡ ਕਰਦੇ ਨੇ ਉਹਨਾਂ ਵਾਸਤੇ ਇੱਕ ਪੰਡਿਤ ਭਾਈ ਜਾਂ ਇੱਕ ਕਾਜ਼ੀ ਖਰੀਦ ਲਿਆਉਂਦਾ ਤਾਂ ਉਹਦੇ ਕੋਲੋਂ ਆਪਣਾ ਅਗਲਾ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ। ਪਰ ਗੁਰੂ ਪਾਤਸ਼ਾਹ ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵੇ ਰੋਜ਼, ਵਿਚਕਾਰ ਕੋਈ ਕੁਛ ਨਹੀਂ ਕਰ ਸਕਦਾ, ਇਹ ਤੈਨੂੰ ਜੀਂਦੇ ਜੀ ਆਪਣਾ ਕਾਜ ਸੁਵਾਰਨਾ ਪਏਗਾ। ਹੁਣ ਪਹਿਲੇ ਦਿਨ ਇਹ ਗੱਲ ਕੀਤੀ, ਦੂਜੇ ਦਿਨ ਅਸੀਂ ਸਮਝਿਆ ਛੇ ਘਰ, ਛੇ ਗੁਰ, ਛੇ ਉਪਦੇਸ਼ ਇਸ ਮਨੁੱਖ ਦੇ ਇਸ ਸਰੀਰ ਦੇ ਇੱਕ ਇੱਕ ਰੋਮ ਦੇ ਬਾਰੇ ਗੱਲ ਕੀਤੀ ਜਾਂਦੀ ਹੈ। ਪਰ ਮੇਨ ਜਿਹੜੇ ਗਿਆਨਿੰਦਰੇ ਨੇ ਉਹ ਪੰਜ ਨੇ, ਅੱਖ, ਨੱਕ, ਕੰਨ, ਜੇਬਾ ਅਤੇ ਤਵਚਾ, ਇਹ ਜਿਹੜੀ ਚਮੜੀ ਹੈ, ਇਹ ਪੰਜ ਗਿਆਨਿੰਦਰੇ ਨੇ। ਪਰ ਇਹ ਪੰਜਾਂ ਗਿਆਨਿੰਦਰਿਆਂ ਦੇ ਪਿੱਛੇ ਮੇਨ ਹੈ ਕੌਣ? ਮਨ ਰਾਜਾ। ਇਹ ਛੇ ਘਰ ਨੇ, ਜੇ ਛੇ ਘਰਾਂ ਨੂੰ ਅਸੀਂ ਸਤਿਗੁਰ ਦੀ ਮਤ ਦੇ ਅਧੀਨ ਕਰ ਦਈਏ ਤਾਂ ਮਨ ਕਾਬੂ ਆ ਜਾਂਦਾ ਔਰ ਮਨ ਇਹਨਾਂ ਸਾਰਿਆਂ ਨੂੰ ਕਾਬੂ ਰੱਖਦਾ, ਭਾਵੇਂ ਅਲੱਗ ਅਲੱਗ ਉਹਨਾਂ ਦੇ ਵੇਸ਼ ਨੇ। ਛੇ ਘਰ, ਛੇ ਗੁਰ, ਛੇ ਉਪਦੇਸ਼, ਗੁਰ ਗੁਰੇ ਕੋ ਵੇਸ਼ ਨੇ, ਇੱਕ ਵੇਸ਼ ਅਲੱਗ ਅਲੱਗ ਨੇ ਤਾਂ ਕੀ ਹੋਇਆ, ਪਰ ਪਿੱਛੇ ਗੁਰ ਉਹਨਾਂ ਦਾ ਇੱਕੋ ਹੀ ਹੈ। ਯੋਗ ਮਤ ਸਮਝਦਾ ਸਭ ਦਾ ਅਲੱਗ ਅਲੱਗ, ਇਕੱਲਾ ਇਕੱਲਾ ਵੱਖਰਾ ਵੱਖਰਾ ਗੁਰ ਹੈ। ਉਹ ਛੇ ਦਾ ਇੱਕ ਪਹਾੜਾ ਕਿਸੇ ਨੇ ਕਿਸੇ ਵੇਲੇ ਸਮਝਾਇਆ ਸੀ, ਹਜ਼ਾਰਾਂ ਸਾਲ ਪਹਿਲਾਂ ਕਿਸੇ ਬੰਦੇ ਨੇ ਆਪਣਾ ਪਹਾੜਾ ਕੱਢ ਲਿਆ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਲਫ਼ਜ਼ ਵਰਤ ਕੇ ਕਿ ਛੇ ਘਰ ਤੇਰੇ ਕਿਹੜੇ ਨੇ, ਉਹਨਾਂ ਦੇ ਪਿੱਛੇ ਇੱਕੋ ਗੁਰ ਹੈ। ਜਿਵੇਂ ਸੂਰਜ ਇੱਕੋ ਰੁੱਤ ਨੇ, ਇੱਕ ਨਾਨਕ ਕਰਤੇ ਕੇ ਕੇਤੇ ਵੇਸ, ਜੇ ਤੈਨੂੰ ਕਰਤੇ ਕੇ ਕੇਤੇ ਵੇਸ ਨਜ਼ਰ ਆ ਜਾਣ ਤਾਂ ਤੈਨੂੰ ਇਸ ਦੁਨੀਆਂ ਵਿੱਚ ਜੋ ਕੁਛ ਵੀ ਹੈ ਨਾ, ਭਾਵੇਂ ਕਾਮ ਕ੍ਰੋਧ ਓਹੰਕਾਰ ਵਿਕਾਰ ਅਤੇ ਭਾਵੇਂ ਕੋਈ ਵੀ ਮਨੁੱਖ, ਤੈਨੂੰ ਭੈੜਾ ਨਹੀਂ ਲੱਗੇਗਾ, ਬੁਰਾ ਨਹੀਂ ਲੱਗੇਗਾ, ਉਹਦੇ ਵਾਸਤੇ ਤੈਨੂੰ ਸਭ ਮੈਂ ਜੋਤ ਸਮਝ ਨਹੀਂ ਪਏਗੀ। ਉਹ ਜੋਤ ਸਮਝਣ ਵਾਸਤੇ ਗੁਰੂ ਪਾਤਸ਼ਾਹ ਤੀਜਾ ਸ਼ਬਦ ਉਚਾਰਦੇ ਨੇ, ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ। ਇੱਕ ਤਾਂ ਅਸੀਂ ਸਮਝਦੇ ਹਾਂ ਵੀ ਉਹ ਥਾਲ ਵਿੱਚ ਆਰਤੀ ਕਰਦੇ ਸਨ, ਇੱਕ ਅਸੀਂ ਸੁਣਿਆ ਹੋਇਆ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਇਹ ਜਿਹੜੀ ਆਰਤੀ ਹੈ ਇਹਦੇ ਬਦਲੇ ਅਸਮਾਨ 'ਤੇ ਆਰਤੀ ਆਪੇ ਹੋ ਰਹੀ ਹੈ, ਵੀ ਇਹ ਆਕਾਸ਼ ਹੈ, ਇਹਦੇ ਵਿੱਚ ਥਾਲ ਥਾਲ ਰੂਪੀ ਆਕਾਸ਼ ਵਿੱਚ ਸੂਰਜ ਅਤੇ ਚੰਦਰਮਾ ਉੱਗੇ ਹੋਏ ਨੇ, ਤਾਰੇ ਉੱਗੇ ਹੋਏ ਨੇ, ਅਤੇ ਧੂਪ ਮਲਿਆਣ ਲਓ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ ਜੀ, ਮਲੇ ਇੱਕ ਪਰਬਤ ਹੈ ਉਹਦੇ ਉੱਤੇ ਚੰਦਨ ਦੇ ਬੂਟੇ ਲੱਗੇ ਹੋਏ ਨੇ, ਉੱਥੋਂ ਜਿਹੜੀ ਹਵਾ ਆਉਂਦੀ ਉਹ ਸਾਰੀ ਦੁਨੀਆਂ ਨੂੰ ਜਾਂਦੀ ਹੈ। ਹੁਣ ਮਲੇ ਪਰਬਤ ਕਿੱਥੇ ਹੈ? ਦੱਖਣ ਵਿੱਚ, ਸਾਊਥ ਵਿੱਚ ਕਹਿੰਦੇ ਨੇ ਮਲੇ ਪਰਬਤ ਹੈ ਜਿਹਦੇ ਚੰਦਨ ਦੇ ਬੂਟੇ ਉੱਗੇ ਹੋਏ ਨੇ, ਸਾਨੂੰ ਇੱਥੇ ਉਹਦੀ ਸਮੈਲ ਆ ਰਹੀ ਹੈ, ਸਾਰੀ ਦੁਨੀਆਂ 'ਚ ਮਲੇ ਪਰਬਤ ਦੀ ਖੁਸ਼ਬੂ ਕਿਵੇਂ ਪਹੁੰਚ ਜਾਏਗੀ? ਫਿਰ ਜੇਕਰ ਇਹ ਵਾਲੀ ਬਾਹਰਲੀ ਆਰਤੀ ਦੀ ਗੱਲ ਕਰੀਏ, ਦਰਅਸਲ ਗੁਰੂ ਪਾਤਸ਼ਾਹ ਬਾਹਰਲੀ ਆਰਤੀ ਦਾ ਪ੍ਰਤੀਕ ਵਰਤ ਕੇ ਸਾਰੀ ਦੁਨੀਆਂ ਦੇ ਵਿੱਚ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਮਝਾਉਂਦੇ ਨੇ ਕਿ ਉਹ ਤੇਰੇ ਹਿਰਦੇ ਵਿੱਚ ਹੈ, ਤੇਰੇ ਦਿਮਾਗ ਵਿੱਚ ਹੈ। ਇਹ ਗਗਨ ਹੈ, ਇਹ ਗਗਨ ਮੈਂ, ਗਗਨ ਰੂਪੀ ਥਾਲ ਹੈ ਤੇਰਾ, ਇਹਦੇ ਵਿੱਚ ਸੂਰਜ ਅਤੇ ਚੰਨ ਰੂਪੀ ਪ੍ਰਕਾਸ਼ ਦੇ ਦੀਵੇ ਬਾਲ ਲੈ, ਤਾਂ ਕਿ ਤੈਨੂੰ ਗਿਆਨ ਰੂਪੀ ਸੂਰਜ ਵੀ ਸਮਝ ਆ ਜਾ, ਤਾਂ ਤੈਨੂੰ ਹਉਮੈ ਹੰਕਾਰ ਨਾ ਆਏ, ਅਤੇ ਤੇਰੇ ਅੰਦਰ ਚੰਨ ਰੂਪੀ ਸ਼ੀਤਲਤਾ ਵੀ ਆ ਜਾਏ। ਪਰ ਸ਼ੀਤਲਤਾ ਸਬਜੈਕਟ ਟੂ ਸੂਰਜ ਗਿਆਨ, ਅੱਜ ਦੀ ਸਾਇੰਸ ਕਹਿੰਦੀ ਹੈ ਚੰਨ ਕੋਲ ਆਪਣੀ ਲਾਈਟ ਨਹੀਂ ਹੈ, ਸੂਰਜ ਕੋਲੋਂ ਲੈਂਦਾ। ਪਰ ਇਹ ਸਾਰੇ ਲਾਈਟ ਜਦੋਂ ਜਗਦੀ ਹੈ, ਸੂਰਜ ਜਦੋਂ ਚੜ੍ਹਦਾ, ਅਸੀਂ ਦੇਖਦੇ ਹਾਂ ਤਾਰੇ ਗਾਇਬ ਹੋ ਜਾਂਦੇ ਨੇ। ਤਾਂ ਸਾਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰੇ ਇਸ ਦਿਮਾਗ ਵਿੱਚ ਵਿਕਾਰ, ਤੇਰੇ ਮਨ ਵਿੱਚ ਵਿਕਾਰ ਜਦੋਂ ਤੋਂ ਪੈਦਾ ਹੋਏ ਆ ਨਾ, ਤੇਰੀ ਬਾਡੀ ਦੇ ਨਾਲ ਬਣਾ ਕੇ ਭੇਜੇ ਨੇ, ਇਹ ਕੀਮਤੀ ਵੈਪਨ ਨੇ ਤੇਰੇ ਨਾਲ, ਕਾਮ ਕ੍ਰੋਧ ਲੋਭ ਅਹੰਕਾਰ। ਜੇ ਕਾਮ ਨਾ ਹੋਵੇ ਕ੍ਰੀਏਸ਼ਨ ਨਹੀਂ ਹੋ ਸਕਦੀ ਸ੍ਰਿਸ਼ਟੀ ਦੀ। ਅੱਜ ਸ੍ਰਿਸ਼ਟੀ ਦਾ ਹਰ ਜੀਵ ਜੰਤ, ਫੁੱਲਾਂ ਤੱਕ ਵੀ, ਪੰਛੀਆਂ ਤੱਕ ਵੀ, ਐਵਰੀਵੇਅਰ ਨਰ ਮਾਦਾ ਦਾ ਨੈਗੇਟਿਵ ਪੋਜ਼ਿਟਿਵ ਦਾ ਜੋੜ ਮੇਲ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਜੇ ਸਭ ਕੁਛ ਨਾ ਹੋਣ ਮਾਂ ਬੱਚੇ ਨੂੰ ਪਾਲੇਗੀ ਨਹੀਂ ਜੇ ਮੋਹ ਨਾ ਹੋਏ। ਭਾਵ ਕਹਿਣ ਤੋਂ ਇਹ ਹੈ ਕਿ ਸਾਰੇ ਤੇਰੀ ਬਾਡੀ ਵਿੱਚ ਬਣਾਏ ਗਏ ਨੇ ਇਹ ਕਾਮ ਕ੍ਰੋਧ ਲੋਭ ਅਹੰਕਾਰ, ਪਰ ਇਹਨਾਂ ਸਾਰਿਆਂ ਦੇ ਪਿੱਛੇ ਜੇਕਰ ਤੇਰੇ ਕੋਲ ਤੇਰੇ ਦਿਮਾਗ ਵਿੱਚ ਪ੍ਰਕਾਸ਼ ਨਹੀਂ ਹੋਇਆ ਤਾਂ ਤੈਨੂੰ ਵਿਕਾਰ ਰੂਪੀ ਤਾਰੇ ਤੰਗ ਕਰਨਗੇ। ਉਹ ਵਿਕਾਰਾਂ ਦੇ ਤਾਰੇ ਜਿਹੜੇ ਨੇ ਉਹਨਾਂ ਨੂੰ ਤੂੰ ਬਣਾ ਸਕਦਾ, ਗਲੇ ਦਾ ਹਾਰ ਵਾਲੇ ਮੋਤੀ ਬਣਾ ਸਕਦਾ, ਜਨਕ ਮੋਤੀ, ਜੈਸੇ ਕਿ ਮੋਤੀ, ਕਿਵੇਂ, ਸੱਚ ਦੇ ਗਿਆਨ ਨਾਲ। ਜੇ ਇਹ ਵਾਲੀ ਆਰਤੀ ਤੂੰ ਸਮਝ ਜਾਏ ਨਾ ਤਾਂ ਤੈਨੂੰ ਰੱਬੀ ਰਜ਼ਾ ਸਮਝ ਆ ਜਾਏਗੀ। ਹੁਣ ਉਹ ਰੱਬੀ ਰਜ਼ਾ ਸਮਝਣ ਤੱਕ ਗੁਰੂ ਪਾਤਸ਼ਾਹ ਕੈਸਾ ਇਲਿਊਜ਼ਨ ਬੰਦੇ ਨੇ, ਮੈਂ ਬੜਾ ਹੈਰਾਨ ਹਾਂ ਕਿ ਅੱਜ ਤੱਕ ਇਸ ਪੱਖੋਂ ਵਿਆਖਿਆ ਕਿਉਂ ਨਹੀਂ ਕੀਤੀ ਗਈ ਕਿ ਇੱਕ ਅਸਮਾਨ 'ਤੇ ਆਰਤੀ ਹੋ ਰਹੀ ਹੈ, ਇੱਕ ਥਾਲੀ 'ਚ ਆਰਤੀ ਕਰਦੇ ਸਨ, ਫਿਰ ਮੈਂ ਇਹ ਸ਼ਬਦ ਅੱਜ ਕੀ ਕਰਾਂ, ਇਹ ਸ਼ਬਦ ਅੱਜ ਮੇਰੇ 'ਤੇ ਕਿਵੇਂ ਟੁੱਕਦਾ, ਮੈਂ ਆਪਣਾ ਜੀਵਨ ਕਿਵੇਂ ਬਣਾਵਾਂ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਵਿਕਾਰਾਂ ਦੇ ਕਾਰਨ ਨਾ ਤੇਰੇ ਜੀਵਨ ਵਿੱਚ ਨਾ, ਤੇਰੇ ਜੀਵਨ ਰੂਪੀ ਬਨਰਾਏ ਜੰਗਲ ਵਿੱਚ ਨਾ ਪਸ਼ੂ ਤੈਨੂੰ ਤੰਗ ਕਰਦੇ ਨੇ, ਉਜਾੜ ਪਿਆ ਹੋਇਆ, ਤੇਰੇ ਇਹਦੇ ਅੰਦਰ ਕੋਈ ਆ ਨਹੀਂ ਸਕਦਾ। ਜੰਗਲ 'ਚ ਕੋਈ ਜਾਏ ਖੌਫਨਾਕ ਲੱਗਦਾ ਨਾ, ਡਰ ਲੱਗਦਾ, ਕੋਈ ਬੰਦਾ ਇਕੱਲਾ ਭਟਕ ਜਾਏ ਡਰਦਾ, ਭਾਵੇਂ ਕਾਫਲਾ ਜਾ ਰਿਹਾ ਹੋਇਆ ਡਰਦਾ ਕਿ ਪਸ਼ੂ ਨਾ ਆ ਜਾਣ, ਪੰਛੀ ਨਾ ਆ ਜਾਣ, ਹਨੇਰਾ ਹੈ, ਉਜਾੜ ਹੈ, ਸਮਝ ਨਹੀਂ ਆ ਰਹੀ, ਕੰਡਿਆਲਾ ਰਸਤਾ ਬੜਾ, ਉਜਾੜ ਵਿੱਚ ਮਨੁੱਖ ਗੁਆਚ ਜਾਂਦਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਆਪਣੇ ਇਸ ਬਨਰਾਏ ਨੂੰ ਨਾ ਫੁਲੰਤ ਜੋਤੀ ਬਣਾ ਲੈ, ਤਾਂ ਕਿ ਇਹਦੇ ਵਿੱਚ ਲੋਕ ਆ ਕੇ ਬੈਠਣ, ਤੇਰਾ ਹਿਰਦਾ ਬਨਰਾਏ ਹੈ, ਜੰਗਲ ਹੈ, ਇਹਨੂੰ ਤਰਤੀਬ ਦੇ ਲੈ, ਇਹਦੇ ਵਿੱਚ ਸਾਰੇ ਜਿਤਨੇ ਪਸ਼ੂ ਨੇ ਉਹ ਕਾਬੂ ਕਰ ਲੈ। ਅਸੀਂ ਇੱਕ ਸੈਮੀਨਾਰ ਕੀਤਾ ਸੀ ਨਵਾਂ ਜਨਮ, ਜਿਹਦੇ ਵਿੱਚ ਅਸੀਂ ਸਮਝਿਆ ਸੀ ਕਿ ਇਹ ਰਾਜਾ ਰਾਮ ਕਾਕਰੀ ਆਂਬਰੇ ਪਕਾਏ, ਕਿੰਨੇ ਬੂਝਣ ਆ ਰੇ ਖਾਏ, ਉਹਦੇ ਵਿੱਚ ਸਾਰੇ ਜਿਤਨੇ ਸਾਡੇ ਅੰਦਰ ਸਾਡੇ ਇਸ ਜੰਗਲ ਦੇ ਅੰਦਰ ਪਸ਼ੂ ਨੇ ਨਾ, ਉਹ ਸਾਰੇ ਡਿਸਕਸ ਕੀਤੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਇਹਨੂੰ ਬਸ ਕਾਬੂ ਕਰ ਲੈ, ਵਿਕਾਰ ਮਾਰਨੇ ਨਹੀਂ ਨੇ, ਸਪਰੈਸ ਨਹੀਂ ਕਰਨਾ। ਲੋਕ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ, ਰੱਬ ਜੀ ਕਾਮ ਕਰੋ ਤਾਂ ਹੰਕਾਰ ਦੂਰ ਕਰੋ, ਹੁੰਦੇ ਨਹੀਂ ਨੇ। ਲੋਕ ਸਮਝਦੇ ਨੇ ਸ਼ਾਇਦ ਇਹਨਾਂ ਨੂੰ ਛੱਡਣਾ, ਸਾਡੇ ਕੋਲ ਛੱਡਣ ਨਹੀਂ ਜਾਂਦੇ ਨੇ, ਅਸੀਂ ਤਾਂ ਪਾਪੀ ਹਾਂ, ਹੁਣ ਕੋਈ ਵਿਚੋਲਾ ਆਵੇ, ਕੋਈ ਬ੍ਰਹਮ ਗਿਆਨੀ ਜੀ ਆਉਣ, ਸਾਡੇ ਵਾਸਤੇ ਸ਼ਬਦ ਪੜ੍ਹ ਜਾਣ, ਸਾਡੇ ਵਾਸਤੇ ਪਾਠ ਕਰਾ ਦੇਣ, ਸਾਨੂੰ ਕਹਿ ਜਾਣ 5 ਲੱਖ ਚੁਪਈਆਂ ਕਰ ਲਓ, 5 ਲੱਖ ਜਪਜੀ ਕਰ ਲਓ, ਇੰਨੀ ਮਾਲਾ ਫੇਰ ਲਓ, ਤਾਂ ਕਿ ਹੋਰ ਤਾਂ ਕੁਛ ਹੋ ਨਹੀਂ ਸਕਦਾ, ਕਾਮ ਕਰੋ ਹੰਕਾਰ ਦੇ ਦੂਰ ਸਾਡੇ ਕੋਲ ਹੋਣੇ ਨਹੀਂ। ਅਸੀਂ ਇਸ ਭੁਲੇਖੇ 'ਚ ਪਏ ਹੋਏ ਰੱਬ ਜੀ ਨਾਲ ਮਿਲਣ ਦੀ ਅਵਸਥਾ ਪ੍ਰਾਪਤ ਨਹੀਂ ਕਰ ਸਕਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਆਪਣੇ ਅੰਦਰ ਧੂਪ ਮਲਿਆਣ ਲੋ ਵਾਲੇ ਗੁਣ ਪੈਦਾ ਕਰ ਲੈ, ਉਹ ਖੁਸ਼ਬੂ, ਉਹ ਫਰੈਗਰੈਂਸ, ਤੇਰੇ ਕੋਲ ਜਿਹੜਾ ਬੈਠੇ ਉਹਨੂੰ ਖੁਸ਼ਬੂ ਆਵੇ ਚੰਗੇ ਗੁਣਾਂ ਦੀ। ਤੇਰੀ ਧੀ ਕਿਸੇ ਦੇ ਘਰ ਚਲੀ ਜਾਏ ਤਾਂ ਉੱਥੇ ਚੰਗੇ ਐਸੀ ਖੁਸ਼ਬੂ ਦੇਵੇ ਕਿ ਉਹ ਨੂੰਹ ਕਹਿਣ ਦੇ ਬਦਲੇ ਧੀ ਕਹਿਣ, ਅਤੇ ਕਹਿਣ ਕਿਤਨੇ ਸਿਆਣੇ ਮਾਂ ਪਿਓ ਦੀ ਬੇਟੀ ਹੈ, ਉੱਥੇ ਮਾਂ ਪਿਓ ਦੇ ਗੁਣਾਂ ਦੀ ਦਿੱਤੀ ਹੋਈ ਖੁਸ਼ਬੂ ਉੱਥੇ ਫੈਲ ਜਾਏਗੀ ਸਹੁਰੇ ਘਰ ਵਿੱਚ। ਇਸ ਤਰ੍ਹਾਂ ਹੀ ਅਸੀਂ ਜਿੱਥੇ ਜਿੱਥੇ ਜਾਈਏ, ਨੌਕਰੀ ਕਰੀਏ ਤਾਂ ਸਾਡੀ ਖੁਸ਼ਬੂ ਫੈਲੇ, ਸਾਡੇ ਨੇੜੇ ਕੋਈ ਆ ਜਾਏ ਸਾਡੀ ਫੈਕਟਰੀ 'ਚ ਸਾਡੇ ਥੱਲੇ ਕੰਮ ਕਰਨ ਵਾਲੇ, ਉੱਥੇ ਸਾਡੀ ਖੁਸ਼ਬੂ ਫੈਲੇ। ਜੇ ਸਾਡੇ ਘਰ ਵਿੱਚ ਕੋਈ ਨੌਕਰਾਣੀ ਕੰਮ ਕਰ ਰਹੀ ਹੈ, ਨੌਕਰ ਕੰਮ ਕਰ ਰਿਹਾ, ਜਮਾਦਾਰ ਆਇਆ, ਉੱਥੇ ਖੁਸ਼ਬੂ ਫੈਲੇ। ਐਸੀ ਤੂੰ ਧੂਪ ਮਲਿਆਣ ਲਓ ਅੰਦਰ ਕਰ ਲੈ, ਬਾਹਰ ਐਵੇਂ ਧੂਫਾਂ ਅਗਰਬੱਤੀ ਜਗਾਉਂਦਾ ਰਹਿੰਦਾ, ਤੇਰੇ ਅੰਦਰ ਤਾਂ ਬੜੀ ਬਦਬੋ ਹੈ, ਯੂ ਆਰ ਫੁੱਲ ਆਫ ਨਿਊਸੈਂਸ। ਧੂਪ ਮਲਿਆਣ ਲਓ, ਪਵਨ ਚਵਰੋ ਕਰੇ, ਇੱਕ ਤਾਂ ਬਾਹਰ ਪਵਨ ਹੈ ਨਾ, ਅਤੇ ਇੱਕ ਅਸੀਂ ਇਹ ਚੌਰ ਕਰਦੇ ਰਹਿੰਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ, ਇਹ ਸਤਿਕਾਰ ਵਜੋਂ ਮੈਂ ਇਹਨੂੰ ਕੋਈ ਕ੍ਰਿਟੀਸਾਈਜ਼ ਨਹੀਂ ਕਰ ਰਿਹਾ, ਮਨੁੱਖੀਮਾ ਕਰਨਾ, ਕਹਿੰਦੇ ਜਿਸ ਤਰ੍ਹਾਂ ਚੌਰ ਕੀਤੀ ਜਾਂਦੀ ਹੈ, ਇਸ ਤਰ੍ਹਾਂ ਹਵਾ ਪਵਣ ਦੀ ਚੌਰ ਹੋ ਰਹੀ ਹੈ, ਪਰ ਇਸ ਤਰ੍ਹਾਂ ਤੂੰ ਆਪਣੀ ਆਤਮਕ ਚੌਰ ਕਰ, ਕੀ ਜਿਸ ਤਰ੍ਹਾਂ ਸਵਾਸ ਆਉਂਦੇ ਨੇ ਜਾਂਦੇ ਨੇ, ਇਸ ਤਰ੍ਹਾਂ ਤੂੰ ਚੰਗੇ ਗੁਣ ਅੰਦਰ ਧਾਰਨ ਕਰ ਅਤੇ ਅਵਗੁਣ ਬਾਹਰ ਕੱਢੀ ਜਾ। ਗੁਰੂ ਦੇ ਗਿਆਨ, ਪਵਣ ਗੁਰੂ ਦੇ ਨਾਲ ਆਪਣਾ ਜੀਵਨ, ਆਤਮਕ ਜੀਵਨ ਬਣਾ। ਇਹਦਾ ਮਤਲਬ ਕੀ ਹੋਇਆ, ਮੈਂ ਇਹ ਸ਼ਬਦ ਪੜ੍ਹ ਰਿਹਾ ਸਾਂ, ਮੈਂ ਹੈਰਾਨ ਰਹਿ ਗਿਆ, ਗੁਰੂ ਪਾਤਸ਼ਾਹ ਕਿੱਥੋਂ ਕਿੱਥੋਂ ਗੱਲਾਂ ਕੱਢ ਕੇ ਲਿਆਉਂਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ब्रह्मादिक सनकादिक नारद मुन सेखा तिन भी तन मैं मन नहीं देखा। मैं हैरान रह गया। गुरु पातशाह कहंदे ने बाहरले शरीर दियां गल्लां मैं तेरे नाल नहीं कर रहा, बाहरला शरीर तां तेरा फिक्स अप हो ही जाएगा जे तू अंदरला शरीर फिक्स कर लिया, जिन्हों असी कॉन्शियंस कहंदे आ, जिस दे कारण असी सारे सच्चा जीवन जी सकते हैं। उस कॉन्शियंस होंदी है कहो कबीर राम की अंश, पर कॉन्शियंस दे नाल की है सब कॉन्शियस। अंदर साडा एक जीवन बनना है, गुरु पातशाह उस देह की गल कर रहे हैं। उस देह दे वक्रे नक कन होंदे ने, उस देह दे वक्रे पैर होंदे ने, पै के चरण कर जिस तरह गुरु पातशाह सारा असी पहले दिन समझ चुके हैं। अखा बाजो वेखना मिण कन्ना सुनना, नानक सी अखणियां बयान जिन्हां दिसंदो मां परी। वो अंदरला शरीर है एक, वो क्रिएट करना है। वो असी माता मत पिता संतोख वाले सैमीनार क्रिएट किया, टेप तुसी लै सकते हो या पुस्तक चो उस पूरे टॉपिक नू पढ़ सकते हो। गुरु पातशाह कहंदे ने तू ना अपने अंदर इस तरह खुशबू पैदा कर लै तो अपना ये जंगल फिक्सअप कर लै, मेरे अंदर ये हो रही है, वो तेनों रजा समझ आ जाएगी, फिर तेनों कुछ भी बुरा नहीं लगेगा। वो जो तो कुछ भी बुरा नहीं लगेगा तो तेनों अगली पौड़ी चढ़नी आ जाएगी, जेड़ा कि आज का चौथा शब्द है, काम क्रोध नगर बो भरिया। इस दे वास्ते गुरु पातशाह सानू आरती दे राही समझाते हैं कि सारे मनुखां विच जिहड़े रब जी जो ब्रह्मंडे है सोई पिंडे है उही घट घट में हर जू बसे है, हर इंसान च वसदे ने, वह वाले रब जी सब जगह मौजूद ने। जे तैनू यह समझ आ गया ना तो तैनू अपने जीवन बारे होर अगे आपे आप नू वधाना आ जाएगा, क्योंकि तैनू यही विकार तो सतांदे ने जिन्हां विकारां दे कारण तू लोकां नाल वितकरे करदा है, तेरे माड़े कर्म हो जाते ने। किवें हो जाते ने वो अज समझाण। अज कहते हैं गुरु पातशाह चौथे इस शब्द विच सिरलेख है राग गौड़ी पूर्वी, पूर्वी पूरब के पासे की गौड़ी है, राग का ना गौड़ी, गौड़ी की एक ब्रांच है पूर्वी मैला। चौथा गुरु रामदास पातशाह का शब्द है, यह गुरु ग्रंथ साहिब सोहिला के संग्रह हेठा 13 नंबर पन्ने ते अंकित है, और इस तो इलावा राग गौड़ी के संग्रह हेठा 171 नंबर फिर अंकित है। उत्थे भी गुरु पातशाह इस लड़ी नू जिस अनुसार एक्सप्लेन करते हैं विकारा नू काबू करन दी गल ही कर रहे हैं, जदों पूरा सब्जेक्ट गुरु ग्रंथ साहिब चों गौड़ी दा पढ़ांगे। अज दा रहाओ हुण ऐ मनुख, जेकर तू चाहना कि तू विकारा नू काबू कर लवें, तू निरपाओ हो जाए और जय दे घर च तू मौजूद रवें, जय दे घर च तैनू अपड़ना आ जाए, जय दे घर च रहना आ जाए जिथे विकार तंग नहीं करते ने, उहदे वास्ते ना तैनू एक काम करना पेगा कि हंबलनैस नम्रता गरीबी मस्कीन पुना सुखी बसे मस्कीनिया हो जा आप निवार तले। जे हंकारी बनेगा मस्कीन होके सच का ज्ञान ही ना लेगा, बड़े बड़े अहंकारिया नानक गर्भ गले, गर्भ विच लोकी गल जांदे ने। अज दा सारा यो टॉपिक है गर्भ होमै, जिदे कारण मनुख सच दे ज्ञान नू नहीं लै पांदा। अज दा रहाओ कहंदे ने कर साधु अंजुली पुन वड्डा हे, कर डंडौत पुन वड्डा हे। साधु असी बाद विच समझांगे, पहला अंजली अते डंडौत नू इस शब्द दे टर्म्स नू समझ लईए, जो कि गुरमत दे राही सानू ठीक ठीक समझ आ जाएगा ते असी फिर अपने जीवन नू अगां उतां कर सकांगे। असी बचपन तो देखदे आ बच्चे नू कहंदे आ बेटा बाबा जी मत्था टेको, बच्चा मत्था टेक देंदा, असी भी बचपन ही टेकते सा, इस तरह ही असी सारे ब्रॉटअप होंदे आ, ऐ बाबा जी मत्था टेको, जय करो, फलाना आ गया दादा जी आ गए मत्था टेको, अच्छा मम्मी पापा को मत्था टेको, मत्था टेको मत्था टेको मत्था टेको, करदे करदे कुड़ी दा व्याह हो जांदा है, ऐ सास सोहरा जी ने मत्था टेको। मत्था टेको मीन्स झुको, उन्हां दे पैरां नूं हाथ लाओ, मत्था टेको, असी ये मत्था टेक समझ लिया। हुण ये मत्था टेक बाहर लाओ गया, ये समझ कदों आया, जदों देखिया मैं मत्था ते टेकदा ਪਰ ਮੈਂ ਗੁਰੂ ਦਾ ਕਹਿਣਾ ਨਹੀਂ ਮੰਨਦਾ ਔਰ ਮੈਨੂੰ ਗੁਰੂ ਦਾ ਕਹਿਣਾ ਮਾਫਕ ਨਹੀਂ ਹੈ। ਮੈਨੂੰ ਆ ਮੇਰੀ ਸੱਸ ਜ਼ਬਰਦਸਤੀ ਮੱਥਾ ਟਿਕਵਾਉਂਦੀ ਹੈ, ਵੈਸੇ ਮੈਨੂੰ ਉਹ ਪਸੰਦ ਨਹੀਂ ਹੈ, ਉਹ ਬੁੱਢੀ, ਪਰ ਕੀ ਕਰਾਂ ਜੇ ਰਹਿਣਾ ਹੈ ਸਹੁਰੇ ਘਰ ਵਿੱਚ ਮੈਨੂੰ ਮੱਥਾ ਟੇਕਣਾ ਪੈਂਦਾ। ਇਹ ਸਾਰੀ ਬਾਹਰਲੀ ਕਿਰਿਆ ਕੀ ਹੋ ਗਈ? ਹਿਪੋਕ੍ਰੇਸੀ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਜਿਹੜਾ ਬਾਹਰਲਾ ਮੱਥਾ ਟੇਕ ਲੈ ਰਿਹਾ ਨਾ, ਇਹ ਪਤਾ ਕੀ ਹੈ? ਇਹ ਸਾਰਾ ਸ਼ਬਦ ਐਕਸਪਲੇਨ ਕਰਦੇ ਨੇ ਆਸਾ ਕੀ ਵਾਰ ਵਿੱਚ। ਮੈਂ ਸਾਰਾ ਸ਼ਬਦ ਤੁਹਾਡੇ ਨਾਲ ਸਿਰਫ ਪੜ੍ਹਾਂਗਾ, ਐਕਸਪਲੇਨ ਨਹੀਂ ਕਰਾਂਗਾ। ਤੁਸੀਂ ਉਸ ਦੀ ਆਖਰੀ ਜਿਸ ਤੱਕ ਪਹੁੰਚਣਾ, ਸਿਮਲ ਰੁੱਖ ਸਰਾਏ ਰਾਤ ਦੀਰਗ ਅਤਮੁੱਚ, ਉਹ ਜੇ ਆਵੇਂ ਆਸ ਕਰ ਜਾਏ ਨਿਰਾਸਿਕਿਤ, ਫਲ ਫਿੱਕੇ ਫੁੱਲ ਬਕ ਬੱਕੇ, ਕੰਮ ਨਾ ਆਵੇ ਪੱਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਹੁਣ ਅੱਗੇ ਕੀ ਕਹਿੰਦੇ? ਸਭ ਕੋ ਨੀਵੇਂ ਆਪ ਕੋ, ਪਰ ਕੋ ਨੀਵੇਂ ਨਾ ਕੋਏ, ਧਰਤ ਰਾਜੂ ਤੋਲੀਏ ਨੀਵੇਂ ਸੋ ਗੌਰਾ ਹੋਏ। ਅੱਗੇ ਕੀ ਕਹਿੰਦੇ? ਅਪਰਾਧੀ ਦੂਣਾ ਨੀਵੇਂ ਜਿਉਂ ਹੰਤਾ ਮਿਰਗਾ ਏ। ਹੁਣ ਅੱਗੇ ਨਾ ਫਾਈਨਲ ਕਹਿੰਦੇ ਨੇ, ਸੀਸ ਨਿਵਾਇਆ ਕਿਆ ਥੀ ਹੈ, ਇਹ ਬਾਰ ਬਾਰ ਸੇ ਝੂਠਾ ਸਿਰ ਝੁਕਾਤਾ, ਇਸੇ ਕਿਆ ਹੋ ਜਾਤਾ ਹੈ? ਇਹ ਬਾਹਰਲਾ ਫੋਕਾ ਮੱਥਾ ਟੇਕ, ਅਸਲੀ ਮੱਥਾ ਟੇਕ ਕੀ ਹੈ? ਤਨ ਮਨ ਧਨ ਸਭ ਸੌਂਪ ਗੁਰ ਕੋ। ਅਸਲੀ ਮੱਥਾ ਟੇਕ ਹੈ ਮਨ ਕਰਕੇ ਗੁਰੂ ਨੂੰ ਆਪਣੀ ਮਤ ਅਰਪਣ ਕਰ ਦੇ, ਗੁਰੂ ਦੀ ਮਤ ਲੈ ਲੈ। ਪਰ ਸੀਸ ਨਿਵਾਇਆ ਕਿਆ ਥੀ ਹੈ, ਜਾਂ ਰਿਦਿਆ, ਇੱਕ ਹੁੰਦਾ ਸ਼ੁੱਧ ਇੱਕ ਹੁੰਦਾ ਕੁਸ਼ੁੱਧ, ਮੈਲਾ ਸ਼ੁੱਧ ਨਹੀਂ ਹੈ, ਸ਼ੁੱਧ ਹੋ ਗਿਆ ਦੇਸੀ ਘਿਓ, ਕੁਸ਼ੁੱਧ ਹੋ ਗਿਆ ਡਾਲਡਾ। ਰਿਦੈ ਜੇ ਤੇਰਾ ਰਿਦਾ ਸ਼ੁੱਧ ਨਹੀਂ ਹੈ ਤਾਂ ਕੀ ਇਹ ਬਾਹਰੋਂ ਕਿਰਿਆ ਕਰਦਾ? ਹੁਣ ਇਹ ਬਾਹਰਲੀ ਕਿਰਿਆ ਅੰਜਲੀ ਕੀਤੀ, ਕਰ ਸਾਧੂ ਅੰਜਲੀ ਪੁਨਵੱਡਾ ਏ। ਲੋਕ ਸਾਧੂ ਅੱਗੇ ਜਾਂ ਕਿਸੇ ਗੁਰਦੁਆਰੇ ਜਾਂ ਕਿਸੇ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਇਸ ਤਰ੍ਹਾਂ ਹੱਥ ਕਰਦੇ ਨੇ, ਇਹਨੂੰ ਅੰਜਲੀ ਕਹਿੰਦੇ ਨੇ, ਬਾਹਰਲੀ ਅੰਜਲੀ ਕਰ ਲਈ। ਫਿਰ ਕਈ ਲੋਕਾਂ ਨੂੰ ਤੁਸੀਂ ਦੇਖਿਆ ਹੋਣਾ ਡੰਡੌਤ ਕਰਦੇ ਨੇ, ਉਹ ਪੂਰਾ ਲੇਟ ਜਾਂਦੇ ਨੇ, ਸਰੀਰ ਦਾ ਸਾਰਾ ਫਰੰਟ ਵਾਲਾ ਪਾਰਟ ਪੈਰਾਂ ਤੋਂ ਲੈ ਕੇ ਸਿਰ ਤੱਕ ਨੱਕ ਤੱਕ ਸਾਰਾ ਕੁਝ ਫਲੋਰ ਉੱਤੇ ਲਗਾ ਦਿੰਦੇ ਨੇ, ਉਹ ਸਾਰਾ ਬਿਲਕੁਲ ਲੰਬਾ ਇਸ ਤਰ੍ਹਾਂ ਜ਼ਮੀਨ 'ਤੇ ਲੇਟ ਕੇ, ਇਹਨੂੰ ਡੰਡੌਤ ਕਹਿੰਦੇ ਨੇ। ਹੁਣ ਗੁਰੂ ਪਾਤਸ਼ਾਹ ਕਹਿ ਰਹੇ ਨੇ ਤੂੰ ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ, ਇਹ ਕਰ। ਪਰ ਮੈਂ ਸੋਚਦਾ ਰਿਹਾ ਗੁਰੂ ਪਾਤਸ਼ਾਹ ਤਾਂ ਬਾਹਰਲਾ ਮਨਾ ਕਰਦੇ ਨੇ, ਬਾਹਰਲਾ ਤਾਂ ਮਨੁੱਖ ਐਵੇਂ ਮੱਥਾ ਟੇਕ ਕੇ ਚਲਾ ਗਿਆ, ਐਵੇਂ ਡੰਡੌਤ ਕਰਕੇ ਚਲਾ ਗਿਆ, ਪਰ ਮਨ ਸਾਫ਼ ਨਹੀਂ ਹੈ। ਤਾਂ ਮੈਂ ਸੋਚਦਾ ਰਿਹਾ ਹੈ ਕੀ ਹੈ? ਪੁੰਨ ਵੱਡਾ ਏ, ਪੁੰਨ ਮੀਨਸ ਭਲਾ ਕੰਮ ਹੈ, ਚੰਗਾ ਕੰਮ ਹੈ, ਅੱਛੇ ਕਰਮ ਨੇ ਕਿ ਤੂੰ ਅੰਜਲੀ ਕਰ ਲਵੇਂ। ਅੰਜਲੀ ਮੀਨਸ ਜਾਚਨਾ, ਅੰਜਲੀ ਮੀਨਸ ਬੇਨਤੀ, ਸੀਕਰ, ਆਈ ਨੀਡ ਇਟ, ਮੈਨੂੰ ਸੱਚ ਦਾ ਗਿਆਨ ਦੇ ਦਿਓ। ਅੰਜਲੀ ਵਿੱਚ ਜੇ ਪਵਾਓਗੇ ਨਾ ਤੁਸੀਂ ਮੈਨੂੰ ਪੁੱਤਰ ਦੇ ਦਿਓ, ਨਹੀਂ ਜੇ ਪਏਗਾ ਪੁੱਤਰ ਕੰਸੀਵ ਕਰਨਾ ਪਏਗਾ। ਮੈਨੂੰ ਕਾਰ ਦੇ ਦਿਓ, ਕਾਰ ਹਾਥੀ 'ਚ ਨਹੀਂ ਆਉਂਦੀ ਅੰਜਲੀ 'ਚ, ਅੰਜਲੀ ਕਿਉਂਕਿ ਇਹ ਹੱਥਾਂ ਵਾਲੀ ਨਹੀਂ ਹੈ, ਅੰਜਲੀ ਆਤਮਕ ਗਿਆਨ ਦੀ ਹੈ, ਮਨ ਦੀ ਅੰਜਲੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਅੰਜਲੀ ਕਰ ਲੈ। ਅਤੇ ਮੈਂ ਸੋਚ ਰਿਹਾ ਸੀ ਕਿ ਗੁਰੂ ਪਾਤਸ਼ਾਹ ਨੇ ਦੋਨੋਂ ਪ੍ਰਤੀਕ ਵਰਤੇ ਕਿਉਂ ਨੇ? ਇਸ ਕਰਕੇ ਵਰਤੇ ਨੇ, ਇਹਦੇ ਐਗਜ਼ਾਮਪਲ ਨੂੰ ਥੋੜ੍ਹਾ ਜਿਹਾ ਇਲਿਊਜ਼ਨ ਬਣਾ ਕੇ ਸਮਝਦੇ ਹਾਂ। ਇੱਕ ਬੰਦੇ ਨੂੰ ਪਿਆਸ ਲੱਗੀ ਹੈ, ਅੰਜਲੀ ਕਰਦਾ, ਮੇਰੇ ਕੋਲ ਪਿਆਸ ਲੱਗੀ ਹੈ, ਬੁੱਕ ਕਰਦਾ, ਪਾਣੀ ਪਿਲਾ ਦਿਉ। ਜਦੋਂ ਉਹਨੂੰ ਪਿਆਸ ਲੱਗਦੀ ਹੈ ਨਾ, ਤਾਂ ਉਹ ਇਹ ਨਹੀਂ ਕਹਿੰਦਾ ਮੈਨੂੰ ਗਲਾਸ 'ਚ ਪਿਲਾਓ ਜਾਂ ਦੁਬਈ ਦੇ ਸੋਨੇ ਵਾਲੇ ਗਲਾਸਾਂ 'ਚ ਪਿਲਾਓ ਜਾਂ ਚਾਂਦੀ ਦੇ ਗਲਾਸਾਂ 'ਚ, ਕਿਸ ਤਰ੍ਹਾਂ ਪਿਲਾਓ, ਮੈਨੂੰ ਪਿਆਸ ਲੱਗੀ ਹੈ। ਐਟ ਦੈਟ ਟਾਈਮ ਹੀ ਇਜ਼ ਰੀਅਲੀ ਥਰਸਟੀ, ਹੀ ਰੀਅਲੀ ਵਾਂਟਸ ਟੂ ਕੁਐਂਚ ਦਾ ਥਰਸਟ, ਉਹਨੂੰ ਬਸ ਪਿਆਸ ਜਿਹੜੀ ਤੰਗ ਕਰ ਰਹੀ ਹੈ ਨਾ, ਉਹ ਮੰਗਦਾ ਹੈ, ਦੇ ਦਿਓ ਜਿਸ ਤਰ੍ਹਾਂ ਮਰਜ਼ੀ। ਸੀਕਰ, ਸਿੰਸੀਅਰ ਸੀਕਰ, ਡੰਡੌਤ ਕਰਦਾ ਹੈ। ਹੁਣ ਦੇਖੋ, ਜਿਸ ਮਨੁੱਖ ਨੂੰ ਪਿਆਸ ਲੱਗੀ ਹੈ ਉਹ ਨਦੀ ਕਿਨਾਰੇ ਖੜਾ ਹੋ ਜਾਏ, ਉਹ ਜੇ ਤਾਂ ਪਿਆਸ ਨਹੀਂ ਲੱਗੀ ਹੈ ਤਾਂ ਉਹ ਕਹੇਗਾ ਕਿ ਹੈ ਪਾਣੀ ਨਦੀ 'ਚੋਂ ਭਰ ਕੇ ਪੀਵੀਦਾ, ਪਾਣੀ ਆ ਜਾਓ ਮੇਰੇ ਮੂੰਹ ਮੇ, ਪਾਣੀ ਨਹੀਂ ਆਏਗਾ, ਉਹਨੂੰ ਭੁੱਖ ਭਰਨੀ ਪਏਗੀ ਨਦੀ 'ਚੋਂ ਜੇ ਪਿਆਸਾ ਹੈ। ਪਰ ਜੇਕਰ ਉਹ ਖੜਾ ਰਵੇ, ਅੰਜਲੀ ਤਾਂ ਕਰ ਲਈ, ਕਰ ਸਾਧੂ ਅੰਜਲੀ ਪੁੰਨ ਵੱਡਾ ਏ, ਅੰਜਲੀ ਕਰ ਲਈ ਬਾਹਰੋਂ, ਪਰ ਉਹ ਝੁੱਕ ਨਹੀਂ ਰਿਹਾ, ਉਹਨੂੰ ਸਰੀਰਕ ਪੂਰਾ ਲੇਟ ਕੇ ਡੰਡੌਤ ਵਾਲਾ ਗੁਰੂ ਸਾਹਿਬ ਪ੍ਰਤੀਕ ਵਰਤਦੇ ਨੇ। ਪੂਰਾ ਸਰੀਰਕ ਲੇਟ ਕੇ ਨਦੀ ਦੇ ਅੰਦਰ, ਪੂਰੇ ਗੋਡੇ ਟੇਕ ਕੇ ਨਦੀ ਦੇ ਅੰਦਰ ਹੱਥ ਪਾਏਗਾ, ਸਾਰਾ ਲੇਟਿਆ, ਡੰਡੌਤ ਵੀ ਹੋ ਗਈ ਅਤੇ ਉਹਨੇ ਅੰਜਲੀ ਇੰਝ ਕਰਕੇ ਉਹਦੇ 'ਚ ਬੁੱਕ ਭਰ ਲਈ। ਜੇ ਪੂਰਾ ਡੰਡੌਤ ਕਰ ਜਾਏ ਔਰ ਅੰਜਲੀ ਨਾ ਕਰੇ, ਪਾਣੀ ਫਿਰ ਨਹੀਂ ਆਏਗਾ। ਗੁਰੂ ਪਾਤਸ਼ਾਹ ਦੋਨੋਂ ਪ੍ਰਤੀਕਾਂ ਨੂੰ ਵਰਤ ਕੇ ਕਹਿੰਦੇ ਨੇ, ਇਹ ਤੇਰੇ ਆਤਮਕ ਨੇ, ਸੱਚ ਦਾ ਗਿਆਨ ਲੈਣ ਵਾਸਤੇ ਪਤਾ ਕੀ ਕਰ, ਹਿਰਦੇ ਦੀ ਅੰਜਲੀ ਬਣਾ, ਭਾਂਡਾ ਆਪਣਾ ਸਿੱਧਾ ਕਰ। ਤੇਰਾ ਭਾਂਡਾ ਮੂਧਾ ਹੈ, ਉਹ ਮੂਧਾ ਹੋਮੇ ਕਰਕੇ ਹੈ, ਉਹ ਹੋਮੇ ਦੇ ਕਾਰਨ ਭਾਂਡਾ ਪੁੱਠਾ ਹੈ, ਔਰ ਹੋਮੇ ਤੂੰ ਜੇ ਤੂੰ ਪਰਾਂ ਕਰੇ ਤਾਂ ਭਾਂਡਾ ਆਪੇ ਹੀ ਸਿੱਧਾ ਹੋ ਜਾਂਦਾ, ਇਹਦੇ ਵਿੱਚ ਪੈ ਜਾਂਦਾ। ਤੂੰ ਨਾ ਉਹ ਕੀ ਕਰ, ਪਹਿਲਾਂ ਤਾਂ ਸੀਕਰ ਬਣ ਜਾ ਕਿ ਮੈਨੂੰ ਚਾਹੀਦਾ, ਅਤੇ ਉਸ ਤੋਂ ਬਾਅਦ ਨਮਰਤਾ ਨਾਲ ਟੈਪ ਹੈ ਕਿ ਯੈਸ ਆਈ ਐਮ ਰੋਂਗ, ਗੁਰੂ ਪਾਤਸ਼ਾਹ ਮੇਰੀ ਮਤ ਥੋਰੀ ਰਾਮ, ਤੁਹਾਡੀ ਮਤ ਜ਼ਿਆਦਾ, ਗੁਰ ਕੀ ਮਤ ਤੂੰ ਲੈ ਆਣੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਮੀਨਸ ਰੀਅਲ ਸੀਕਰ ਬਣ ਕੇ ਕਰ। ਜਦੋਂ ਲੋਕ ਸਲਾਮ ਜਵਾਬ ਦੋਵੇਂ ਕਰੇ ਕਰਦੇ ਨਾ, ਫਿਰ ਅਰਥ ਨਹੀਂ ਦੱਸਿਆ ਜਾ ਸਕਦਾ। ਆਮ ਤੌਰ 'ਤੇ ਕੀ ਮਨ ਦਾ ਖਿਆਲ ਹੁੰਦਾ, ਕਈ ਲੋਕ ਨਾ ਮੈਨੂੰ ਸਵਾਲ ਕਰਦੇ ਨੇ, ਜੇ ਤੁਸੀਂ ਅੱਗੇ ਮਰਨ ਤੋਂ ਬਾਅਦ ਧਰਮਰਾਜ ਨਹੀਂ ਮੰਨਦੇ, ਚਿਤਰਗੁਪਤ ਨਹੀਂ ਮੰਨਦੇ, ਜਮ ਨਹੀਂ ਮੰਨਦੇ, ਅੱਗੇ ਕੋਈ ਸਜ਼ਾ ਨਹੀਂ ਹੈ, ਲੈ ਫਿਰ ਉਹ ਫਲਾਣੇ ਨੇ ਇੰਜ ਕੀਤਾ, ਫਿਰ ਤਾਂ ਇੱਥੇ ਜਿਹੜਾ ਮਰਜ਼ੀ ਜੋ ਮਰਜ਼ੀ ਪਾਪ ਕਰਮ ਕਰ ਲਵੇ। ਲੋਕ ਐਸ਼ ਕਰਦੇ ਨੇ, ਅਮੀਰ ਪਾਲਦੇ ਨੇ, ਅਤੇ ਦੇਖੋ ਜੀ ਉਹ ਹੇਰਾ ਫੇਰੀ ਵੀ ਕਰਦੇ ਨੇ, ਸੁੱਖ ਮਾਣਦੇ ਪਏ ਨੇ। ਹੁਣ ਉਹਨੇ ਮੈਨੂੰ ਸਵਾਲ ਕਰਕੇ ਨਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ, ਨਾ ਅੰਜਲੀ ਕੀਤੀ, ਨਾ ਡੰਡੌਤ ਕੀਤਾ, ਨਾ ਤਾਂ ਉਹ ਨਿਮਰਤਾ 'ਤੇ ਕੁਛ ਸੁਭ ਸਮਝਣ ਵਾਸਤੇ, ਅਤੇ ਨਾ ਉਹ ਸੀਕਰ ਹੈ ਸੱਚ ਸਮਝਣ ਵਾਸਤੇ, ਦੋਨੋਂ ਪੱਖੋਂ ਤਿਆਰ ਹੀ ਨਹੀਂ ਹੈ। ਜਦੋਂ ਅਸੀਂ ਤਿਆਰ ਹੁੰਦੇ ਨਾ ਦੋਨੋਂ ਪੱਖੋਂ, ਤਾਂ ਸਾਡੇ ਗੱਲ ਪੱਲੇ ਪੈਂਦੀ ਨੇ, ਵਰਨਾ ਗੁਰੂ ਪਾਤਸ਼ਾਹ ਕਹਿੰਦੇ ਨੇ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ। ਭਾਵ ਨਮਰਤਾ ਨਾਲ ਸੱਚ ਲੈ ਲੈ, ਨਮਰਤਾ ਵਾਸਤੇ ਨਾ ਤੈਨੂੰ ਹੋਮੇ ਛੱਡਣੀ ਪੈਗੀ, ਅਤੇ ਹੋਮੇ ਤੇਰੇ ਅੰਦਰ ਕੰਡਾ ਚੁੱਭਿਆ ਹੋਇਆ, ਤੈਨੂੰ ਕੰਡਾ ਦਿਸਦਾ ਕੋਈ ਨਹੀਂ, ਤੈਨੂੰ ਕੰਡਾ ਨਹੀਂ ਦਿਸ ਰਿਹਾ ਤਾਂ ਕੋਈ ਗੱਲ ਨਹੀਂ, ਜਦੋਂ ਤੂੰ ਟੁਰੇਗਾ ਤਾਂ ਤੈਨੂੰ ਪਤਾ ਲੱਗੇਗਾ। ਜਿਉਂ ਜਿਉਂ ਚੱਲੇ ਸਾਨੂੰ, ਜੋ ਪੈਰ ਦੇ ਕੰਡਾ ਚੁੱਭ ਜਾਏ ਨਾ, ਅਸੀਂ ਘਰ ਆ ਜਾਂਦੇ ਹਾਂ, ਮੰਜੇ 'ਤੇ ਲੇਟ ਜਾਂਦੇ ਹਾਂ, ਸਾਨੂੰ ਹੁਣੇ ਨਹੀਂ ਪਤਾ, ਸਵੇਰੇ ਜਦੋਂ ਉੱਠੇ ਸਾਨੂੰ ਬਿਲਕੁਲ ਨਹੀਂ ਪਤਾ ਕਿ ਮੈਨੂੰ ਕੰਡਾ ਚੁੱਭਿਆ ਸੀ। ਪਰ ਜਦੋਂ ਅਸੀਂ ਮੰਜੇ ਤੋਂ ਥੱਲੇ ਪੈਰ ਲਾਂਦੇ ਹਾਂ, ਬਾਥਰੂਮ ਤੱਕ ਜਾਂਦੇ ਹਾਂ, ਜਿਉਂ ਹੀ ਸਾਡਾ ਪੈਰ ਜ਼ਮੀਨ ਨੂੰ ਟੱਚ ਹੁੰਦਾ, ਉਹ ਕੰਡਾ ਚੁੱਭਦਾ, ਦਿਸਦਾ ਕੋਈ ਨਹੀਂ। ਲਾਈਟ ਜਗਾਓ, ਐਨਕ ਲਗਾਓ, ਲੈਂਸ ਲਗਾਓ, ਸੂਈ ਲਿਆਓ, ਕੰਡਾ ਲੱਭੀਏ, ਦਿਸਦਾ ਕੋਈ ਨਹੀਂ, ਚੁੱਭਦਾ ਹੈ। ਐਹੀ ਹੋਮੇ ਹੈ, ਤੈਨੂੰ ਦਿਸਦੀ ਨਹੀਂ ਪਈ, ਤੈਨੂੰ ਪਤਾ ਨਹੀਂ ਲੱਗ ਰਿਹਾ, ਕਿਉਂਕਿ ਤੂੰ ਨਮਰਤਾ ਨਾਲ ਗਿਆਨ ਲੈਂਦਾ ਨਹੀਂ। ਕਰ ਸਾਧੂ ਅੰਜਲੀ। ਹੁਣ ਅਸੀਂ ਨਮਰਤਾ ਨਾਲ ਲੈਣ ਵਾਲੇ ਇਸ ਤਨ ਮਨ ਧਨ ਸਭ ਸੌਂਪ ਗੁਰ ਕੋ, ਆਤਮਕ ਸਮਰਪਣ ਜਿਹਨੂੰ ਕਹਿੰਦੇ ਨੇ, ਸਰੈਂਡਰ ਕਰਨਾ, ਇਹ ਕਰ ਗੁਰੂ ਦੀ ਮਤ ਅੱਗੇ, ਇਹ ਸਾਰਾ ਇਸ ਰਹਾਉ ਦਾ ਪ੍ਰਤੀਕ ਹੈ। ਹੁਣ ਇਹਦੇ ਵਿੱਚ ਸਾਧੂ ਸਾਨੂੰ ਸਮਝਣਾ ਪਵੇਗਾ। ਸਾਧੂ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਹੁਣ ਜੇ ਸੰਤ ਲੋਕ ਕਿਸੇ ਸਰੀਰਕ, ਕਿਸੇ ਖਾਸ ਪਹਿਰਾਵੇ ਵਾਲੇ ਮਨੁੱਖ ਨੂੰ, ਕਿਸੇ ਡੇਰੇ ਵਾਲੇ ਨੂੰ, ਕਿਸੇ ਦੇ ਢੇਰ ਸਾਰੇ ਚੇਲਿਆਂ ਵਾਲੇ ਨੂੰ ਸੰਤ ਸਾਧੂ ਸਮਝ ਲੈਣ, ਤਾਂ ਲੋਕ ਉਹਦੇ ਕੋਲ ਜਾਂਦੇ ਰਹਿੰਦੇ ਨੇ, ਪਰ ਉਹਦਾ ਆਪਣਾ ਮਾਰਗ ਤਾਂ ਕੋਈ ਨਹੀਂ ਹੁੰਦਾ। ਮਾਰਗ ਤੇ ਸੰਤ ਭਾਵ ਰੱਬ ਜੀ ਦਾ ਹੁੰਦਾ, ਸੱਚ ਦੀ ਸੰਗਤ ਦੇ ਵਿੱਚ ਰੱਬ ਜੀ ਦੀ ਗੱਲ ਕੀਤੀ ਜਾਂਦੀ, ਉੱਥੇ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਮਖਾਣੀ ਹੈ ਕਰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ, ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ। ਮੇਰੇ ਮਨ ਅੰਦਰ ਧੋਖਾ ਸੀ ਕਿ ਮੈਂ ਬੜਾ ਸਿਆਣਾ, ਪਰ ਜਦੋਂ ਮੈਂ ਸੱਚ ਦੀ ਸੰਗਤ ਵਿੱਚ ਬੈਠਾ, ਗੁਰੂ ਦੀ ਗੱਲ ਸੁਣੀ, ਤਾਂ ਮੇਰੇ ਮਨ ਦਾ ਧੋਖਾ ਉਤਰ ਗਿਆ। ਔਰ ਜੇਕਰ ਸਰੀਰਕ ਸੰਤਾਂ ਨੂੰ ਕੋਈ ਖਾਸ ਐਕਸੈਪਟੈਂਸ ਗੁਰੂ ਪਾਤਸ਼ਾਹ ਦੇ ਰਹੇ ਹੁੰਦੇ, ਤਾਂ ਕਦੇ ਨਾ ਕਹਿੰਦੇ ਸੰਤੋ ਸਾਗਰ ਪਾਰ ਉਤਰੀਏ। ਸੰਤ ਤਾਂ ਆਲਰੇਡੀ ਸਾਗਰ ਪਾਰ ਉਤਰੇ ਹੋਏ ਹੁੰਦੇ ਨੇ, ਜਿਹੜੇ ਸੌ ਕਾਰਡ ਅਖੌਤੀ ਸੰਤ ਹੁੰਦੇ ਨੇ, ਉਹ ਤਾਂ ਸਾਗਰ ਪਾਰ ਉਤਰੇ ਹੁੰਦੇ ਨੇ, ਤਾਂ ਹੀ ਲੋਕਾਂ ਨੂੰ ਆਪਣੇ ਡੇਰੇ 'ਤੇ ਮੱਥੇ ਟਿਕਾ ਕੇ ਪੈਸੇ ਉਹਨਾਂ ਕੋਲ ਲੈਂਦੇ ਨੇ, ਤਾਂ ਹੀ ਤਾਂ ਲੋਕਾਂ ਨੂੰ ਨਾਮ ਦਿੰਦੇ ਨੇ, ਤਾਂ ਹੀ ਤਾਂ ਲੋਕਾਂ ਦੇ ਰੋਗ ਦੂਰ ਕਰਦੇ ਨੇ। ਜੇ ਅਸੀਂ ਸਾਡੇ ਤੁਹਾਡੇ ਚਰਨ ਪਾਵਾਂਗੇ, ਤੁਹਾਡੀ ਮਨ ਦੀ ਮੁਰਾਦ ਪੂਰੀ ਕਰਾਂਗੇ। ਸੰਤ ਤਾਂ ਆਪਣੇ ਆਪ ਨੂੰ ਪਾਰ ਸਮਝਦੇ। ਗੁਰੂ ਪਾਤਸ਼ਾਹ ਸਾਧੋ ਮਨ ਕਾ ਮਾਨ ਤਿਆਗੋ, ਜੇ ਗੁਰੂ ਪਾਤਸ਼ਾਹ ਸੰਤ ਅਤੇ ਸਾਧ ਨੂੰ ਇਸ ਤਰ੍ਹਾਂ ਐਕਸੈਪਟ ਕਰਦੇ ਹੁੰਦੇ ਤਾਂ ਕਦੇ ਇੰਝ ਨਾ ਕਹਿੰਦੇ ਉਹਨਾਂ ਨੂੰ। ਦਰਅਸਲ ਗੁਰਮਤ ਸਾਧੂ ਕਹਿੰਦੀ ਹੈ, ਸੰਤ ਕਹਿੰਦੀ ਹੈ ਰੱਬ ਜੀ ਨੂੰ, ਰੱਬ ਜੀ ਦੇ ਗਿਆਨ ਨੂੰ, ਸਤਿਗੁਰ ਨੂੰ, ਸੱਚ ਦੇ ਗਿਆਨ ਨੂੰ। ਹੁਣ ਇਸ ਗੱਲ ਨੂੰ ਜੇਕਰ ਅਸੀਂ ਸਮਝੀਏ ਤਾਂ ਕਬੀਰ ਸਾਹਿਬ ਨੂੰ ਪੁੱਛੀ ਅੱਗੇ ਟੁਰ ਕੇ, ਜਦੋਂ ਮਨ ਦਾ ਧੋਖਾ ਉਤਰ ਜਾਏ ਔਰ ਮਨੁੱਖ ਵਿਕਾਰਾਂ ਨੂੰ ਕਾਬੂ ਕਰ ਸਕੇ, ਉਹ ਜਿਹੜਾ ਗਿਆਨ ਪ੍ਰਾਪਤ ਹੁੰਦਾ ਉਹ। ਮੈਂ ਇੱਕ ਲੇਟੈਸਟ ਲੇਖ ਲਿਖਿਆ, ਉਹ ਮੈਨੂੰ ਲੇਟੈਸਟ ਇਸ ਕਰਕੇ ਕਹਿਣਾ ਪੈ ਰਿਹਾ ਕਿ ਉਹਨੂੰ ਮੈਂ ਦੁਬਾਰਾ ਅਮੈਂਡਮੈਂਟ ਕੀਤੀ ਹੈ, ਕਿਉਂਕਿ ਡੇ ਬਾਈ ਡੇ ਹੋਰ ਮਾਲ ਆਈ ਜਾਂਦਾ ਦਿਮਾਗ ਵਿੱਚ। 2000 ਵੇਲੇ ਜਦੋਂ ਮੈਂ ਇੱਥੋਂ ਅਮੈਰੀਕਾ ਜਾ ਰਿਹਾ ਸੀ, ਮੈਂ ਫਲਾਈਟ 'ਚ ਲਿਖਿਆ ਸੀ ਗੁਰੂ ਕੌਣ ਹੁੰਦਾ ਹੈ, ਤਾਂ ਉਸ ਆਰਟੀਕਲ 'ਚ ਮੈਂ ਲਿਖਣ ਦਾ ਯਤਨ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸ਼ਬਦ ਗੁਰੂ ਹੁੰਦਾ। ਕਬੀਰ ਸਾਹਿਬ ਵੀ ਕਹਿੰਦੇ ਨੇ, ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਵਿਵੇਕੋ, ਸ਼ਬਦ ਗੁਰੂ ਗੁਰੂ ਹੁੰਦਾ। ਅਤੇ ਅਸੀਂ ਸਾਰੀ ਦੁਨੀਆ ਨਾਲ ਇਹ ਸਾਂਝ ਕਰਨਾ ਚਾਹੁੰਦੇ ਹਾਂ, ਸ਼ਬਦ ਗੁਰੂ ਜਦੋਂ ਤੋਂ ਮਨੁੱਖ ਬਣਿਆ ਹੈ ਤਾਂ ਤੋਂ ਰੱਬ ਜੀ ਨੇ ਇਸ ਮਨੁੱਖ ਦੇ ਨਾਲ ਇੱਕ ਨੌਲੇਜ ਲਗਾ ਦਿੱਤੀ ਹੈ ਜਿਹੜਾ ਕਿ ਹਰ ਕਿਸੇ ਦੇ ਅੰਦਰ ਮੌਜੂਦ ਹੈ। ਸੱਚ ਇਸ ਮਨੁੱਖ ਨੂੰ ਨਾਲ ਦੇ ਦਿੱਤਾ। ਇਹਦਾ ਮਤਲਬ ਸ਼ੁਰੂ ਤੋਂ ਹੀ ਵਿਜ਼ਡਮ, ਸਤਿਗੁਰ, ਯੂਨੀਵਰਸਲ ਟਰੁੱਥ ਨੂੰ ਹੀ ਸਤਿਗੁਰ ਕਹਿੰਦੇ ਨੇ, ਉਸੇ ਨੂੰ ਸ਼ਬਦ ਗੁਰੂ ਕਹਿੰਦੇ ਨੇ, ਜਿਸ ਸੱਚ ਦੇ ਨਾਲ ਮਨੁੱਖ ਨੂੰ ਭੈੜੀ ਬਿਰਤੀ ਚਲੀ ਜਾਏ, ਮਨੁੱਖ ਦਾ ਧੁਰ ਅੰਦਰਲਾ ਗਗਨ ਚਾਨਣ ਹੋ ਜਾਏ, ਉਹ ਖਰਾ ਸੱਚ ਯੂਨੀਵਰਸਲ ਟਰੁੱਥ ਹੁੰਦੀ ਹੈ। ਅੱਜ ਬਹੁਤ ਸਾਰੇ ਲੋਕ ਗੁਰਮਤ ਇਸ ਕਰਕੇ ਨਹੀਂ ਲੈਂਦੇ ਨੇ, ਉਹ ਜੀ ਇਹ ਔਰ ਧਰਮੋਂ ਮੈਂ ਸੇ ਨਿਕਾਲਾ ਹੋਇਆ ਹੈ। ਗੁਰੂ ਨਾਨਕ ਜੀ ਨੇ ਪਤਾ ਕਿਆ ਕੀਆ, ਦੂਸਰੇ ਸਾਰੇ ਧਰਮੋਂ ਸੇ ਜੋ ਜੋ ਅੱਛਾ ਮਿਲਾ। ਅਰੇ ਤੋ ਫਿਰ ਅਗਰ ਦੂਸਰੇ ਧਰਮੋਂ ਸੇ ਅਗਰ ਤੁਮ ਕਹਿਤੇ ਹੋ ਅੱਛਾ ਮਿਲਾ ਤੋ ਫਿਰ ਲੈ ਲਓ ਨਾ। ਨਹੀਂ ਇਹ ਹੈ ਅੱਛਾ ਪਰ ਸਿੱਖੋ ਕਾ ਹੈ ਯਾਰ, ਅੱਛਾ ਤਾਂ ਲੈ ਲਓ ਨਾ। ਜੇ ਸਿੱਖ ਟੀਵੀ ਚੈਨਲ ਤੇ ਤੁਹਾਨੂੰ ਅਮਾਨਤ ਔਰ ਜੱਸੀ ਜੈਸੀ ਕੋਈ ਨਹੀਂ ਆ, ਕੁਛ ਦਿਖਾਏ ਤਾਂ ਦੇਖਦੇ ਹੀ ਹੋ ਨਾ। ਜੇ ਸਿੱਖ ਤੁਹਾਨੂੰ ਮਿਊਜ਼ਿਕ ਲਗਾ ਦੇਵੇ ਦਿਲ ਤੋਂ ਪਾਗਲ ਹੈ ਔਰ ਉਹ ਉੱਤਮ ਸਿੰਘ, ਤਾਂ ਉਹਦਾ ਮਿਊਜ਼ਿਕ ਸੁਣਦੇ ਹੀ ਹੋ ਨਾ। ਇਹਦੇ ਨਾਲ ਕੋਈ ਤਾਲੁਕ ਨਹੀਂ ਹੈ, ਕਿਹਦਾ ਹੈ, ਖਰਾ ਸੱਚ ਹੈ, ਸੱਚ ਦਾ ਗਿਆਨ ਹੈ। ਹੁਣ ਕਬੀਰ ਸਾਹਿਬ ਕਹਿੰਦੇ ਨੇ ਜਿਹਦੇ ਨਾਲ ਵਿਕਾਰ ਦੂਰ ਹੁੰਦੇ ਨੇ, ਜਿਨ੍ਹਾਂ ਦਿਸੰਦਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸਹੀ, ਜਿਸ ਗਿਆਨ ਦੇ ਨਾਲ ਮੇਰੀ ਭੈੜੀ ਮੱਤ ਚਲੀ ਜਾਂਦੀ ਹੈ ਉਹ ਮੇਰਾ ਮਿੱਤਰ ਹੈ, ਉਹ ਮੇਰਾ ਸੱਜਣ ਹੈ, ਉਹ ਗਿਆਨ, ਉਹ ਸਤਿਗੁਰ ਹੈ। ਹੁਣ ਕਬੀਰ ਸਾਹਿਬ ਕਹਿੰਦੇ ਇਸ ਸ਼ਬਦ 'ਚ ਹੈ ਨਾ, ਕਰ ਸਾਧੂ ਅੰਜਲੀ ਪੁਨੋਡਾ, ਕਬੀਰ ਸਾਹਿਬ ਸਾਧੂ ਦੀ ਡੈਫੀਨੇਸ਼ਨ ਦਿੰਦੇ ਨੇ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਜਮ ਕੀ ਹੈ? ਗੁਰਬਾਣੀ ਅਨੁਸਾਰ ਜਮ ਕਹਿੰਦੇ ਨੇ ਵਿਕਾਰਾਂ ਨੂੰ, ਜਿਸ ਤਰ੍ਹਾਂ ਮਨੁੱਖ ਨੂੰ ਕਹਿੰਦੇ ਨਾ ਤੂੰ ਮਰੇਗਾ ਤੇ ਤੈਨੂੰ ਵਿਕਾਰ ਵਾਲ ਪਕੜ ਕੇ ਘਸੀਟ ਕੇ ਲੈ ਜਾਣਗੇ, ਇਸ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਮਰਨ ਤੋਂ ਬਾਅਦ ਪਤਾ ਨਹੀਂ ਲਿਜਾਣਗੇ ਕਿ ਨਹੀਂ ਲਿਜਾਣਗੇ। ਜੋ ਜਮ ਆਏ ਕੇਸ ਗਏ ਪਟਕੇ ਤਾਂ ਦਿਨ ਕਿਛ ਨਾ ਵਸਾਏਗਾ, ਭਾਵ ਕੇਸ ਉੱਥੇ ਪ੍ਰਤੀਕ ਹੈ ਤੇਰੀ ਮੱਤ ਨੂੰ, ਜਦੋਂ ਤੇਰੀ ਮੱਤ ਨੂੰ ਭੈੜੇ ਖਿਆਲ ਰੂਪੀ ਜਮ ਘਸੀਟ ਦੇਣ ਨਾ, ਬੈਡ ਥੋਟਸ, ਦੇ ਆਰ ਵਰਸ ਦੈਨ ਟਾਈਗਰਸ ਐਂਡ ਲਾਇਨਸ, ਖਤਰਨਾਕ ਨੇ ਭੈੜੇ ਖਿਆਲ, ਉਹ ਵਿਕਾਰ ਰੂਪੀ ਜਿਹੜੇ ਜੰਮ ਨੇ ਨਾ ਤੈਨੂੰ ਤਰੀਕ ਦੇਣ ਰੋਜ਼, ਦੇਖ ਸੋਚ। ਗੁਰਮਤਿ 'ਚ ਜੰਮ ਜੀਂਦੇ ਜੀ ਜੇ ਸਾਡੇ ਭੈੜੇ ਵਿਕਾਰ ਖਿਆਲ ਨੇ ਉਹਨਾਂ ਨੂੰ ਕਹਿੰਦੇ ਨੇ। ਤਾਂ ਹੁਣ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਜੰਮ ਕਾ ਠੇਂਗਾ ਬੁਰਾ, ਠੇਂਗਾ ਕੀ ਹੈ, ਸਿਰ 'ਤੇ ਜੋ ਡੰਡਾ ਵੱਜਦਾ, ਜਦੋਂ ਭੈੜੇ ਖਿਆਲ ਮੇਰੇ ਸਿਰ 'ਤੇ ਵੱਜਦੇ ਨੇ ਪਤਾ ਕੀ ਹੁੰਦਾ, ਉਹ ਨਹੀਂ ਸਿਆ ਜਾਏ। ਮਨੁੱਖ ਕ੍ਰੋਧ ਕਰਦਾ, ਕੰਬਦਾ, ਕ੍ਰੋਧ ਕਰਨ ਤੋਂ ਬਾਅਦ ਸਾਰਾ ਦਿਨ ਔਖਾ ਰਹਿੰਦਾ, ਜਿਹੜਾ ਵੀ ਉਹਦੇ ਨੇੜੇ ਆਉਂਦਾ। ਅਸੀਂ ਖੁਦ ਦੇਖਦੇ ਹਾਂ, ਜਦੋਂ ਵੀ ਅਸੀਂ ਕਿਸੇ ਜਗ੍ਹਾ ਕੁਛ ਲੈਣ, ਟਿਕਟ ਲੈਣ ਜਾ ਰਹੇ ਹਾਂ, ਤਾਂ ਜੇ ਅਸੀਂ ਕਿਸੇ ਕੋਲੋਂ ਕੁਛ ਕੰਮ ਕਰਾਉਣਾ, ਤਾਂ ਜੇਕਰ ਘਰ ਵੋਟੀ ਨਾਲ ਲੜ ਆਵੇ ਤਾਂ ਭਾਵ ਕੀ ਹੈ, ਠੇਂਗਾ ਵੱਜਾ, ਉਹ ਬੁਰਾ ਹੈ, ਸਿਆ ਨਹੀਂ ਜਾਣਾ। ਤੂੰ ਜਰਾ ਜਿਹਾ ਕੁਛ ਗਲਤ ਕਰ, ਸਾਰਾ ਦਿਨ ਤੇਰਾ ਬਰਬਾਦ, ਸਾਰਾ ਜੀਵਨ ਤੇਰਾ ਬਰਬਾਦ, ਸਾਰਾ ਘਰ ਤੇਰਾ ਬਰਬਾਦ। ਜੰਮ ਕਾ ਠੇਂਗਾ ਬੁਰਾ, ਉਹ ਨਹੀਂ ਸਿਆ ਜਾਏ। ਹੁਣ ਕਹਿੰਦੇ ਨੇ ਮੈਨੂੰ ਉਹਦੇ ਕੋਲੋਂ ਬਚਣ ਦਾ ਤਰੀਕਾ ਪਤਾ ਕੀ ਲੱਭਿਆ, ਏਕ ਜੋ ਸਾਧੂ ਮੋਏ ਮਿਲਿਓ। ਕਬੀਰ ਸਾਹਿਬ ਪਹਿਲਾਂ ਹੀ ਆਪ ਹੀ ਕਹਿ ਰਹੇ ਨੇ, ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾ ਉਹ ਵਿਵੇਕੋ, ਮੈਂ ਉਹ ਸੱਚ ਦਾ ਗਿਆਨ ਹੀ ਸਾਧੂ ਹੈ ਮੇਰਾ। ਏਕ ਜੋ ਸਾਧੂ ਮੋਏ ਮਿਲਿਓ ਤਿੰਨ ਲੀਆ ਅੰਚਲ ਲਾਏ, ਮੈਨੂੰ ਉਹ ਸੱਚ ਦੇ ਗਿਆਨ ਨੇ ਆਪਣੇ ਲੜ ਲਾ ਲਿਆ, ਮੇਰਾ ਉਹ ਸਾਧੂ ਗਿਆਨ ਹੈ, ਗੁਰੂ ਹੈ, ਉਹਦੇ ਨਾਲ ਜੁੜ ਜਾ। ਹੁਣ ਤੂੰ ਸੱਚ ਦੇ ਗਿਆਨ ਰੂਪੀ ਗੁਰੂ ਗਿਆਨ ਸਾਧੂ ਦੇ ਨਾਲ ਜੁੜ ਕੇ ਸਮਰਪਣ ਕਰਕੇ ਲੈ ਲੈ। ਇਹ ਪੁੰਨ ਵੱਡਾ ਹੈ, ਇਹ ਵੱਡਾ ਕੰਮ ਹੈ। ਪੁੰਨ ਉਹ ਨਹੀਂ ਹੈ ਵੀ ਦਾਨ ਕਰੋ ਤਾਂ ਉਹਦੇ ਬਦਲੇ ਤੈਨੂੰ ਕੁਛ ਮਿਲੇਗਾ, ਇਹ ਉਸ ਦਾਨ ਪੁੰਨ ਦੀ ਗੱਲ ਨਹੀਂ ਚੱਲ ਰਹੀ ਹੈ। ਪੁੰਨ ਦਾ ਮਤਲਬ ਭਲਾ ਕੰਮ। ਪੁੰਨ ਡਸ ਨੋਟ ਮੀਨ ਯੂ ਹੈਵ ਟੂ ਗਿਵ ਸਮਥਿੰਗ ਟੂ ਸਮਬਾਡੀ। ਪੁੰਨ ਮੀਨਸ ਯੂ ਹੈਵ ਟੂ ਸਮਰਪਣ ਯੋਰ ਸੈਲਫ, ਸਰੈਂਡਰ ਯੋਰ ਸੈਲਫ, ਆਪਣਾ ਆਪਾ ਸਰੈਂਡਰ ਕਰਦੇ। ਇਹ ਸਭ ਤੋਂ ਵੱਡਾ ਕੰਮ ਹੈ, ਸਭ ਤੋਂ ਪੁੰਨ ਦਾ ਕੰਮ ਹੈ, ਸਭ ਤੋਂ ਭਲਾ ਕੰਮ ਹੈ, ਸਭ ਤੋਂ ਭਲਾ ਕਰਮ ਹੈ। ਪੁੰਨ ਵੱਡਾ ਹੈ, ਰਹਾਓ। ਹੁਣ ਜੇ ਤੂੰ ਇਹ ਕਰ ਲਿਆ ਨਾ ਤਾਂ ਤੈਨੂੰ ਇਸ ਬਾਡੀ ਬਾਰੇ ਸਮਝ ਆਏਗੀ। ਪਦਾ ਪਹਿਲਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਪਹਿਲਾਂ ਅਸੀਂ ਬਚਪਨ ਹੀ ਸਮਝਦੇ ਸਾਂ ਵੀ ਇਹ ਨਗਰ ਹੈ, ਜਿਸ ਤਰ੍ਹਾਂ ਤਿਲਕ ਨਗਰ ਹੈ, ਰਮੇਸ਼ ਨਗਰ ਹੈ, ਬਾਲੀ ਨਗਰ ਹੈ, ਸ਼ਾਇਦ ਇਸ ਨਗਰ ਦੀ ਕਿਸੇ ਦੀ ਗੱਲ ਕੀਤੀ ਹੋਈ ਹੈ, ਅਤੇ ਫਲਾਣੇ ਨਗਰ 'ਚ ਬੜੇ ਸਾਰੇ ਲੋਕ ਕਾਮੀ ਕ੍ਰੋਧੀ ਰਹਿੰਦੇ ਨੇ। ਬਾਅਦ 'ਚ ਪਤਾ ਲੱਗਾ ਖੋਜ ਕਰਕੇ ਵੀ ਗੁਰੂ ਪਾਤਸ਼ਾਹ ਨਗਰ ਇਸ ਬਾਡੀ ਨੂੰ ਕਹਿੰਦੇ ਨੇ। ਕਿਵੇਂ? ਦੇਹੀ ਗਾਵਾਂ ਜੀਓ ਧਰ ਮੈਂ ਤੋ ਬਸੈ ਪੰਚ ਕਿਰਸਾਨਾ। ਇਹ ਦੇਹ ਜਿਹੜੀ ਮੇਰੀ ਹੈ ਨਾ, ਇਹ ਗਾਂ ਹੈ, ਇੱਕ ਵਿਲੇਜ ਹੈ, ਇੱਕ ਨਗਰ ਹੈ, ਇਹਦੇ ਨਾ ਪੰਜ ਕਿਰਸਾਨ ਵੱਜਦੇ। ਨੈਨੂ ਨਕਟੂ ਸਰਵਨੂ ਰਸਪਤ ਇੰਦਰੀ ਕਿਹਾ ਨਾ ਮਾਨਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਸ਼ਬਦ ਆਮ ਤੌਰ 'ਤੇ ਡੈਥ ਵੇਲੇ ਪੜ੍ਹ ਦਿੱਤਾ ਜਾਂਦਾ, ਆਪ ਕੀ ਬਾਰ ਬਖਸ਼ ਬੰਦੇ ਕੋ। ਪਰ ਸ਼ਬਦ ਦਾ ਰਾਓ ਹੈ ਬਾਬਾ ਅਬ ਨਾ ਬਸੋ ਇਹ ਗਾਓ। ਬਾਬਾ ਕੌਣ ਹੈ? ਮਨ ਨੂੰ ਕਹਿ ਰਹੇ ਨੇ ਓਏ ਮੈਂ ਇਸ ਬਾਡੀ ਇਸ ਗਾਓ ਮੇਨੇ ਮੈਨੇ ਨਹੀਂ ਰਹਿਣਾ ਯਹਾਂ ਪਰ। ਪਤਾ ਕਿਆ ਹੋਤਾ ਹੈ? ਕਾਮ ਕ੍ਰੋਧ ਲੋਮਕਾਰ ਤੰਗ ਕਰਤੇ ਹਾਂ, ਹਰ ਕੇ ਲੋਗਾ ਮੋਕੋ ਨੀਤ ਡਸ ਹੈ ਪਟਵਾਰੀ। ਯਹਾਂ ਪਰ ਰੋਜ਼ ਪਟਵਾਰੀ ਆ ਜਾਤਾ, ਕਭੀ ਐਮ ਸੀ ਡੀ ਵਾਲਾ ਆ ਜਾ, ਕਭੀ ਦਿੱਲੀ ਐਡਮਿਨਿਸਟ੍ਰੇਸ਼ਨ ਆਇਆ, ਕਭੀ ਕੋਈ ਆ ਜਾਤਾ। ਯਹਾਂ ਪਰ ਕੋਈ ਨਾ ਕੋਈ ਕਾਰਪੋਰੇਸ਼ਨ ਕਾ ਬੰਦਾ ਆ ਜਾਤਾ, ਮੇਰੇ ਕੋ ਤੰਗ ਕਰਤਾ। ਕੌਣ? ਵਿਕਾਰ, ਕਾਮ ਕ੍ਰੋਧ ਲੋਮਕਾਰ। ਉਪਰ ਪੂਜਾ ਕਰਕੇ ਮੈਂ ਗੁਰ ਪੇ ਪੁਕਾਰੀ ਆ, ਤਿੰਨ ਹੋ ਲਿਆ ਉਬਾਰੀ। ਮੈਂ ਗੁਰੂ ਨੂੰ ਕਿਹਾ ਮੈਨੂੰ ਇਹਨਾਂ ਕੋਲ ਬਚਾਓ। ਜਿਵੇਂ ਕਿਸੇ ਦਾ ਕੋਈ ਵਾਕਫ ਨਿਕਲ ਆਉਂਦਾ ਨਾ, ਜੇ ਉਸ ਉੱਥੇ ਦਾ ਕੋਈ ਕਲਰਕ ਹੈ ਚਪੜਾਸੀ ਆ ਜਾਵੇ ਕੁਛ ਤੰਗ ਕਰਨ, ਤਾਂ ਉਹ ਫਿਰ ਵੱਡੇ ਅਫਸਰ ਨੂੰ ਸਭ ਤੋਂ ਵੱਡੇ ਕੋਲੋਂ ਅਖਵਾ ਦਿੰਦੇ ਨੇ ਵੀ ਇਹਨੂੰ ਛੁਡਾਓ ਮੇਰੇ ਕੋਲੋਂ, ਇਹ ਮੁੜ ਕੇ ਮੇਰੇ ਘਰ ਨਾ ਆਇਆ ਕਰੇ। ਹਾਂ ਗੁਰੂ ਪਾਤਸ਼ਾਹ, ਹਰ ਕੇ ਲੋਗਾ ਮੋਕੋ ਨੀਤ ਡੱਸਿਆ ਪਟਵਾਰੀ, ਉਪਰ ਪੂਜਾ ਕਰਕੇ ਮੈਂ ਗੁਰ ਪੇ ਪੁਕਾਰੀਆ, ਤਿੰਨ ਹੋ ਲਿਆ ਉਬਾਰੀ। ਉਹ ਮੈਨੂੰ ਬਚਾਉਂਦਾ ਇਹ ਸਾਧੂ ਨੂੰ, ਮੈਂ ਕਿਹਾ ਮੈਨੂੰ ਗਿਆਨ ਦੇ ਦੇ, ਮੈਨੂੰ ਬਚਾ ਲੈ। ਏਕ ਕੋਟ ਇੱਕ ਕਿਲਾ ਹੈ, ਪੰਜ ਸਿੱਕਦਾਰ ਆ, ਪੰਚੇ ਮੰਗ ਹੈ ਹਾਲਾ, ਮੇਰੇ ਕੋਲ ਟੈਕਸ ਮੰਗਦੇ ਨੇ। ਕਾਰਨ ਕੀ ਹੈ? ਜਿਵੇਂ ਕਿਸੀ ਕੀ ਮੈਂ ਬੋਈ ਨਾ ਹੀ, ਐਸਾ ਦੇਣ ਦੁਖਾਲਾ, ਮੈਨੂੰ ਤੰਗ ਕਰਦੇ ਨੇ, ਮੇਰਾ ਘਰ ਲੁੱਟਦੇ ਨੇ। ਇਸ ਦੇਹੀ ਮੈਂ ਪੰਜ ਚੋਰ ਵਸੈ, ਕਾਮ ਕ੍ਰੋਧ ਲੋ ਹੰਕਾਰਾ, ਅੰਮ੍ਰਿਤ ਲੁੱਟੈ, ਮੇਰਾ ਚੈਨ ਲੁੱਟ ਲੈਂਦੇ ਨੇ। ਮਨ ਮੁੱਖ ਨਹੀਂ ਬੂਝਿਆ, ਇਸ ਨੂੰ ਚੈਨ ਨਹੀਂ ਆਉਂਦਾ, ਸਮਝ ਨਹੀਂ ਆਉਂਦੀ। ਜੇ ਤੈਨੂੰ ਸਮਝ ਨਹੀਂ ਆਉਂਦਾ, ਇਹ ਦੁਨੀਆਂ ਦੇ ਲੋਕੋ ਸਾਨੂੰ ਜੇ ਸਮਝ ਨਹੀਂ ਆਉਂਦਾ, ਗੁਰੂ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਦਾ ਗਿਆਨ, ਸਤਿਗੁਰ ਦੀ ਮਤ ਲੈ ਲੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਹੁਣ ਪਤਾ ਲੱਗਾ ਇਹ ਨਗਰ ਇਹਨੂੰ ਕਿਹਾ ਤਾਂ ਕਹਿੰਦੇ ਨੇ ਇਹਦੇ ਵਿੱਚ ਨਾ ਕਾਮ ਅਤੇ ਕ੍ਰੋਧ ਵਸਦੇ ਨੇ। ਵਸਦੇ ਤਾਂ ਬਹੁਤ ਸਾਰੇ ਨੇ, ਪਰ ਕਾਵ ਰਚਨਾ ਵਿੱਚ ਕਿਹਾ ਮੀਨਸ ਵਿਕਾਰ ਵਸਦੇ ਨੇ। ਕਾਮ ਕ੍ਰੋਧ ਇਸ ਸਰੀਰ ਰੂਪੀ ਨਗਰ ਬਹੁ ਭਰਿਆ, ਇਹ ਭਰਿਆ ਹੋਇਆ। ਹੁਣ ਇਹ ਭਰਿਆ ਹੋਇਆ ਅਤੇ ਅਸੀਂ ਆਮ ਤੌਰ 'ਤੇ ਇੱਕ ਬਚਪਨ 'ਚ ਕਹਾਣੀ ਸੁਣਦੇ ਸਾਂ, ਅਭਿਮਨਿਊ ਜਬ ਮਾਂ ਕੇ ਪੇਟ ਮੇ ਥਾ ਤੋ ਉਸਨੇ ਕਹਾਣੀ ਸੁਣੀ, ਉਸਕੋ ਉਸਕੀ ਮਾਂ ਕੋ ਸੁਣਾਈ ਗਈ ਕਹਾਣੀ ਕਿ ਚੱਕਰ ਵਿਊ ਮੇ ਕੈਸੇ ਘੁਸਤੇ ਹੈ ਔਰ ਚੱਕਰ ਵਿਊ ਕੈਸੇ ਤੋੜਤੇ ਹੈ। ਲੇਕਿਨ ਜਬ ਤੱਕ ਕਹਾਣੀ ਸੁਣਾਈ ਗਈ ਕਿ ਚੱਕਰ ਵਿਊ ਮੇ ਘੁਸਤੇ ਕੈਸੇ ਹੈ, ਉਸਕੇ ਬਾਅਦ ਅਭਿਮਨਿਊ ਕੀ ਮਾਂ ਸੋ ਗਈ, ਮਾਂ ਸੋ ਗਈ। ਇਸ ਕਰਕੇ ਅਭਿਮਨਿਊ ਨੂੰ ਉਸ ਤੋਂ ਬਾਅਦ ਪਤਾ ਹੀ ਨਹੀਂ ਚੱਕਰ ਵਿਊ ਤੋੜੋ ਕੈਸੇ। ਇਹ ਤੁਸੀਂ ਸਾਰਿਆਂ ਨੇ ਸੁਣੀ ਹੋਈ ਨਾ ਕਹਾਣੀ, ਅਸੀਂ ਸਾਰਿਆਂ ਨੇ ਸੁਣੀ ਹੋਈ ਹੈ। ਇਸ ਕਹਾਣੀ ਦੇ ਪ੍ਰਤੀਕ ਨੂੰ ਵਰਤੋ ਕਿ ਸਾਨੂੰ ਸਭ ਨੂੰ ਅਗਿਆਨਤਾ ਦੀ ਨੀਂਦ ਆਈ ਹੋਈ ਹੈ, ਸਾਡੀ ਮਤ ਰੂਪੀ ਮਾਂ ਨੂੰ, ਮਾਤਾ ਨੂੰ, ਮਾਤਾ ਮਤ ਸਾਡੀ ਅਕਲ ਨੂੰ, ਅਤੇ ਸਾਨੂੰ ਇਹ ਨਹੀਂ ਸਮਝ ਆ ਰਿਹਾ ਕਿ ਕਾਮ ਕ੍ਰੋਧ ਲੋਮਕਾਰ ਦੇ ਚੱਕਰ ਵਿੱਚ ਵੜਦੇ ਜਾਓ ਪਰ ਨਿਕਲੋ ਕਿਵੇਂ, ਚੱਕਰ ਵਿੱਚ ਤੋੜਨਾ ਨਹੀਂ ਆ ਰਿਹਾ। ਗੁਰੂ ਪਾਤਸ਼ਾਹ ਨੇ ਕਹਿੰਦੇ ਨੇ ਰਾਓ ਚ ਤੂੰ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ, ਗਿਆਨ ਲੈ ਲੈ। ਇਹਦੇ ਨਾਲ ਪਤਾ ਕੀ ਹੋਏਗਾ? ਤੇਰੇ ਸਰੀਰ ਵਿੱਚ ਕਾਮ ਕ੍ਰੋਧ ਨਗਰ ਬਹੁ ਭਰਿਆ, ਇਹਨਾਂ ਦਾ ਨਾ ਜਾਲਾ ਤਣਿਆ ਹੋਇਆ, ਚੱਕਰ ਵੀ ਉਹ ਰਚਿਆ ਹੋਇਆ ਹੈ। ਮਿਲ ਸਾਧੂ ਖੰਡਲ ਖੰਡਾਏ, ਤੂੰ ਇਹ ਚੱਕਰ ਵਿਊ ਖੰਡ ਖੰਡ ਕਰ ਸਕਣਾ ਹੈ, ਤੂੰ ਤੋੜ ਸਕਦਾ ਇਨਕੋ, ਇੱਕ ਇੱਕ ਕਰਕੇ ਸਾਰੇ ਤੋੜ ਕੇ ਰੱਖ ਦੇ, ਔਰ ਤੇਰੇ ਸਾਰੇ ਕਾਬੂ ਵਿੱਚ ਹੋਣਗੇ। ਗੁਰਗੁਰ ਏਕੋ ਵੇਸ਼ ਨੇ, ਇਹਨਾਂ ਦੇ ਵੇਸ਼ ਅਲੱਗ ਅਲੱਗ ਨੇ ਔਰ ਸਾਰੇ ਰਲ ਕੇ ਤੇਰੇ ਉੱਤੇ ਅਟੈਕ ਕਰ ਰਹੇ ਨੇ। ਤੂੰ ਸਾਰਿਆਂ ਦੇ ਪਿੱਛੇ ਇੱਕ ਗੁਰ ਲਗਾ ਦੇ। ਮਿਲ ਸਾਧੂ ਖੰਡਲ ਖੰਡਾ ਹੈ, ਸੱਚ ਦੇ ਗਿਆਨ ਨਾਲ ਤੂੰ ਇਹਨੂੰ ਤੋੜ ਸਕਣਾ। ਮੈਂ ਹੈਰਾਨ ਹੁੰਦਾ ਜਦੋਂ ਲੋਕ ਮੈਨੂੰ ਕਹਿੰਦੇ ਨੇ ਵੀਰ ਜੀ ਤੁਸੀਂ ਐਕਸਪਲੇਨ ਕਰਦੇ ਹੋ ਬੜਾ ਆਸਾਨ ਜਿਹਾ ਬਣਾ ਦਿੰਦੇ ਹੋ, ਬਟ ਇਟਸ ਡਿਫੀਕਲਟ ਟੂ ਇੰਪਲੀਮੈਂਟ। ਜਦੋਂ ਮਨੁੱਖ ਕਹਿੰਦਾ ਨਾ ਇਟਸ ਡਿਫੀਕਲਟ ਟੂ ਇੰਪਲੀਮੈਂਟ, ਤਾਂ ਮੈਂ ਉਹਦਾ ਫੇਸ ਤੱਕ ਦਾ ਹੀ ਰਹਿ ਜਾਂਦਾ। ਮੈਂ ਕਹਿੰਦਾ ਇਟਸ ਵੈਰੀ ਈਜ਼ੀ, ਇਟ ਇਜ਼ ਅਪ ਟੂ ਯੂ ਹਾਊ ਮਚ ਯੂ ਪੇ ਦਾ ਵੈਲਿਊ ਫੋਰ ਇਟ। ਤੇਰੇ ਵਾਸਤੇ ਦੀ ਵੈਲਿਊ ਕੀ ਹੈ? ਜੇ ਅੱਜ ਸਵੇਰੇ ਤੈਨੂੰ ਕਿਹਾ ਜਾਏ 1 ਕਰੋੜ ਰੁਪਏ ਦੀ ਡੀਲ ਮਿਲ ਰਹੀ ਹੈ, ਤੂੰ ਦੌੜ ਕੇ ਜਾਏਗਾ। ਜੇ ਤੈਨੂੰ ਕਿਹਾ ਜਾਏ ਆਹ ਗਿਆਨ ਲੈ ਲੈ, ਕਾਮ ਕ੍ਰੋਧ ਦਾ ਚੱਕਰ ਵੀ ਕਿਵੇਂ ਤੋੜੀਦਾ, ਚਲੋ ਇਹਨੂੰ ਕੱਲ੍ਹ ਤੋੜ ਲਾਂਗੇ, ਤੇਰੇ ਵਾਸਤੇ ਵੈਲਿਊ ਹੈ? ਡਿਪੈਂਡ ਕਰਦਾ ਵਾਟ ਇਜ਼ ਵੈਲਿਊਏਬਲ ਫੋਰ ਯੂ। ਅੱਜ ਮਾਂ ਪਿਓ ਸੁੱਤੇ ਬੱਚੇ ਨੂੰ ਉੱਠ ਬੱਸ ਆ ਜਾਏਗੀ, ਸਵੇਰੇ 5 ਵਜੇ ਸਕੂਲ ਜਾਣਾ ਹੈ, ਪੜ੍ਹਨਾ ਹੈ, 12ਵੀਂ ਪੜ੍ਹਨੀ ਹੈ, ਇੰਜੀਨੀਅਰਿੰਗ ਕਰਨੀ ਹੈ, ਫਿਰ ਕੰਪਿਊਟਰ ਇੰਜੀਨੀਅਰ ਬਣਨਾ, ਫਿਰ ਅਮਰੀਕਾ ਤੱਕ ਡਾਲਰ ਕਮਾਉਣ ਜਾਣੇ ਆ, ਉੱਠ। ਪਰ ਜੇ ਬੱਚਾ ਨਾ ਉੱਠ ਸਕੇ ਉਸਨੂੰ ਜ਼ਬਰਦਸਤੀ ਉਠਾਉਂਦੇ, ਪਰ ਜੇ ਬੱਚਾ ਸੁੱਤਾ ਸੈਟਰਡੇ ਔਰ ਸੰਡੇ ਤਾਂ ਨਹੀਂ ਉਠਾਉਂਦੇ ਨੇ ਕਿ ਉੱਠ ਅਤੇ ਆਈਡੀਅਲ ਸਾਧੂ ਦਾ ਗਿਆਨ ਵੀ ਲੈ ਲੈ, ਤੇਰੇ ਕੰਮ ਆਏਗਾ। ਨੋ 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 ਵੈਲਿਊ, ਇਹ ਤਾਂ ਬੇਕਾਰ ਹੈ। ਸਿੱਧਾ ਹੀ ਗੱਲ ਸ਼ੁਰੂ ਜੀ ਗੁਰਦੁਆਰੇ ਕੀ ਜਾਣਾ, ਉੱਥੇ ਪਖੰਡ ਹੁੰਦਾ, ਉੱਥੇ ਜੀ ਉੱਥੇ ਪੋਲੀਟਿਕਸ ਹੁੰਦੀ, ਉੱਥੇ ਇਹ ਹੁੰਦਾ। ਗੱਲ ਇੱਦਾਂ ਕੀਤੀ, ਬੱਚੇ ਨੂੰ ਸਕੂਲ ਤੋਰ ਦਿੱਤਾ। ਸਾਡੇ ਘਰਾਂ ਦੇ ਵਿੱਚ ਇੰਝ ਗੱਲਾਂ ਹੁੰਦੀਆਂ, ਕਮਾਉਂਦੇ ਨਹੀਂ, ਬਾਣੀ ਪੜ੍ਹਦੇ ਰਹਿੰਦੇ ਹੋ, ਹਰ ਵੇਲੇ ਬਸ ਇਹ ਕਰਦੇ ਰਹਿੰਦੇ ਹੋ, ਵੋਟੀ ਬੱਚੇ ਨਹੀਂ ਪਾਲਣੇ, ਕੰਮ ਕਾਜ ਨਹੀਂ ਕਰਨਾ। ਯੈਸ, ਕੰਮ ਕਾਜ ਬਹੁਤ ਇੰਪੋਰਟੈਂਟ ਹੈ, ਪਰ ਕੰਮ ਕਾਜ 99% ਹੋ ਗਿਆ ਅਤੇ ਇਹ ਵੈਲਿਊ 1% ਰਹਿ ਗਈ ਹੈ। 1% ਵੀ ਮੈਂ ਜ਼ਿਆਦਾ ਕਹਿਤਾ, ਸਾਡੇ ਵਾਸਤੇ ਕੰਮ ਕਾਜ 100% ਹੋ ਗਿਆ। ਆਖਰੀ ਮਰਨ ਤੱਕ ਭਾਵੇਂ ਅਸੀਂ 75 ਸਾਲ ਦੇ ਹੋ ਜਾਈਏ, ਲੇਕਿਨ ਸਤਿਗੁਰ ਦੀ ਮੱਤ ਲੈਣਾ ਵੀ ਇਸ ਦਾ ਖੰਡਨ ਕਿਵੇਂ ਕਰਨਾ। ਸੋ ਇਟਸ ਈਜ਼ੀ ਟੂ ਇੰਪਲੀਮੈਂਟ ਇਫ ਯੂ ਆਰ ਇੰਟਰਸਟਿਡ। ਤੂੰ ਡੰਡੌਤ ਕਰ, ਤੂੰ ਸਾਧੂ ਅੰਜਲੀ ਕਰ, ਝੁੱਕ ਜਾ ਪੂਰੀ ਤਰ੍ਹਾਂ, ਟੈਪ ਹੈ, ਮੈਨੂੰ ਚਾਹੀਦਾ, ਦਿਸ ਇਜ਼ ਮੋਸਟ ਵੈਲਿਊਏਬਲ, ਕਿਉਂਕਿ ਮੇਰਾ ਤਾਂ ਬੱਚਾ ਸਕੂਲ ਮੇਂ ਵੀ ਝਗੜਾ ਕਰਾਤਾ ਹੈ, ਔਰ ਮੇਰੀ ਸਾਸ ਸੇ ਲੜਾਈ ਰਹਿਤੀ ਹੈ, ਮੇਰੀ ਮੇਰੇ ਪਤੀ ਸੇ ਲੜਾਈ ਰਹਿਤੀ ਹੈ, ਇਹ ਤਾਂ ਬਹੁਤ ਜ਼ਰੂਰੀ ਕਾਮ ਹੈ ਬਈ, ਇਹ ਤਾਂ ਰੋਜ਼ ਮੁਸੀਬਤ ਜਾਂ ਮਹਾਭਾਰਤ ਬਣਾ ਰਹਿਤਾ, ਇਹ ਤਾਂ ਹਮਾਰੇ ਕੋਲ ਸ਼ਾਂਤੀ ਆ ਜਾਏਗੀ ਹਮਾਰੇ ਘਰ ਮੈਂ, ਇਹ ਵੈਲਿਊ ਨਹੀਂ ਹੈ, ਨਹੀਂ ਹੈ ਤਾਂ ਨਾ ਸਹੀ, ਦੈਨ ਯੂ ਕੈਨੋਟ ਇੰਪਲੀਮੈਂਟ। ਫਿਰ ਕਈ ਲੋਕ ਕਹਿੰਦੇ ਨੇ ਵੀਰ ਜੀ ਤੁਸੀਂ ਜਿਸ ਤਰ੍ਹਾਂ ਦੱਸਦੇ ਹੋ ਸਮਝ ਵੀ ਆ ਜਾਂਦਾ, ਲੋਕ ਵੀ ਅੱਜ ਮੁੰਡੀ ਹਿਲਾ ਦਿੰਦੇ ਨੇ, ਪਰ ਬਾਅਦ ਵਿੱਚ ਲੋਕ ਮੰਨਦੇ ਨਹੀਂ ਨੇ। ਤਾਂ ਮੈਂ ਉਹਨਾਂ ਨੂੰ ਕਹਿੰਦਾ ਵੀਰ ਜੀ ਮੈਂ ਕੋਈ ਲੋਕਾਂ ਨੂੰ ਜ਼ਬਰਦਸਤੀ ਮਨਵਾ ਰਿਹਾ? ਕਹਿੰਦਾ ਫਿਰ ਕੀ ਕਰੀਏ? ਮੈਂ ਕਹਿੰਦਾ ਮਨਵਾਓ, ਜਿਹਨੂੰ ਸਿਰ ਪੀੜ ਹੈ ਉਹ ਆਪੇ ਦਵਾਈ ਲਏਗਾ, ਜਿਹਨੂੰ ਸਿਰ ਪੀੜ ਹੀ ਨਹੀਂ ਹੈ, ਜਿਹੜਾ ਸਿਰ ਪੀੜ ਨੂੰ ਇਗਨੋਰ ਕਰ ਰਿਹਾ, ਜਿਹੜਾ ਸਿਰ ਪੀੜ ਨੂੰ ਐਵੇਂ ਟੈਲੀਨੋਲ ਖਾ ਕੇ ਦਬਾ ਰਿਹਾ, ਸੋ ਹੀ ਥਿੰਕਸ ਆਮ ਨਾਟ ਬਿਮਾਰ, ਉਹ ਡਾਕਟਰ ਕੇ ਪਾਸ ਨਹੀਂ ਜਾਤਾ ਹੈ। ਪੁੱਛਤ ਪਥਿਕ ਤਾਂ ਮਾਰਗ ਨਾ ਧਾਰੇ ਪਾਗ, ਲੋਕ ਜਾਣਦੇ ਹਨ ਪਰ ਉਸ ਮਾਰਗ ਤੇ ਨਹੀਂ ਟੁੱਟਦੇ ਨੇ। ਪੁੱਛਤ ਹੈ ਵੈਦ ਖਾ ਤੋ ਖੁਦ ਨਾ ਸੰਜਮ ਸੇ, ਬਿਮਾਰ ਨਹੀਂ ਹੈ। ਕਈ ਵਾਰੀ ਅਸੀਂ ਇੰਝ ਕਰਦੇ ਹਾਂ, ਅਸੀਂ ਦਵਾਈ ਲੈ ਕੇ ਆਉਂਦੇ ਹਾਂ, ਆ ਕੇ ਇੰਝ ਸੁੱਟ ਦਿੰਦੇ ਹਾਂ, ਪਤਾ ਲੱਗਾ ਉਹ ਨਹੀਂ ਐਵੇਂ, ਉਹਨੇ ਜ਼ਬਰਦਸਤੀ ਇੰਨੀਆਂ ਗੋਲੀਆਂ ਫੜਾ ਦਿੱਤੀਆਂ, ਸਭ ਬੇਕਾਰ ਹੈ, ਹੋਮਿਓਪੈਥੀ ਸਭ ਬੇਕਾਰ ਹੈ, ਉਹ ਹੈ ਸਭ ਬੇਕਾਰ ਹੈ, ਸੁੱਟ ਦਿੰਦੇ ਹਾਂ, ਸਾਨੂੰ ਲੱਗਦਾ ਮੈਂ ਬਿਮਾਰ ਨਹੀਂ ਹਾਂ। ਕਾਮ ਕ੍ਰੋਧ ਨਗਰ ਬੋ ਭਰਿਆ, ਇਸ ਦਾ ਚੱਕਰ ਵੀ ਤੋੜਿਆ ਜਾ ਸਕਦਾ ਹੈ, ਹਰ ਦੁਨੀਆ ਦਾ ਕੰਮ ਅਚੀਵ ਕੀਤਾ ਜਾ ਸਕਦਾ, ਬਸ਼ਰਤੇ ਕਿ ਅਸੀਂ ਉਹਦੇ ਇੰਪਲੀਮੈਂਟ ਆਪਣੇ ਜੀਵਨ ਵਿੱਚ ਕਰਨਾ ਚਾਹੁੰਦੇ ਹਾਂ। ਹੁਣ ਸਮਝ ਆਈ ਕਿ ਅਗਲੀ ਲਾਈਨ ਵਿੱਚ ਕਹਿੰਦੇ ਨੇ ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਮਨ ਨਾ ਕੀਮਤੀ ਹੈ, ਹੀਰੇ ਵਾਂਗੂ ਹੈ, ਭੈੜਾ ਨਹੀਂ ਹੈ, ਜੇ ਮਨ ਹੀ ਨਾ ਹੋਏ ਤੇ ਮਨ ਬੇਕਾਰ ਹੈ, ਇਹ ਸਰੀਰ ਹੀ ਬੇਕਾਰ ਹੈ, ਜਿਉਂ ਹੀ ਇਹ ਸਰੀਰ ਪੈਦਾ ਹੁੰਦਾ ਇਹਦੇ ਨਾਲ ਮਨ ਪੈਦਾ ਹੋ ਜਾਂਦਾ ਹੈ, ਔਰ ਇਹ ਮਨ ਹੀ ਮਨੁੱਖ ਦੀ ਡਰਾਈਵਿੰਗ ਫੋਰਸ ਹੈ, ਸਿਰਫ ਬੇਲਗਾਮ ਹੈ। ਇਸ ਮਨ ਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਮਨ ਤੇਰਾ ਹੀਰਾ ਹੈ, ਇਹ ਮਨ ਤੇਰਾ ਰਾਜਾ ਹੈ, ਡਾਇਮੰਡ ਹੈ, ਪਰ ਬੇਲਗਾਮ ਹੈ। ਜਿਸ ਤਰ੍ਹਾਂ ਮੁੰਦਰੀ ਉੱਤੇ ਡਾਇਮੰਡ ਨੂੰ ਕਹਿੰਦੇ ਨੇ ਟੂ ਸਟੱਡ ਐਮਬੈਡਿਡ, ਤੁਸੀਂ ਕੁਛ ਵੀ ਕਹਿ ਸਕਦੇ ਹੋ, ਜਦੋਂ ਮੁੰਦਰੀ ਦੇ ਵਿੱਚ ਹੀਰੇ ਨੂੰ ਜੜ ਦਿੱਤਾ ਜਾਂਦਾ ਤਾਂ ਉਹਦੇ ਨਾਲ ਚਾਰ ਪੰਜ ਕੋਨੇ ਹੁੰਦੇ ਨੇ, ਥੋੜ੍ਹਾ ਥੋੜ੍ਹਾ ਸੋਨਾ ਹੈ ਜਾਂ ਕੱਢ ਕੇ ਨਾ ਉਹਨੂੰ ਉੱਥੇ ਫਿਕਸ ਕਰ ਦਿੱਤਾ ਜਾਂਦਾ ਜਾਂ ਥੱਲੋਂ ਨੂੰ ਚਿਪਕਾ ਦਿੱਤਾ ਜਾਂਦਾ, ਕਿਸੇ ਵੀ ਤਰੀਕੇ ਨਾਲ ਸੋਨੇ ਦੀ ਜਾਲੀ ਬਣਾ ਕੇ ਉਹਨੂੰ ਉੱਥੇ ਫਿਕਸ ਕਰ ਦਿੱਤਾ ਜਾਂਦਾ। ਹੁਣ ਇਹ ਹੀਰਾ ਡੋਲਦਾ ਨਹੀਂ, ਹੁਣ ਇਹ ਡਿੱਗਦਾ ਨਹੀਂ, ਹੁਣ ਸੁਸ਼ੋਭਿਤ ਹੋ ਗਿਆ, ਹੁਣ ਸ਼ਿੰਗਾਰਿਆ ਗਿਆ, ਹੁਣ ਤਾਂ ਲੋਕਾਂ ਨੂੰ ਤਕਾਉਣ ਦੇ ਯੋਗ ਹੋ ਗਿਆ। ਦੇਖੋ ਮੇਰੀ ਮੁੰਦਰੀ ਸੋਹਣੀ ਹੈ, ਇਹ ਹੀਰਾ ਬੇਲਗਾਮ ਸੀ ਪਰ ਇਹਨੂੰ ਲਗਾਮ 'ਤੇ ਲਗਾਉਣ ਵਾਸਤੇ ਤਰਾਸ਼ਿਆ ਗਿਆ। ਉਸਨੂੰ ਉਹਦੀ ਚਿਜ਼ਲਿੰਗ ਕਰਦੇ ਨੇ, ਉਹਨੂੰ ਚਾਰੋਂ ਪਾਸੋਂ ਹੀਰੇ ਨੂੰ ਰਗੜਦੇ ਨੇ, ਨਹੀਂ ਤਾਂ ਸ਼ਕਲ ਉਹਦੀ ਚੰਗੀ ਨਹੀਂ ਹੁੰਦੀ। ਪਹਿਲਾਂ ਉਹਦੀ ਪੋਲਿਸ਼ ਕਰਦੇ ਨੇ, ਉਹਦੀ ਰਿਫਾਈਨ ਕਰਦੇ, ਉਹਨੂੰ ਕੀ ਟੈਕਨੀਕਲ ਟਰਮਸ ਨੇ ਉਹ ਸਾਰਾ ਕਰਕੇ ਉਹਨੂੰ ਉਹਦੇ 'ਤੇ ਜੜ ਦਿੰਦੇ ਨੇ। ਇਹ ਮਨ ਨੂੰ ਨਾ ਤੂੰ ਜੜ ਦੇ ਕਿ ਗੁਰੂ ਦੇ ਗਿਆਨ ਨਾਲ ਰੱਬ ਜੀ ਦੇ ਘਰ ਵਿੱਚ ਜੜ ਦੇ। ਮਨ ਹਰ ਲਿਵ ਹਰ ਲਈ ਮੰਡਲ ਮੰਡਾ ਹੈ, ਉਸ ਘਰ ਵਿੱਚ ਤੂੰ ਇਹਨੂੰ ਜੜ ਦੇ। ਪਰ ਕਰ ਕੀ, ਤੂੰ ਜੜ ਨਹੀਂ ਸਕਦਾ, ਤੇਰੇ ਕੋਲ ਆਪ ਅਕਲ ਨਹੀਂ ਹੈ। ਹਰ ਮਨੁੱਖ ਸਿਆਣਾ ਬੰਦਾ ਪਰ ਉਹਨੂੰ ਅਕਲ ਨਹੀਂ ਹੈ ਮੈਂ ਜੜਾਂ ਕਿਵੇਂ। ਇੱਕ ਪੂਰੀ ਗੱਲ ਪੂਰਵ ਲਿਖਤ ਬਾਰੇ ਸਮਝਣੀ ਪਏਗੀ। ਗੁਰਮਤ ਅਨੁਸਾਰ ਸਾਨੂੰ ਕਹਿੰਦੇ ਨੇ ਜੀ, ਇਹ ਮਨੁੱਖ ਧਾਰਮਿਕ ਹੈ ਪੂਰਵਲੇ ਕਰਮਾਂ ਕਰਕੇ, ਇਹ ਮਨੁੱਖ ਪਾਪੀ ਨਾਸਤਕ ਹੈ ਪੂਰਵਲੇ ਕਰਮਾਂ ਕਰਕੇ, ਭਾਗਾਂ ਕਰਕੇ। ਇਹ ਜੀ ਇਸਤਰੀ ਹੈ ਪੂਰਵਲੇ ਕਰਮਾਂ ਕਰਕੇ, ਮਰਦ ਹੈ ਪੂਰਵਲੇ ਕਰਮਾਂ ਕਰਕੇ, ਇਹ ਲੈਸਬੀਅਨ ਹੈ, ਖੁਸਰਾ ਹੈ, ਫਲਾਣਾ ਹੈ ਫਲਾਣਾ, ਪਿਛਲੇ ਜਨਮ ਦੇ ਕਰਮਾਂ ਕਰਕੇ ਜੀ ਪੂਰਵਲੇ ਕਰਮ ਹੁੰਦੇ ਨੇ। ਹੁਣ ਭੁਪਿੰਦਰ ਸਿੰਘ ਜੀ ਕਿ ਪੂਰਵਲੇ ਕਰਮ ਹੀ ਨਹੀਂ ਹੁੰਦੇ ਨੇ, ਲੈ ਬਾਣੀ 'ਚ ਆਇਆ ਪੂਰਵਲੇ ਕਰਮ, ਬਈ ਪੂਰਵਲੇ ਕਰਮ ਤਾਂ ਆਇਆ ਪਰ ਉਹਦੀ ਡੈਫੀਨੇਸ਼ਨ ਗੁਰਬਾਣੀ ਅਨੁਸਾਰ ਕੀ ਹੈ ਸਮਝਣਾ ਪਏਗਾ ਨਾ। ਆਓ ਸਮਝੀਏ ਭੁਪਿੰਦਰ ਸਿੰਘ ਦੀ ਜ਼ਬਾਨੀ ਨਹੀਂ, ਗੁਰੂ ਪਾਤਸ਼ਾਹ ਜੀ ਦੀ ਥੋਟ ਅਨੁਸਾਰ ਪੂਰਵਲਾ ਕਰਮ ਕਿਹਨੂੰ ਕਹਿੰਦੇ ਨੇ। ਇਹ ਮੇਰਾ ਜੀਵਨ ਹੈ, ਫਰਜ਼ ਕਰੋ ਇਸ ਵੇਲੇ 9:25 ਹੋਏ ਨੇ, 9:24 ਤੱਕ ਮੇਰੇ ਸਾਰੇ ਜੀਵਨ 'ਚ ਪਿਛਲੇ ਪਲ ਤੱਕ ਮੈਂ ਜੋ ਕੁਛ ਕੀਤਾ ਉਹਨੂੰ ਗੁਰਮਤ ਪੂਰਵਲਾ ਕਰਮ ਕਹਿੰਦੀ ਹੈ। ਪੂਰਵਲਾ ਮੀਨਸ ਪਾਸਟ, ਭੂਤਕਾਲ, ਭੂਤਕਾਲ ਮੈਂ ਪਿਛਲੇ ਸਮੇਂ ਮੈਂ ਪਿਛਲੇ ਪਲ ਤੱਕ ਤੂੰਨੇ ਜੋ ਕੁਛ ਵੀ ਕੀਤਾ ਉਹਨੂੰ ਪੂਰਵਲਾ ਕਰਮ ਕਹਿੰਦੇ ਨੇ, ਪੂਰਵ ਲਿਖਤ ਲਿਖੇ ਕਹਿੰਦੇ ਨੇ, ਉਹਨੂੰ ਪੂਰਵਲੇ ਭਾਗ ਕਹਿੰਦੇ ਨੇ, ਉਹਨੂੰ ਮੱਥੇ ਲਿਖੇ ਭਾਗ ਕਹਿੰਦੇ ਨੇ। ਹੁਣ ਇਹ ਲਿਖਦਾ ਕੌਣ ਹੈ ਜਰਾ ਸੋਚਣਾ, ਕਿ ਅਸੀਂ ਇਤਨੇ ਦਿਨਾਂ ਤੋਂ 3 ਦਿਨਾਂ ਤੋਂ ਇਸ ਸ਼ਬਦ ਦੀ ਵਿਚਾਰ ਕਰੀ ਜਾ ਰਿਹਾ। ਲਿਖਦਾ ਮਨੁੱਖ ਆਪ ਹੈ, ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ, ਮੇਰੇ ਸਾਹਿਬਾ ਹੂੰ ਆਪੋ ਭਰਮ ਭੁਲਾਣੀ। ਕਿਵੇਂ, ਮੈਨੂੰ ਕਿਸੇ ਨੇ ਦੱਸਿਆ ਤੁਸੀਂ ਆਰ ਕੇ ਪੁਰਮ ਸੈਕਟਰ 26 ਚਲੇ ਜਾਓ। ਹਾਂਜੀ ਠੀਕ ਹੈ, ਕਿਸ ਤਰ੍ਹਾਂ ਰਿੰਗ ਰੋਡ ਤੋਂ ਜਾਣਾ, ਸੱਜੇ ਪਾਸੇ ਜਾਣਾ, ਕੋਈ ਵੀ ਡਾਇਰੈਕਸ਼ਨ ਜਿਹੜੀ ਉਹਨੇ ਦੱਸੀ, ਮੈਂ ਮੁੰਡੀ ਲਾਉਂਦਾ ਗਿਆ ਹੀ ਲਾਉਂਦਾ ਗਿਆ। ਹਾਂ ਮੈਨੂੰ ਸਭ ਸਮਝ ਆ ਰਿਹਾ, ਪਰ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਂ ਸਰੋਜਨੀ ਨਗਰ ਪਹੁੰਚ ਗਿਆ, ਔਰ ਸਰੋਜਨੀ ਨਗਰ ਜਾ ਕੇ ਮੈਂ ਕਿਹਾ ਯਾਰ ਰਿੰਗ ਰੋਡ ਸੇ ਰਾਈਟ ਸਾਈਡ ਮੁੰਡਾ ਥਾ, ਇਹ ਕਿਆ ਹੈ। ਉਹ ਕਹਿੰਦਾ ਭਾਈ ਸਾਹਿਬ ਇਹ ਸਰੋਜਨੀ ਨਗਰ ਹੈ ਕਿ ਦਵਾਈ ਨਗਰ ਹੈ, ਯਾਰ ਕੇ ਪੂਰਮ ਨਹੀਂ ਹੈ, ਮੇਰੇ ਸਾਹਿਬਾ ਹੋ ਆਪੋ ਭਰਮ ਭੁਲਾਣੀ। ਉਹ ਅੱਛਾ, ਮੇਰੇ ਕੋਲ ਪਤਾ ਹੀ ਨਹੀਂ, ਮੇਰੇ ਕੋਲ ਗਲਤੀ ਹੋ ਗਈ, ਮਾਫ਼ ਕਰ ਦਿਓ। ਅੱਛਾ ਕਹਾਂ ਜਾਣਾ, ਫਿਰ ਅਸੀਂ ਧਿਆਨ ਨਾਲ ਸੁਣਦੇ ਹਾਂ ਨਾ, ਜਦੋਂ ਤੱਕ ਅਸੀਂ ਸੁਣੀ ਹੋਈ ਗੱਲ ਤੂੰ ਇੰਪਲੀਮੈਂਟ ਨਹੀਂ ਕਰਦੇ, ਆਪੋ ਭਰਮ ਭੁਲਾਣੀ, ਆਪੋ ਭਰਮ ਭੁਲਾਣੀ। ਮੈਂ ਕਰਮ ਲਿਖੇ ਕਿ ਮੈਂ ਧਿਆਨ ਨਹੀਂ ਕੀਤਾ ਅਤੇ ਮੈਂ ਆਰ ਕੇ ਪੂਰਮ ਦੇ ਬਦਲੇ ਸਰੋਜਨੀ ਨਗਰ ਪਹੁੰਚ ਗਿਆ, ਠੀਕ ਜਗ੍ਹਾ ਟਿਕਾਣੇ 'ਤੇ ਨਹੀਂ ਪਹੁੰਚਿਆ। ਇੱਦਾਂ ਹੀ ਸਾਡੇ ਜੀਵਨ ਹੈ। ਹੁਣ ਉਸਦੇ ਬਾਰੇ ਗੁਰੂ ਪਾਤਸ਼ਾਹ ਜੀ ਨੂੰ ਪੁੱਛਦੇ ਹਾਂ। ਆਓ, ਗੁਰੂ ਪਾਤਸ਼ਾਹ ਕਹਿੰਦੇ ਨੇ ਮਨੁੱਖ ਜੋ ਕੁਛ ਵੀ ਪਹਿਲਾਂ ਤੋਂ ਕਮਾਇਆ ਆਪਣਾ ਕਰਮ ਹੈ ਨਾ, ਇਸ ਨੂੰ ਪੂਰਵਲਾ ਕਰਮ ਕਹਿੰਦੇ ਨੇ ਮਨੁੱਖ ਦਾ। ਉਸ ਪੂਰਵਲੇ ਕਰਮ ਦੇ ਬਾਰੇ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਤੂੰ ਲਿਖਦਾ ਕਿਵੇਂ ਆ। ਗੁਰੂ ਪਾਤਸ਼ਾਹ ਕਹਿੰਦੇ ਨੇ ਕਰਣੀ ਕਾਗਦ ਮਨ ਵਸਵਾਣੀ ਬੁਰਾ ਭਲਾ ਦੋਏ ਲੇਖ ਪਏ। ਤੇਰੀ ਜਿਹੜੀ ਕਰਣੀ ਹੈ ਨਾ, ਕਰਣੀ ਕੀ ਹੈ, ਤੇਰਾ ਆਚਰਣ, ਤੇਰੇ ਖਿਆਲ, ਤੇਰੀਆਂ ਡੀਡਸ, ਉਹ ਕਾਗਜ਼ ਹੈ ਕਰਣੀ, ਤੇਰਾ ਕੈਰੈਕਟਰ ਕਾਗਜ਼ ਹੈ। ਕਰਨੀ ਕਾਗਦ ਮਨ ਮਸਵਾਣੀ, ਜੇ ਤੇਰਾ ਮਨ ਹੈ ਨਾ, ਇਹ ਸਿਆਹੀ ਹੈ, ਇਹ ਪੈੱਨ ਹੈ, ਇਹ ਪੈਨਸਲ ਹੈ, ਕਲਮ ਹੈ, ਤੇਰਾ ਮਨ ਤੇਰੀ ਕਰਨੀ ਰੂਪੀ ਕਾਗਜ਼ ਉੱਤੇ ਕਰਮ ਲਿਖਦਾ। ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ, ਤੂੰ ਇਹਦੇ ਉੱਤੇ ਆਪੇ ਲੇਖ ਲਿਖਣਾ, ਬੁਰੇ ਆ ਭਲੇ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਚੰਗਿਆਈਆਂ ਬੁਰਿਆਈਆਂ, ਵਾਚਿਆ ਧਰਮ ਅਧੂਰ, ਅੰਦਰ ਹੀ ਆ ਧਰਮ, ਅੰਦਰ ਹੀ ਰੱਬ ਜੀ ਨੇ, ਪਹਿਲੇ ਦਿਨ ਤੋਂ ਅਸੀਂ ਸਮਝੀ ਜਾ ਰਹੇ ਹਾਂ। ਰੱਬ ਕਿਤੇ ਬਾਹਰ ਨਹੀਂ ਹੈ, ਇੱਥੇ ਹੀ ਵੱਸਦੇ ਨੇ। ਉਹ ਅੰਦਰ ਹੀ ਹੈ, ਔਰ ਤੇਰਾ ਅੰਦਰ ਵਾਲੇ ਨਾਲ ਜੈਸਾ ਤੂੰ ਲਿਖਣਾ। ਇੱਕ ਮੈਂ ਆਰਟੀਕਲ ਲਿਖਿਆ ਸੀ, ਉਹ ਇਸ ਕਰਕੇ ਲਿਖਿਆ ਸੀ, ਮੈਨੂੰ ਕਿਸੇ ਨੇ ਪੁੱਛਿਆ ਸੀ ਜੇ ਸਭ ਦੇ ਅੰਦਰ ਰੱਬ ਜੀ ਵੱਸਦੇ ਨੇ, ਕਈ ਮਨੁੱਖ ਚੰਗੇ ਕਿਉਂ ਨੇ ਅਤੇ ਕਈ ਭੈੜੇ ਕਿਉਂ ਨੇ। ਤਾਂ ਮੈਂ ਆਰਟੀਕਲ ਦਾ ਨਾਂ ਰੱਖਿਆ, ਜੈਸੀ ਬਿਰਤੀ ਵੈਸੇ ਰੱਬ ਜੀ। ਤੁਸੀਂ ਬਿਰਤੀ ਬਣਾ ਲਓ ਮੈਂ ਚੋਰ ਬਣਨਾ, ਤਾਂ ਤੁਹਾਡੇ ਅੰਦਰ ਵਾਲੇ ਰੱਬ ਜੀ ਤੁਹਾਡੇ ਕੋਲ ਵੈਸੇ ਹੀ ਕੰਮ ਕਰਾਉਣਾ ਸ਼ੁਰੂ ਕਰ ਦੇਣਗੇ। ਉਹ ਤੁਹਾਨੂੰ ਨੰਗੇ ਪੈਰ, ਦੱਬੇ ਪਾਉਂ, ਪੱਬਾਂ ਦੇ ਭਾਰ ਟੁਰਨਾ ਸਿਖਾ ਦੇਣਗੇ, ਤੁਹਾਨੂੰ ਸਿਖਾ ਦੇਣਗੇ ਹਨੇਰੇ 'ਚ ਵੀ ਕਿਵੇਂ ਚਾਬੀਆਂ ਲਾਈਦਾ, ਤੁਹਾਨੂੰ ਸਿਖਾ ਦੇਣਗੇ ਕਿ ਚੌਕੀਦਾਰ ਔਰ ਕੁੱਤੇ 'ਚ ਵੀ ਕੈਸੇ ਦੋਸਤੀ ਬਣਾਉਣੀ ਹੈ, ਤੁਹਾਨੂੰ ਸਿਖਾ ਦੇਣਗੇ ਕਿ ਪਿੱਛੋਂ ਕਿਸ ਤਰ੍ਹਾਂ ਸੰਨ ਲਾ ਕੇ ਅੰਦਰ ਵੜਨਾ ਹੈ, ਤੁਹਾਨੂੰ ਸਿਖਾ ਦੇਣਗੇ ਕਿ ਕਿਵੇਂ ਹਨੇਰੇ ਵਿੱਚ ਵੀ ਅਲਮਾਰੀ ਖੋਲ੍ਹ ਕੇ ਉੱਥੋਂ ਪੈਸੇ ਕੱਢ ਲਿਆਉਣੇ ਨੇ। ਤੁਹਾਡੀ ਜੈਸੀ ਬਿਰਤੀ ਵੈਸੇ ਰੱਬ ਜੀ। ਪਰ ਬਿਰਤੀ ਮਨ ਇਹ ਲੇਖ ਤੂੰ ਲਿਖਦਾ ਕਿਵੇਂ ਹੈ? ਗੁਰੂ ਪਾਤਸ਼ਾਹ ਕਹਿੰਦੇ ਨੇ ਲਿਖਦਾ ਤੂੰ ਆਪ ਹੈ ਸਮਝ। ਜੋ ਮਨੁੱਖ ਕੰਮ ਕਰਦਾ ਹੈ, ਤੁਸੀਂ ਜੇ ਕੋਸ਼ਿਸ਼ ਕਰਨਾ ਇਹਨੂੰ ਨਾ ਡਿਟੇਲ ਹੀ ਜਾ ਕੇ ਪੜ੍ਹਨਾ। ਪ੍ਰੋਫੈਸਰ ਸਾਹਿਬ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦਰਪਣ ਦੇ 84 ਨੰਬਰ ਪੰਨੇ 'ਤੇ ਇਸ ਸਾਰੀ ਡਿਟੇਲ ਨੂੰ ਢੰਗ ਨਾਲ ਲਿਖਦੇ ਨੇ ਕਿ ਮਨੁੱਖ ਪੂਰਬਲੇ ਕਰਮ ਆਪਣੇ ਆਪ ਕਿਵੇਂ ਲਿਖਦਾ ਹੈ। ਮੈਂ ਕੋਈ ਸਕਾਲਰ ਨਹੀਂ ਹਾਂ, ਮੈਂ ਤਾਂ ਬਾਣੀ ਨੂੰ ਇਸ ਤਰ੍ਹਾਂ ਖੋਜਿਆ, ਇਸ ਤਰ੍ਹਾਂ ਪੜ੍ਹਿਆ, ਤਾਂ ਮੈਨੂੰ ਸਮਝ ਆਇਆ ਕਿ ਗੁਰਮਤਿ ਪਿਛਲੇ ਜਨਮ ਦੇ ਕਰਮਾਂ ਦੇ ਭਾਗਾਂ ਨੂੰ ਨਹੀਂ ਮੰਨਦੀ। ਅਤੇ ਜੇ ਮੰਨਦੀ ਹੋਵੇ ਤਾਂ ਜ਼ੁਲਮ ਦੇ ਖਿਲਾਫ਼ ਕਦੇ ਨਾ ਖੜੀ ਹੋਵੇ। ਜੇ ਮੈਂ ਬਾਣ ਲੱਗ ਗਿਓ ਤਾਂ ਮੈਂ ਰੋਜ਼ ਜਾਗਿਓ ਕਦੇ ਨਾ ਸਿਖਾਇਆ ਜਾਵੇ। ਫਿਰ ਤੁਸੀਂ ਆਪਣੇ ਜੀਵਨ ਵਿੱਚ ਜੇ ਮੰਨਦੇ ਹੋ ਪੂਰਬਲੇ ਕਰਮ, ਮੱਥੇ ਲਿਖੇ ਭਾਗੋ ਕੇ ਅਨੁਸਾਰ ਮਨੁਸ਼ਯ ਕਾਮ ਕਰਤਾ ਹੈ, ਜੈਸੇ ਪਿਛਲੇ ਜਨਮੋ ਕੇ ਭਾਗੋ ਕੇ ਅਨੁਸਾਰ, ਅਤੇ ਤੁਸੀਂ ਕਰਕੇ ਵੇਖਣਾ ਆਪਣੀ ਵੋਟੀ ਦੇ ਨਾਲ ਰਿਕਸ਼ੇ 'ਤੇ ਬੈਠ ਕੇ ਜਾਂ ਕਾਰ 'ਤੇ ਬੈਠ ਕੇ ਜਾਣਾ, ਉਹਨੂੰ ਢੇਰ ਸਾਰਾ ਸੋਨਾ ਪਵਾ ਕੇ ਉਹਦੇ ਪਰਸ ਵਿੱਚ ਹਜ਼ਾਰਾਂ ਲੱਖਾਂ ਰੁਪਏ ਰੱਖ ਦੇਣਾ, ਅਤੇ ਇੱਕ ਬੰਦਾ ਆਵੇ ਉਹ ਪਰਸ ਖੋਹ ਕੇ ਔਰ ਸਾਰਾ ਸੋਨਾ ਖੋਹ ਕੇ ਲੈ ਜਾਵੇ, ਤਾਂ ਉਹਦੇ ਅੱਗੇ ਜਾ ਕੇ ਕਹਿਣਾ ਭਈਆ ਆਰਾਮ ਸੇ ਆਪਣੇ ਘਰ ਜਾਓ, ਪਿਛਲੇ ਜਨਮੋ ਕੇ ਭਾਗੋ ਮੇਂ ਜੈਸੇ ਤੁਮਾਰੇ ਲਿਖਾ ਥਾ, ਤੁਮ ਵੈਸੇ ਕਰਮ ਕਰ ਰਹੇ ਹੋ, ਜਾਓ ਤੁਸੀਂ ਬਹੁਤ ਅੱਛੇ ਹੋ, ਜਾਓ ਤੁਸੀਂ ਤਾਂ ਪੁਲਿਸ ਸਟੇਸ਼ਨ ਖੋਲ੍ਹਿਆ ਹੈ, ਤੁਸੀਂ ਤਾਂ ਕਚਹਿਰੀ ਲਾਈ ਹੋਈ ਹੈ, ਤੁਸੀਂ ਤਾਂ ਉਹਨੂੰ ਫੜਦੇ ਹੋ, ਤੁਸੀਂ ਉਹਦੇ ਨਾਲ ਲੜਦੇ ਹੋ, ਉਹ ਮਾਰਾ ਪਰਸ ਕੈਸੇ ਲੈ ਗਿਆ? ਉਹਨੂੰ ਕਹੋ ਵੀ ਤੇਰੇ ਮੱਥੇ ਪਿਛਲੇ ਭਾਗ ਲਿਖੇ ਹੈ, ਉਹਦੇ ਕਰਮ ਕਰ ਰਿਹਾ ਹੈ। ਗੁਰਮਤ ਐਸੀ ਫੋਕੀਆਂ ਫਲਾਸਫੀਆਂ ਬਿਲਕੁਲ ਨਹੀਂ ਮੰਨਦੀ। ਗੁਰਮਤ ਮਨੁੱਖ ਨੂੰ ਸਮਝਾਉਂਦੀ ਹੈ, ਮਨੁੱਖ ਜੋ ਵੀ ਕਰਮ ਕਰਦਾ ਨਾ, ਉਹਨਾਂ ਦੇ ਨਾ ਦੋ ਰਿਜ਼ਲਟ ਨਿਕਲਦੇ ਨੇ। ਪਹਿਲਾ, ਇੱਕ ਜੋ ਮਨੁੱਖ ਕੰਮ ਕਰਦਾ ਉਹ ਦੋ ਰਿਜ਼ਲਟ ਨਿਕਲਦੇ ਨੇ, ਪਹਿਲਾ ਹੁੰਦਾ ਵਿਜ਼ੀਬਲ, ਦੂਜਾ ਹੁੰਦਾ ਇਨਵਿਜ਼ੀਬਲ। ਪਹਿਲਾ ਜ਼ਾਹਰਾ ਤੌਰ 'ਤੇ ਦਿਸਦਾ, ਦੂਜਾ ਦਿਸਦਾ ਕੋਈ ਨਹੀਂ। ਅੱਜ ਅਫਰੀਕਾ ਵਿੱਚ ਵੀ ਐਸੀਆਂ ਐਸੀਆਂ ਸੋਸਾਇਟੀਜ਼ ਨੇ, ਐਸੇ ਐਸੇ ਪਿਛੜੇ ਹੋਏ ਲੋਕ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਇਹ ਬੱਚਾ ਕਿਵੇਂ ਹੋ ਗਿਆ, ਕਿਉਂਕਿ ਉਹ 9 ਮਹੀਨੇ ਪਹਿਲਾਂ ਹੋਇਆ ਸੀ, ਉਹਨਾਂ ਨੂੰ ਪਤਾ ਨਹੀਂ। ਸਾਨੂੰ ਵੀ ਇੰਝ ਹੀ ਜੋ ਕੁਛ ਕੰਮ ਦਿਸਦੇ ਨੇ, ਅਸੀਂ ਲੋਕਾਂ ਨੂੰ ਕਹਿੰਦੇ ਹਾਂ ਅੱਛਾ ਜੇ ਮੈਂ ਗਿਆਨ ਲਵਾਂ, ਅੱਛਾ ਜੇ ਮੈਂ ਗ੍ਰਾਮਰ ਪੜ੍ਹਾਂ, ਅੱਛਾ ਜੇ ਮੈਂ ਬਾਣੀ ਪੜ੍ਹਾਂ, ਅੱਛਾ ਜੇ ਮੈਂ ਅੰਮ੍ਰਿਤ ਛਕਾਂ ਤਾਂ ਮੈਨੂੰ ਕੀ ਮਿਲੇਗਾ, ਅੱਛਾ ਜੇ ਮੈਂ ਚੰਗਾ ਬਣ ਜਾ ਫਿਰ ਕੀ ਮਿਲੇਗਾ। ਲੋਕ ਬਾਹਰਲੇ ਮੈਟੀਰੀਅਲ ਵਰਲਡ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ, ਮੈਨੂੰ ਕੀ ਮਿਲੇਗਾ ਨਾ ਬਿਜ਼ਨਸ ਹੈ। ਸਮਝਣਾ ਕੀ ਸੀ ਕਿ ਤੇਰੇ ਦੋ ਕਰਮ ਨੇ, ਇੱਕ ਬਾਹਰਲਾ ਪ੍ਰੋਫਿਟ ਔਰ ਲੋਸ, ਬਾਹਰਲਾ ਦੁਨਿਆਵੀ ਪਦਾਰਥ ਪ੍ਰਾਪਤੀ ਜਾਂ ਨੁਕਸਾਨ, ਇਹ ਇੱਕ ਜੋ ਤੂੰ ਕਰਮ ਕਰਦਾ ਨਾ ਉਹਦੇ ਦੋ ਰਿਜ਼ਲਟ ਨੇ, ਬਾਹਰਲਾ ਕੋਈ ਨੁਕਸਾਨ ਹੋਏਗਾ ਜਾਂ ਨਫਾ ਹੋਏਗਾ। ਇੱਕ ਹੈ ਜਿਹੜਾ ਤੈਨੂੰ ਨਜ਼ਰ ਨਹੀਂ ਆਉਂਦਾ, ਉਹ ਜਿਹੜਾ ਨਜ਼ਰ ਨਹੀਂ ਆਉਂਦਾ ਨਾ, ਉਹਨੂੰ ਕਹਿੰਦੇ ਨੇ ਮਨ ਦੇ ਸੰਸਕਾਰ। ਤੂੰ ਇੱਕ ਬਚਪਨ 'ਚ ਕੰਮ ਕੀਤਾ, ਤੈਨੂੰ ਪਤਾ ਨਹੀਂ ਸੀ ਤਾਂ ਤੱਕ ਕਿ ਜਲੇਬੀ ਕੀ ਹੁੰਦੀ ਹੈ, ਤੂੰ ਪਿਤਾ ਦੀ ਉਂਗਲ ਪਕੜ ਕੇ ਮੇਲੇ ਵਿੱਚ ਗਿਆ, ਔਰ ਮੇਲੇ ਵਿੱਚ ਪਿਤਾ ਨੂੰ ਤੂੰ ਪੁੱਛਿਆ ਇਹ ਗੋਲ ਗੋਲ ਕਿਆ, ਪੀਲਾ ਪੀਲਾ ਇਹ ਕਿਆ ਕਿਆ ਕਰ ਰਹੇ ਹਾਂ, ਉਹਨੇ ਕਿਹਾ ਇਹ ਜਲੇਬੀ ਹੁੰਦੀ ਹੈ, ਉਹਨੇ ਤੱਕੀ ਕਦੀ ਨਹੀਂ ਸੀ, ਖਾ ਲਈ। ਇਹਦੇ ਮਨ ਨੂੰ ਪਤਾ ਲੱਗਿਆ ਅੱਛਾ ਗੋਲ ਗੋਲ ਇਸ ਤਰ੍ਹਾਂ ਜੋ ਤਲ ਕੇ ਖਾਂਦੇ ਨੇ, ਮਿੱਠਾ ਜਿਹਾ ਹੁੰਦਾ, ਚਾਸ਼ਨੀ 'ਚ ਪਾਉਂਦੇ ਨੇ, ਉਹ ਜਲੇਬੀ ਕਹਿੰਦੇ ਨੇ। ਹੁਣ ਸਾਰੀ ਉਮਰ ਵਾਸਤੇ ਮਨ ਸੰਸਕਾਰ ਉੱਤੇ ਜਲੇਬੀ ਮੈਮਰੀ 'ਚ ਛੱਪ ਗਈ। ਮਨ ਦੇ ਸੰਸਕਾਰ, ਹੁਣ ਮਨ ਦੇ ਉੱਤੇ ਚੰਗੇ ਸੰਸਕਾਰ ਪਾ ਦਿਓ ਤਾਂ ਮਨ ਤੁਹਾਨੂੰ ਚੰਗੇ ਭਲੇ ਪਾਸੇ ਲਿਜਾਣਾ ਸ਼ੁਰੂ ਕਰ ਦੇਗਾ। ਮਨ ਦੇ ਉੱਤੇ ਮੰਦੇ ਸੰਸਕਾਰ ਪਾ ਦਿਓ ਤਾਂ ਮੰਦੇ ਪਾਸੇ ਲਿਜਾਣਾ ਸ਼ੁਰੂ ਕਰ ਦੇਗਾ। ਜੇ ਮਾਂ ਪਿਓ ਮੰਦੇ ਨੇ ਤਾਂ ਮਨ ਬੱਚੇ ਦਾ ਵੀ ਉਂਝ ਹੀ ਬਣ ਜਾਏਗਾ। ਜੇ ਮਾਂ ਪਿਓ ਬੱਚੇ ਨੂੰ ਪਾਲ ਰਹੇ ਨੇ, ਨਿੱਕਾ ਜਿਹਾ ਬੱਚਾ, ਇਹਨੂੰ ਦੁੱਧ ਪਿਲਾ ਰਹੇ ਨੇ, ਬਦਾਮ ਛੁਹਾਰੇ ਖਾ ਰਹਾ ਰਹੇ ਨੇ, ਉਹਦੀਆਂ ਗੱਲਾਂ, ਹਾਂ ਬੇਬੀ ਕਿਆ ਹਾਲ ਹੈ, ਕਾਕਾ ਪਿਆਰਾ ਮੇਰਾ ਪੱਪੂ, ਕਰਦੇ ਕਰਦੇ ਵਿਚਕਾਰੋਂ ਨੌਕਰਾਨੀ ਉਹਨੂੰ ਗਾਲ ਕੱਢ ਕੇ ਬੁਲਾ ਰਹੇ ਨੇ, ਓਏ ਰਾਮੂ ਇੱਧਰ, ਜਦੋਂ ਇੰਝ ਕਰ ਰਹੇ ਨਾ, ਇਹ ਬੱਚੇ ਦੇ मन उत्ते संस्कार लिख रहे माँ प्यो कि ऐसे भैड़े तरीके से बच्चों से डील करते हैं, वो बच्चा फिर होरना नाल डील करना शुरू करता है। सो माँ प्यो तो भी बोरो करते हैं, एनवायरमेंट तो बोरो करते हैं, टीवी मीडिया तो बोरो करते हैं, चारों पासे सब कुछ बोरो करते जाते हैं। वो जिहड़ा मन उत्ते संस्कार है ना, वो मंदे संस्कार या चंगे संस्कार, पर बारले जिहड़े उहदे कर्म ने उहनां चों वी नहीं दिसदा कि किहड़े आ। हो सकदा कई लोकी बारला दिखावे दा चंगा कर्म करते हैं पर उहदी पिछे भावना की होंदी है, दे दे मंगै सहसा गूड़ा सोभ करे संसार। बई मेरी ना मैं 100 रुपया दियां तो मेरी उहदी लख रुपए जिन्नी मेरी वाहवा होवे, भावना गलत है। इहदा मतलब बारले कीते कर्मां तों वी अंदाजा नहीं ला सकदे बुरा है कि चंगा है, उहदे फिर हिरदे भावना दी गल आ जाएगी। हुण कहिंदे ने सो मनुख दा मन, असीं कहा 9:24 तो लैके पिछे तक पिछले कीते संस्कारां दा इकट्ठ है, फुरनिया दा घर है इहदा मन। अपने आप नूं बिल्कुल न्यूट्रल करके तुसीं इस जन्म तो पिछले जन्म दी कहानी नूं छड्ड के समझना कि फुरनिया दा घर है ये मन मनुख दा। चंगे संस्कार ने तां भले पासे टुर पैंदा है, मंदे संस्कार ने तां मंदे कर्म करन लग पैंदा है। इहनूं पूरब लिखत कहिंदे ने। हुण गुरु पातशाह ये पूरब लिखत नूं मिटाया किवें जांदा है, कहिंदे ने इस मन नूं, इस मन उत्ते जिहड़े विकार लिखे गए ने, जो संस्कार लिखे गए ने, जे उह मंदे ने तां उहनां नूं मिटाउण दा ढंग पता की है, सतगुर सच दा ज्ञान कर, साधु अंजलि कर डंडौत कि साधु ज्ञान लै लै, इहदे उत्ते मिटाए जा सकते ने, डिलीट किए जा सकते ने, यानी कि मिट नहीं सकते ने, मिट सकते ने, पर तू अपना उद्यम करता तो इस करके तू वही उद्यम करता जिहड़े तेनों गलत पासे ले जाते हैं, क्योंकि तेरे भैड़े उद्यम चो भैड़ा ही ख्याल निकलेगा। हुण वो गुरु पातशाह नूं पुछदे आ किवें कहिंदे, करणी कागद मन मसवाणी, बुरा भला दोए लेख पए, ज्यों ज्यों किरत चलाए त्यों चलिए, तौ गुण नाही अंत हरे, चित चेतस की नहीं बावरिया, हर बिसरत तेरे गुण गलिया। तित सरवरड़ा पहले निवासा पानी पावती ने किया, पंकज मो पग नहीं चाल है, हम देखा ते डूबियले मन एक न चेतस, सच का ज्ञान नहीं लिया, साधु अंजलि नहीं किया, मन एक न चेतस मतलब है नहीं भी रब नू याद नहीं किया, सच का ज्ञान नहीं लिया, मन एक न चेतस मूड मना, हर बिसरत तेरे गुण गलिया। निशानी हो गई जदों तू भैड़े कर्म करदा ना, तेरे चंगे गुण गल गए, भाव तेनू रब विसर गया, भाव तेनू सच का ज्ञान विसर गया। गुरु साहब कहंदे ने हुण अगे की होंदा है, जाली रैन जाल दिन हुआ, जेती घड़ी फाही तेती, तू हर पल जिहड़ा काम करदा ना अपनी फाही तैयार करता रहना है, अपना जाल तणदा रहना है, रस रस चोग चुगे हैं नित फस है, तू रोज रोज जिहड़ा चोगा चुगदा रहना ना फसी जाना है, जिहड़ा मर्जी चोगा तू चुग लै, तू अपने आप नूं फसाई जांदा उस घड़ी, तां सोच छूटस मूड़े कवन गुनी, किवें छुट सकना है, तू तो आप ही अपने आप नूं फसाई जा रहा, आप ही दलदल च डुबदा जा रहा, यू आर बीइंग ड्राउंड। काया आरण, ये जिहड़ी काया ना, ये शरीर तेरा, ये तेरा मन जिहड़ा है, ये ना आरण लोहा, लोहार दी ना एक पट्ठी है, उहदे विच मन विच लोहा, इहदा ना जिहड़ा मन है ना इहदे विच लोहा है, पंच अगंतित लागरी, इहदे विच ना पंज विकारां दी अग लगी हुई है, कोयले पाप पड़े तिस ऊपर, मन जलिया सन्नी चिंत पई। मैं डिटेल बहुत ना जावा क्योंकि साडा मेन टॉपिक ना टूट जाए, पर मैं पूरब लिखत नू एक्सप्लेन करना पैना सी, क्योंकि असी यह समझना है कि साडा जींदे जी अज असी अपना आत्मक जीवन किवें रब जी नाल मिलन प्राप्त कर सकते हैं, किवें असी विकारां नू काबू कर सकते हैं। गुरु पातशाह कहंदे ने जेकर तेरे मन अंदर डर है ना, चिंता है ना, वो पता कित्थों आई है, तू अपने कर्म इंज लिखे, तो लिखण कारण की होया, जिस तरह तू तुहाडे घरां विच बचपन ही देखिया होना, तुसीं असी सारे देखते सां भांडे कली करा लो, वह भांडे कली वाला आंदा सी, वह पट्ठी लगांदा सी, इस पासे पखा या मशक लगांदा सी, ਉਹਦੇ ਨਾਲ ਭੱਠੀ ਨੂੰ ਗਰਮ ਕਰਦਾ ਸੀ ਤਾਂ ਭੱਠੀ ਦੇ ਵਿੱਚ ਜਦੋਂ ਕੋਲੇ ਰੱਖਦਾ ਸੀ ਨਾ, ਉਹ ਕੋਲੇ ਜਦੋਂ ਸਾਰੇ ਸੜ ਜਾਂਦੇ ਸਨ, ਬਲਦੇ ਹੁੰਦੇ ਸਨ, ਤਾਂ ਉਹਨਾਂ ਦੀ ਅੱਗ ਨੂੰ ਪਖਾਉਣ ਵਾਸਤੇ ਇੱਕ ਤਾਂ ਹਵਾ ਦਿੰਦਾ ਰਹਿੰਦਾ ਸੀ, ਧੌਂਕਣੀ ਜਿਹਨੂੰ ਕਹਿੰਦੇ, ਅਤੇ ਦੂਜਾ ਉਹਦੇ ਨਾਲ ਕੋਲਿਆਂ ਨੂੰ ਪਰਤਾਉਂਦਾ ਰਹਿੰਦਾ ਸੀ, ਹਿਲਾ ਹਿਲਾ ਕੇ ਪਰਤਾਉਂਦਾ ਰਹਿੰਦਾ ਸੀ। ਕਿਹਦੇ ਨਾਲ? ਉਹ ਜਿਹੜਾ ਔਜ਼ਾਰ ਹੈ ਨਾ, ਉਹਨੂੰ ਸੰਨੀ ਕਹਿੰਦੇ ਨੇ, ਉਹਦੇ ਨਾਲ ਪਕੜ ਪਕੜ ਕੇ, ਉਹ ਔਜ਼ਾਰ ਜਿਹਦੇ ਨਾਲ ਬੀਬੀਆਂ ਘਰ ਭਾਂਡਾ ਪਕੜ ਲੈਂਦੀਆਂ, ਇੱਕ ਇੱਕ ਕੋਲਾ ਪਕੜ ਪਕੜ ਕੇ, ਪਕੜ ਪਕੜ ਕੇ ਇੰਜ ਕਰਦਾ ਰਹਿੰਦਾ। ਇਸ ਤਰ੍ਹਾਂ ਨਾ ਤੂੰ ਕਾਮ ਕ੍ਰੋਧ ਲਵੋਂ ਘਰ ਵਿਕਾਰਾਂ ਦੇ ਸਾਰੇ ਕੋਇਲੇ ਤੇ ਆਪਣੇ ਉੱਤੇ ਬਾਲੇ ਹੋਏ ਨੇ, ਤਾਂ ਤੇਰੇ ਨਾਲ ਚਿੰਤਾ ਜਿਹੜੀ ਹੈ ਨਾ, ਉਹ ਸੰਨੀ ਬਣੀ ਹੋਈ ਹੈ, ਉਹ ਹੋਰ ਉਹਨਾਂ ਨੂੰ ਪਖਾਂਦੀ ਜਾ ਰਹੀ ਹੈ। ਤੈਨੂੰ ਚਿੰਤਾ ਆ ਗਈ, ਤੈਨੂੰ ਡਰ ਲੱਗ ਗਿਆ, ਤੂੰ ਡਰ ਗਿਆ, ਡਰਪੋਕ ਹੋ ਗਿਆ, ਵਿਕਾਰਾਂ ਦੇ ਵਾਸ ਪੈ ਗਿਆ। ਇਸ ਕਰਕੇ ਨਿਰਭਉ ਕਾ ਸੋਇਲਾ ਗਾਹ ਮੇਰੇ ਮਨ, ਸਾਰਾ ਸੋਇਲਾ ਸੰਗ੍ਰਹਿ ਜੀਰਾ ਹੈ। ਕਹਿੰਦੇ ਨੇ ਭਇਆ ਮਨੂਰ ਕੰਚਨ ਫਿਰ ਹੋਵੇ, ਮਨੂਰ ਕੀ ਬਿਲਕੁਲ ਸੜਿਆ ਹੋਇਆ ਕੋਲਾ ਵੀ ਕੰਚਨ ਹੋ ਸਕਦਾ। ਜਦੋਂ ਸੋਨਾ ਬਿਲਕੁਲ ਸੜ ਜਾਏ, ਬੇਕਾਰ ਹੋ ਜਾਏ, ਕੋਇਲਾ ਸੜ ਜਾਏ, ਬੇਕਾਰ ਹੋ ਜਾਏ, ਕਿਸੇ ਕੰਮ ਦਾ ਨਹੀਂ ਰਹਿੰਦਾ, ਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਸੋਨਾ ਬਣ ਸਕਦਾ, ਮਨੂਰ ਤੋਂ ਕੰਚਨ ਹੋ ਸਕਦਾ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਿਨੇਹਾ, ਸਾਧੂ ਅੰਜਲੀ ਗਿਆਨ, ਜੇ ਗੁਰ ਮਿਲ ਜਾਏ ਨਾ, ਏਕ ਨਾਮ ਅੰਮ੍ਰਿਤ ਉਹ ਦੇਵੇ, ਤੋ ਨਾਨਕ ਤ੍ਰਿਸਟਸ ਦੇਹਾ, ਤੇਰੀ ਜਿਹੜੀ ਦੇਹ ਹੈ ਨਾ, ਟਿਕਦੀ ਨਹੀਂ ਆ, ਮਨ ਟਿਕਦਾ ਨਹੀਂ ਆ, ਭੰਬਲ ਭੂਸੇ 'ਚ ਪਿਆ ਰਹਿੰਦਾ, ਦੁਖੀ ਰਹਿੰਦਾ, ਇਹ ਟਿਕ ਸਕਦਾ, ਤ੍ਰਿਸਟਸ ਹੁੰਦਾ ਟਿਕ ਜਾਣਾ, ਤੇਰਾ ਮਨ ਟਿਕ ਜਾਏਗਾ ਜੇ ਗੁਰੂ ਦਾ ਗਿਆਨ ਲੈ ਲਵੇ। ਇੱਥੇ ਤੱਕ ਮੈਂ ਉਮੀਦ ਕਰਦਾ ਕਿ ਮੈਂ ਤੁਹਾਡੇ ਨਾਲ ਇਸ ਸਤਿਗੁਰ ਦੇ ਰਾਹੀਂ ਆਪਣੇ ਮੱਥੇ ਲਿਖੇ ਭਾਗ ਦੇ ਬਾਰੇ ਅਸੀਂ ਕੁਛ ਡਿਸਕਸ ਕਰ ਸਕਿਆ। ਅਦਰਵਾਈਜ਼ ਮੈਂ ਇੱਕ ਆਰਟੀਕਲ ਲਿਖਿਆ ਆਵਾਗਮਨ, ਉਹਦੇ ਵਿੱਚ ਮੈਂ ਇਹਨੂੰ ਡਿਟੇਲ 'ਚ ਐਕਸਪਲੇਨ ਕੀਤਾ, ਜਾਂ ਤੁਸੀਂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ 'ਚੋਂ ਪੜ੍ਹ ਲੈਣਾ। ਇਹ ਸ਼ਬਦ ਸਾਰੇ ਐਕਸਪਲੇਨ ਕੀਤੇ ਗਏ ਨੇ 84 ਨੰਬਰ ਜਾਂ 990 ਪੰਨੇ ਗੁਰੂ ਗ੍ਰੰਥ ਸਾਹਿਬ 'ਤੇ, ਕਿ ਮਨੁੱਖ ਆਪਣਾ ਆਚਰਣ ਆਪਣੇ ਮੱਥੇ ਲਿਖੇ ਭਾਗ ਕਿਵੇਂ ਲਿਖਦਾ। ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜੈਸਾ ਮਨੁੱਖ ਕਾਰ ਕਰੀ ਜਾਂਦਾ ਵੈਸੇ ਫਲ ਪ੍ਰਾਪਤ ਕਰਦੀ ਜਾਂਦਾ। ਪਰ ਅਫਸੋਸ ਇਹ ਹੈ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹਨੇ ਆਓ, ਅਜੀਬ ਜਿਹਾ ਨਿਆਂ ਹੈ। ਹੁਣ ਗੁਰੂ ਪਾਤਸ਼ਾਹ ਅੱਗੇ ਸਮਝਾਉਂਦੇ ਨੇ, ਜੇ ਤੂੰ ਗੁਰੂ ਦਾ ਗਿਆਨ ਪ੍ਰਾਪਤ ਕਰ ਲਵੇਂ, ਤਾਂ ਹੁਣ ਇਸ ਪੰਕਤੀ ਦੇ ਅਰਥ ਇੰਝ ਬਣਨਗੇ, ਗੁਰ ਪਾਇਆ, ਸਾਧੂ ਅੰਜਲੀ ਰਾਓ ਹੈ ਨਾ, ਗੁਰ ਪਾਇਆ ਤਾਂ ਗੁਰ ਨੇ ਜੈਸੇ ਕਾਰ ਦੱਸੀ ਵੈਸੇ ਪੂਰਬ ਲਿਖਤ ਲਿਖੇ ਹੋਇਆ, ਤਾਂ ਸੀਕੁਐਂਸ ਇਹ ਬਣਿਆ ਕਿ ਮਨ ਹਰਲੀ ਮੰਡਲ ਮੰਡਾ ਹੈ। ਹੁਣ ਅੱਗੇ ਕਹਿੰਦੇ ਨੇ, ਸਾਕਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ, ਹੋਮੇ ਹੋਮੇ ਆਜ਼ਾਦ ਹੈ, ਹੋਮੇ ਕਰਮ ਕਮਾਏ, ਹੋਮੇ ਇਹ ਬੰਧਨਾ, ਫਿਰ ਜੋਨੀ ਪਾਏ, ਇਹ ਮੁੜ ਫਿਰ ਰੋਜ਼ ਰੋਜ਼ ਜੰਮਦਾ ਮਰਦਾ ਪਿਆ ਹੈ, ਕਰਮ ਕਰੀ ਜਾਂਦਾ ਪਛਤਾਉਂਦਾ ਰਹਿੰਦਾ, ਕਰੀ ਜਾਂਦਾ ਪਛਤਾਉਂਦਾ ਰਹਿੰਦਾ, ਕਾਮ ਕ੍ਰੋਧ ਲੋਭ ਮੋਹ ਭੈੜੇ ਕਰਮ ਵਿਕਾਰ ਦੇ ਵਸ ਪੈ ਕੇ ਫਿਰ ਪਛਤਾਉਂਦਾ, ਜੰਮਣ ਮਰਨ ਦਾ ਰੋਜ਼ ਹੋ ਰਿਹਾ। ਗੁਰੂ ਪਾਤਸ਼ਾਹ, ਮੈਂ ਸੋਚ ਰਿਹਾ ਸੀ ਹੋਮੇ ਕੀ ਹੋ ਸਕਦੀ ਹੈ, ਇਹ ਕੰਡਾ ਕੀ ਹੁੰਦਾ, ਤਾਂ ਮੈਂ ਸੋਚ ਰਿਹਾ ਸੀ ਕਿ ਕੰਡੇ ਨੂੰ ਕੱਢਣ ਵਾਸਤੇ ਨਾ, ਤੁਹਾਨੂੰ ਕੰਡੇ ਵਾਂਗੂ ਹੀ ਕੰਡਾ, ਕਹਿੰਦੇ ਨੇ ਕੰਡੇ ਨੂੰ ਕੱਢਣ ਵਾਸਤੇ ਕੰਡਾ ਹੀ ਲੋੜ ਹੁੰਦਾ, ਤੁਸੀਂ ਕੰਡਾ ਪੁੜ ਜਾਏ ਨਾ ਤੇ ਪੈਰ 'ਤੇ, ਤਾਂ ਕੰਡੇ ਦੇ ਨਾਲ ਹੀ ਕੱਢ ਦਿਓ, ਉਹ ਕੰਡਾ ਕੀ ਹੈ, ਸੂਈ, ਸੂਈ ਦੀ ਜਿਹੜੀ ਨੋਕ ਹੈ ਸ਼ਾਰਪ ਹੁੰਦੀ ਹੈ, ਉਹਦੇ ਨਾਲ ਹੀ ਤੁਸੀਂ ਉਹ ਜਿਹੜੀ ਲਿੱਤ ਪੁੜ ਜਾਂਦੀ ਨਾ, ਉਹਨੂੰ ਕੱਢ ਦਿਓ, ਓਨੀ ਸ਼ਾਰਪ ਹੋਣੀ ਚਾਹੀਦੀ ਹੈ ਜਿਤਨਾ ਕੰਡਾ ਸ਼ਾਰਪ ਹੈ, ਪਰ ਇਹ ਕੰਡਾ ਚੁੱਭਦਾ ਰਹਿੰਦਾ, ਮਨੁੱਖ ਟੁਰਦਾ ਇਹਨੂੰ ਚੁੱਭਦਾ ਫਿਰ ਟੁਰਦਾ, ਮੀਨਸ ਰੋਜ਼ਮਰਾ ਦੇ ਪਲ ਪਲ ਦੇ ਕਰਮ ਜਿਹੜੇ ਕਰਦਾ ਨਾ, ਉਹਨਾਂ ਵਿੱਚ ਇਹਨੂੰ ਕੰਡਾ ਚੁੱਭਦਾ, ਕੀ ਹੋਮੇ ਦਾ। ਤਾਂ ਮੈਂ ਸੋਚਦਾ ਰਿਹਾ ਹੋਮੇ ਦੇ ਕੰਡੇ ਦੀ ਕੀ ਡੈਫੀਨੇਸ਼ਨ ਹੋ ਸਕਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਜਬ ਲਗ ਜਾਣੈ ਮੁਝਤੇ ਕੱਛ ਹੋਏ, ਤਬ ਇਸ ਕੋ ਸੁੱਖ ਨਾ ਹੀ ਕੋਈ। ਜੇ ਸਮਝਦਾ ਨਾ ਮੈਂ ਸਭ ਕੁਛ ਕਰਨ ਕਰਾਉਣਾ ਮੇਰੇ ਕਾਰਨ ਹੋ ਰਿਹਾ, ਜੇ ਕੱਲ੍ਹ ਮੈਂ ਨਾ ਹੋਵਾਂ ਸੂਰਜ ਨਹੀਂ ਚੜੇਗਾ, ਜੇ ਮੈਂ ਨਾ ਹੋਵਾਂ ਤਾਂ ਇਹ ਨਹੀਂ ਹੋਏਗਾ, ਮੈਂ ਨਾ ਚੱਲਾਂ ਫੈਕਟਰੀ ਨਹੀਂ ਚੱਲੇਗੀ, ਮੈਂ ਨਾ ਹੋਵਾਂ ਸਿੱਖੀ ਨਹੀਂ ਚੱਲੇਗੀ, ਮੈਂ ਮਰ ਗਿਆ ਤਾਂ ਸਿੱਖੀ ਬਰਬਾਦ ਹੋ ਜਾਏਗੀ, ਸਿੱਖ ਧਰਮ ਨੂੰ ਮੈਂ ਹੀ ਬਚਾ ਕੇ ਰੱਖਿਆ ਹੋਇਆ, ਆਪਣੇ ਆਪਣੇ ਧਰਮ ਨੂੰ, ਆਪਣੇ ਆਪਣੇ ਮਜ਼ਹਬ ਨੂੰ, ਆਪਣੇ ਆਪਣੇ ਦੇਸ਼ ਨੂੰ ਮੈਂ ਹੀ ਬਚਾ ਕੇ ਰੱਖਿਆ, ਮੈਂ ਹੀ ਸਭ ਕੁਛ ਕਰਨ ਵਾਲਾ। ਪਤੀ ਕਹਿੰਦਾ ਪਤਨੀ ਨੂੰ, ਜੇ ਮੈਂ ਨਾ ਕਮਾ ਕੇ ਲਿਆਵਾਂ ਭੁੱਖੇ ਮਰ ਜਾਓਗੇ, ਬੱਚਿਆਂ ਨੂੰ ਵੀ ਕਹਿੰਦਾ, ਪਤਨੀ ਬੱਚਿਆਂ ਨੂੰ ਕਹਿ ਰਹੀ ਹੁੰਦੀ ਹੈ ਜੇ ਮੈਂ ਨਾ ਹੋਵਾਂ, ਪਤੀ ਨੂੰ ਕਹਿ ਰਹੀ ਹੁੰਦੀ ਹੈ, ਸੱਸ ਨੂੰ ਕਹਿ ਰਹੀ ਹੁੰਦੀ ਹੈ, ਕੋਈ ਹਰ ਕਿਸੇ ਨੂੰ ਕਹਿ ਰਿਹਾ ਹੁੰਦਾ। ਜਬ ਲੱਗ ਜਾਣ ਮੁਝਤੇ ਕੱਚ ਹੋਏ, ਇਹਨੂੰ ਚੈਨ ਸੁੱਖ ਨਹੀਂ ਮਿਲ ਸਕਦਾ, ਇਹ ਹੋਮੇ ਦਾ ਕੰਡਾ ਹੈ, ਪਹਿਲੀ ਨਿਸ਼ਾਨੀ। ਜਬ ਇਹ ਜਾਣੇ ਮੈਂ ਕਿਛ ਕਰਤਾ, ਮੈਂ ਕਰਨ ਵਾਲਾ, ਤਬ ਲੱਗ ਗਰਭ ਜੋਨ ਮੈਂ ਫਿਰਤਾ, ਗਰਭ ਜੋਨ ਕੀ ਹੈ, ਇਹ ਜੰਮਣ ਮਰਨ ਵਾਲੀ, ਇਹ ਵਿਕਾਰਾਂ ਦੀ ਜੋਨ ਵਿੱਚ। ਜਬ ਧਾਰ ਹੈ ਕੋਈ ਵੈਰੀ ਮੀਤ, ਕੰਡਿਆਂ ਦੀ ਨਿਸ਼ਾਨੀ ਆਪਣੇ 'ਤੇ ਲਾਈ ਜਾਓ, ਆਪਣੇ 'ਤੇ ਲਗਾਈਏ। ਜੇ ਮੇਰੇ ਕੋਈ ਵੈਰੀ ਮਿੱਤਰ ਨੇ, ਫਲਾਣਾ ਮੈਨੂੰ ਚੰਗਾ, ਫਲਾਣਾ ਭੈੜਾ, ਫਲਾਣਾ ਮੇਰੇ ਮਜ਼ਹਬ ਦਾ, ਫਲਾਣਾ ਇਸ ਤਰ੍ਹਾਂ ਵੈਰੀ ਮਿੱਤਰ ਬਣਾਏ ਨੇ ਨਾ, ਇਹ ਕੰਡੇ ਨੇ। ਜਬ ਲਗ ਧਾਰ ਹੈ ਵੈਰੀ ਮੀਤ, ਤਬ ਲਗਨੇ ਚਲਣਾ ਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਇੱਥੇ ਬੈਠਾ ਧਰਮ ਰਾਏ ਦੇ ਸਜਾਏ। ਇਹ ਸਾਰੇ ਹੋਮੈ ਦੇ ਕੰਡਿਆਂ ਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹਿ ਸੁਣੋ ਜਨੋ ਇਤ ਸੰਜਮ। ਦੁੱਖ ਜਾਏ, ਸੁਖੀ ਨਹੀਂ ਸੀ ਨਾ, ਨੇਚਲ ਥਾਂ ਨਹੀਂ ਸੀ ਪੈ ਰਿਹਾ ਨਾ, ਸੁਖੀ ਹੋ ਗਿਆ, ਗੁਰ ਕਾ ਸ਼ਬਦ ਕਮਾ ਲਿਆ। ਕੰਡੇ ਨੂੰ ਇੱਕ ਪਾਸੋਂ ਹੋਰ ਸਮਝ ਲਈਏ, ਜੇ ਕੰਡਾ ਸਮਝ ਆ ਗਿਆ, ਹੋਮੈ ਸਮਝ ਆ ਗਈ, ਪੂਰਵ ਲਿਖਤ ਲੇਖ ਆਪਣੇ ਲਿਖੇ ਆਪ ਸਮਝ ਆ ਗਏ ਨਾ, ਅੱਜ ਦਾ ਸਾਡਾ ਸ਼ਬਦ ਕੰਪਲੀਟ ਹੋ ਗਿਆ। ਪਰ ਕੰਡੇ ਨੂੰ ਇੱਕ ਪਾਸੋਂ ਹੋਰ ਸਮਝੀਏ, ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜਿਉਂ ਬੇਰ। ਇਹ ਹੁਣ ਆਤਮਕ ਕੰਡਾ ਸਮਝੀਏ ਕਿ ਸਾਨੂੰ ਪੁੜਿਆ ਕਿਸ ਤਰ੍ਹਾਂ ਹੋਇਆ ਹੋਮੈ ਦਾ। ਅਸੀਂ ਜਦੋਂ ਵੀ ਕੁਸੰਗਤ ਕਰਦੇ ਹਾਂ, ਮਾੜੀ ਸੰਗਤੀ 'ਚ ਬੈਠਦੇ ਹਾਂ, ਤੁਸੀਂ ਆਪਣੇ ਆਪ ਨੂੰ ਰੀਡ ਕਰਨਾ, ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜਾ ਮਨੁੱਖ ਸੱਚ ਦੇ ਗਿਆਨ ਦੀ ਨੌਲੇਜ ਨੂੰ ਲੈਣਾ ਚਾਹੁੰਦਾ, ਮਨ ਕਰਕੇ ਉਸਨੂੰ ਐਕਸੈਪਟ ਕਰਨਾ ਚਾਹੁੰਦਾ, ਭਾਵ ਸਤਿਗੁਰ ਕੋਲ ਬੈਠਾ। ਪਰ ਅਸੀਂ ਤਾਂ ਰੋਜ਼ ਗੁਰਦੁਆਰੇ ਆਉਂਦੇ ਹਾਂ, ਅਸੀਂ ਰੋਜ਼ ਗੁਰਦੁਆਰੇ ਜਾਂਦੇ ਹਾਂ, ਸਾਡੇ ਘਰਾਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਜਾਣਾ ਚਾਹੀਦਾ, ਪ੍ਰਕਾਸ਼ ਕਰਨਾ ਚਾਹੀਦਾ। ਪਰ ਸਤਿਗੁਰ ਕੋਲ ਬੈਠ ਕੇ ਵੀ ਅਸੀਂ ਕੁੜਿਆਰ ਕੁੜਿਆਰੀ ਜਾਏ ਰਲੇ ਕਿਵੇਂ ਹੋ ਗਏ? ਕਿਉਂਕਿ ਸਾਡੇ ਸਾਰੇ ਕਰਮ ਉਹੀ ਨੇ, ਬੈਰੀ ਮੀਤਰ ਅਸੀਂ ਧਾਰੇ ਹੋਏ ਨੇ। ਆਪਣੇ ਆਪ ਨਾਲ ਰਿਲੇਟ ਕਰਕੇ ਦੇਖੋ ਕਿ ਕੀ ਅਸੀਂ ਸਤਿਗੁਰ ਪਾਸ ਬੈਠੇ ਹਾਂ ਜਾਂ ਬਾਹਰੋਂ ਬਾਹਰੋਂ ਬੈਠੇ ਹਾਂ। ਬਾਹਰੋਂ ਬਾਹਰੋਂ ਮੱਥਾ ਟੇਕਿਆ, ਬਾਹਰੋਂ ਬਾਹਰੋਂ ਡੰਡੋਤ ਪੁੰਨ ਵੱਡਾ ਕੀਤਾ, ਬਾਹਰੋਂ ਬਾਹਰੋਂ ਅਸੀਂ ਘੁੰਮ ਕੇ ਉੱਥੇ ਜਾ ਕੇ ਪਿੱਛੇ ਫੁੱਲ ਲੈ ਆਇਆ। ਜਦੋਂ ਇਹ ਗੱਲ ਸਮਝ ਆ ਜਾਏਗੀ ਨਾ, ਫਿਰ ਇਹ ਕਿਰਿਆ ਛੁਡਾਉਣੀ ਨਹੀਂ ਪਏਗੀ, ਛੁੱਟ ਜਾਏਗੀ। ਫਿਰ ਉਹ ਮੱਥਾ ਟੇਕੇਗਾ ਇੱਕ ਵਾਰੀ ਅਤੇ ਆਪਣੀ ਮੱਤ ਤਿਆਗ ਕੇ ਗੁਰੂ ਦੀ ਮੱਤ ਲੈ ਲੇਗਾ। ਕਬੀਰ ਸਾਹਿਬ ਕਹਿੰਦੇ ਨੇ, ਤੂੰ ਕੁਸੰਗਤ ਕਰਦਾ, ਭਾਵੇਂ ਉਹ ਟੀ ਵੀ ਤੋਂ ਕਰ, ਭਾਵੇਂ ਉਹ ਤੂੰ ਫਿਲਮੀ ਮੈਗਜ਼ੀਨਾਂ ਤੋਂ ਕਰ, ਭਾਵੇਂ ਉਹ ਟੀ ਵੀ 'ਤੇ ਗੰਦੇ ਨਾਚ ਵੇਖ ਕੇ ਕਰ, ਭਾਵੇਂ ਨੰਗੇਜ਼ ਵਾਲੇ ਕੱਪੜੇ ਪਾ ਕੇ ਕਰ, ਭਾਵੇਂ ਨੰਗੇਜ਼ ਵਾਲੇ ਫੈਸ਼ਨ ਨੂੰ ਪਾ ਕੇ ਕਰ, ਭਾਵੇਂ ਜਿਸ ਤਰ੍ਹਾਂ ਮਰਜ਼ੀ ਕਰ, ਅਤੇ ਭਾਵੇਂ ਭੈੜੇ ਖਿਆਲਾਂ ਵਾਲਿਆਂ ਦੇ ਨਾਲ ਬਹਿ ਕੇ ਕਰ, ਤੈਨੂੰ ਨਹੀਂ ਪਤਾ ਕਿ ਹੋਏਗਾ ਕੀ। ਦੇਖ ਹੁੰਦਾ ਹੈ ਜੀ, ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜਿਉਂ ਬੇਰ। ਕੇਲੇ ਦਾ ਪੇੜ ਹੁੰਦਾ, ਉਹਦਾ ਨਕੂਲਾ ਜਿਹਾ ਪਿਆਰਾ ਜਿਹਾ ਪੱਤਾ ਹੁੰਦਾ, ਇਹਦੇ ਕੋਲ ਬੇਰੀ ਦਾ ਪੇੜ ਹੁੰਦਾ। ਹਵਾ ਆਉਂਦੀ ਹੈ, ਇਹ ਕੇਲੇ ਦਾ ਪੇੜ ਝੂਲਦਾ, ਬੇਰੀ ਦਾ ਪੇੜ ਇਹਨੂੰ ਕੱਟਦਾ ਜਾਂਦਾ, ਚੀਰਦਾ ਜਾਂਦਾ। ਉਹ ਝੂਲੈ, ਉਹ ਚੀਰੀ ਹੈ, ਸਾਕਤ ਸੰਗ ਨਾ ਹੇਰ, ਸਾਕਤ ਸੰਗ ਨਾ ਕਰੀ, ਉਹਦੀ ਸੰਗਤ ਚੋਂ ਉਹਦੀ ਭੈੜੀ ਮੱਤ ਨਾ ਲਈ। ਤੇਰਾ ਹਿਰਦੇ ਦਾ ਜਿਹੜਾ ਚੰਗੇ ਖਿਆਲਾਂ ਵਾਲਾ ਕੇਲੇ ਦਾ ਪੱਤਾ ਹੈ ਨਾ, ਚੀਰ ਕੇ ਰੱਖ ਦੇਗਾ। ਨਹੀਂ ਜੀ ਨਹੀਂ, ਅੱਜ ਕੱਲ੍ਹ ਜਾਣਾ ਪੈਂਦਾ ਨਾ। ਦੇਖੋ ਅਸੀਂ ਵੈਸੇ ਪੀਂਦੇ ਨਹੀਂ ਹਾਂ, ਪਰ ਸਾਡੇ ਘਰ ਪਾਰਟੀ ਹੋਵੇ ਤਾਂ ਅਸੀਂ ਲੋਕਾਂ ਨੂੰ ਪਿਲਾਉਣੀ ਤਾਂ ਹੁੰਦੀ ਹੈ ਨਾ, ਇਸ ਕਰਕੇ। ਮੈਂ ਪਿੱਛੇ ਇੱਕ ਦੇਖ ਰਿਹਾ ਸੀ, ਇੱਕ ਬੰਦਾ ਕਹਿੰਦਾ, ਉਹ ਏਅਰ ਹੋਸਟਸ ਨੂੰ ਪਲੇਨ 'ਚ ਕਹਿੰਦਾ, ਮੈਂ ਪੀਂਦਾ ਤਾਂ ਨਹੀਂ ਹਾਂ, ਪਰ ਮੈਨੂੰ ਨਾ ਦੋ ਤਿੰਨ ਛੋਟੇ ਛੋਟੇ ਸ਼ਰਾਬ ਦੇ ਸੈਂਪਲ ਲਿਆ ਦੇ, ਮੈਂ ਘਰ ਆਪਣੇ ਡਰਾਇੰਗ ਰੂਮ ਵਿੱਚ ਜਾਣੇ ਨੇ, ਮੈਨੂੰ ਬੜਾ ਸ਼ੌਂਕ ਹੈ। ਜੇ ਸਾਡੇ ਘਰ ਆਉਣ, ਜੇ ਸਾਡੇ ਵਿਆਹ ਸ਼ਾਦੀ 'ਤੇ ਅਸੀਂ ਤਾਂ ਨਹੀਂ ਪਲਾ ਪੀਂਦੇ ਹਾਂ, ਪਰ ਲੋਕ ਜਿਹੜੇ ਪੀਣ ਵਾਲੇ ਨੇ ਉਹ ਆਪਣੀ ਬੋਤਲ ਲੈ ਆਉਣਗੇ, ਇਸ ਕਰਕੇ ਸਾਡੀ ਬੇਇੱਜ਼ਤੀ ਹੋ ਜਾਏਗੀ ਨਾ, ਫਿਰ ਅਸੀਂ ਲਗਾ ਹੀ ਦਿੱਤੀ ਹੈ। ਹਾਏ ਕਮਾਲ ਹੈ, ਤੂੰ ਇਹ ਕੇਲੇ ਦੇ ਨਿਕਟ ਝੂਲ ਰਿਹਾ, ਪਰ ਮੰਨ ਲਿਆ ਤੇਰਾ ਆਦਮੀ ਨਹੀਂ ਪੀਂਦਾ, ਮੰਨ ਲਿਆ ਤੂੰ ਨਹੀਂ ਪੀਂਦੀ, ਮੰਨ ਲਿਆ ਤੇਰਾ ਪੁੱਤਰ ਨਹੀਂ ਪੀਂਦਾ, ਪਰ ਤੇਰਾ ਪੋਤਰਾ ਦੋਤਰਾ ਕੋਲ ਖੜਾ ਦੇਖ ਰਿਹਾ ਕਿ ਸਾਡੇ ਘਰ 'ਚ ਸ਼ਰਾਬ ਵਰਤਾਈ ਜਾਂਦੀ ਹੈ। ਇਹ ਕੇਲੇ ਨੂੰ ਚੀਰ ਕੇ ਰੱਖ ਦੇਗਾ, ਤੂੰ ਤੇ ਸ਼ਾਇਦ ਨਹੀਂ ਪੀਂਦਾ, ਪਰ ਤੇਰਾ ਪੋਤਰਾ ਤੇ 7 ਜਾਂ 11 ਸਾਲਾਂ ਦਾ ਪੀਣਾ ਸ਼ੁਰੂ ਕਰ ਦੇਗਾ, 14-15 ਸਾਲ ਦਾ ਹੋਏਗਾ, ਉਸ ਤੋਂ ਬਾਅਦ ਜਦੋਂ ਕਾਲਜ ਜਾਏਗਾ ਪੀਣਾ ਸ਼ੁਰੂ ਕਰ ਦੇਗਾ। ਦੇਖ ਕੁਸੰਗ ਨਾ ਕਰੀ, ਕੁਸੰਗਤ ਵਾਲਿਆਂ ਨੂੰ ਇਹ ਨਾ ਸਮਝੀਏ ਬੜੇ ਅੱਛੇ ਹੁੰਦੇ, ਬੜੇ ਅੱਛੇ ਹੁੰਦੇ, ਅਸੀਂ ਨਹੀਂ ਜੀ ਕਿਸੇ ਨੂੰ ਬੁਰਾ ਸਮਝਦੇ, ਅਸੀਂ ਕਿਹੜਾ ਅਮਰਾ ਚੱਕਿਆ ਹੋਇਆ। ਇਹ ਲੋਕ ਕਹਿ ਕੇ ਕੁਸੰਗ ਦੇ ਨੇੜੇ ਹੋ ਜਾਂਦੇ ਨੇ। ਕਬੀਰ ਮਾਰੀ ਮਨੋ ਕੁਸੰਗ ਕਿ, ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ, ਸਾਕਤ ਸੰਗ ਨਾ ਹੀਰ, ਉਹਦੇ ਨਾਲ ਪਿਆਰ ਨਾ ਕਰੀ। ਤੁਰੋ ਤਾਂ ਪੇਨ ਹੁੰਦੀ ਹੈ, ਹੋਮੇ ਦਾ ਕੰਡਾ ਚੁਭਿਆ ਰਹਿੰਦਾ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੀ, ਜਿਉਂ ਜਿਉਂ ਚਲ ਹੈ ਚੁਭੈ ਦੁੱਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ। ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉ ਮਨ ਉਲਟੀ ਰੇ। ਸਾਕਤ ਕੀ ਵਿਦ ਨੈਨੋ ਡੀਠੀ, ਕੀ ਦੇਖੀ ਇਹਨਾਂ ਪੁੱਠੇ ਕੰਮ ਕਰਦਾ, ਸੱਚ ਦੇ ਸਿੱਧੇ ਪਾਸੇ ਵਾਲੇ ਨਹੀਂ ਕਰਦਾ। ਸਾਕਤ ਆਪਣੇ ਆਚਰਣ ਤੋਂ ਡਿੱਗਾ ਹੋਇਆ ਨੂੰ ਸਾਕਤ ਕਹਿੰਦੇ ਨੇ, ਭੈੜੀਆਂ ਕਰਤੂਤਾਂ ਕਰਨ ਵਾਲੇ ਨੂੰ ਸਾਕਤ ਕਹਿੰਦੇ ਨੇ, ਇਨਸਾਨੀਅਤ ਦੀ ਕਸਵੱਟੀ ਤੋਂ ਥੱਲੇ ਡਿੱਗ ਕੇ ਪਸ਼ੂਤਾ ਵਾਲੇ ਕਰਮ ਕਰਨ ਨੂੰ ਔਤਰੇ ਕਹਿੰਦੇ ਨੇ, ਉਹਨੂੰ ਸਾਕਤ ਕਹਿੰਦੇ ਨੇ, ਵੀ ਥੱਲੇ ਉਤਰ ਆਇਆ। ਸਾਕਤ ਪਤਤ ਭੈੜੇ ਖਿਆਲਾਂ ਵਾਲਾ। ਜਿਉਂ ਜਿਉਂ ਸਾਕਤ ਦੇ ਨਾਲ ਸੰਗ ਕਰੋ, ਸਾਕਤ ਨੂੰ ਹਰੀ ਦਾ ਸਾਧ ਨਹੀਂ ਸਮਝ ਆਇਆ, ਉਹਦੇ ਅੰਦਰ ਹਉਮੈ ਦਾ ਕੰਡਾ ਹੈ ਅਤੇ ਉਹ ਉਹਨੂੰ ਚੁਭਦਾ ਰਹਿੰਦਾ। ਜਿਉਂ ਜਿਉਂ ਚੱਲਦਾ ਉਹਨੂੰ ਨਾ ਮੌਤ, ਉਹਨੂੰ ਆਤਮਕ ਮੌਤ ਸਤਾਉਂਦੀ ਰਹਿੰਦੀ, ਵਿਕਾਰ ਇਹਨੂੰ ਤੰਗ ਕਰਦੇ ਰਹਿੰਦੇ ਨੇ। ਦੁੱਖ ਜਨਮ ਮਰਨ ਭਵ ਖੰਡਾ ਹੈ। ਜੇ ਸੱਚ ਦਾ ਗਿਆਨ ਲੈ ਲਵੇ ਨਾ, ਇਹ ਰੋਜ਼ ਰੋਜ਼ ਪਲ ਪਲ ਜਿਹੜਾ ਤੈਨੂੰ ਕੰਡਾ ਚੁਭਦਾ ਨਾ ਹਉਮੈ ਦਾ, ਇਹ ਦੁੱਖ ਹੈ, ਇਹ ਜਨਮ ਮਰਨ ਹੈ, ਇਹਦਾ ਭਾਉ ਜਿਹੜਾ ਹੈ ਨਾ, ਤੇਰਾ ਡਰ ਹੈ ਨਾ, ਉਹਨੂੰ ਗੁਰੂ ਦਾ ਗਿਆਨ, ਸਾਧੂ ਸਤਿਗੁਰ ਕੱਟ ਕੇ ਰੱਖ ਦੇਗਾ। ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਤੈਨੂੰ ਨਾ ਵਿਨਾਸ਼ ਹੋਣ ਵਾਲਾ ਪਰਮਾਤਮਾ ਇੱਥੇ ਸਮਝ ਆ ਜਾਏਗੀ, ਫਿਰ ਤੂੰ ਵੀ ਅਜੂਨੀ ਹੋ ਜਾਏਗਾ, ਤੂੰ ਵੀ ਜੂਨੀਆ 'ਚ ਨਹੀਂ ਪਏਗਾ, ਤੂੰ ਵੀ ਪਲ ਪਲ ਰੋਜ਼ ਦੀ ਮੌਤ ਨਹੀਂ ਮਰੇਗਾ, ਤੂੰ ਵੀ ਅਵਿਨਾਸ਼ੀ ਹੋ ਜਾਏਗਾ, ਵਿਨਾਸ਼ ਨਹੀਂ ਹੋਏਗਾ ਤੇਰਾ। ਤੂੰ ਸੱਚ ਨਾਲ ਜੁੜ ਜਾਏਗਾ ਤਾਂ ਤੈਨੂੰ ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਸ਼ੋਭਾ ਚਾਰੋਂ ਪਾਸੇ, ਜਿਸ ਤਰ੍ਹਾਂ ਰੱਬ ਜੀ ਦੀ ਸਭ ਪਾਸੇ ਸ਼ੋਭ ਹੈ ਨਾ, ਇਸ ਤਰ੍ਹਾਂ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਹਮ ਗਰੀਬ ਮਸਕੀਨ ਪ੍ਰਭ ਤੇਰੇ ਨਮਰਤਾ ਕਰ। ਸਾਧੂ ਅੰਜਲੀ ਪੁਨਵੱਡਾ ਸਿਖਾਇਆ ਨਾ, ਡੰਡੋ ਸਿਖਾਈ ਹੈ ਨਾ, ਹੁਣ ਗੁਰੂ ਪਾਤਸ਼ਾਹ ਕਰ ਰਹੇ ਹਮ ਗਰੀਬ। ਗਰੀਬ ਡਜ਼ ਨੋਟ ਮੀਨ ਜਿਹਦੇ ਕੋਲ ਪੈਸੇ ਹੋਣ ਤੇ ਉਹ ਗਰੀਬ ਨਹੀਂ ਹੁੰਦਾ। ਗਰੀਬ ਡਜ਼ ਨੋਟ ਮੀਨ ਜਿਹੜਾ ਝੁੱਗੀ 'ਚ ਰਹਿੰਦਾ ਉਹ ਗਰੀਬ ਹੁੰਦਾ, ਨਹੀਂ। ਪੈਸੇ ਵਾਲਾ ਅਮੀਰ ਨੂੰ ਵੀ ਅਸੀਂ ਭੰਡ ਨਿੰਦ ਨਹੀਂ ਸਕਦੇ ਹਾਂ। ਪੈਸੇ ਵਾਲਾ ਅਮੀਰ ਵੀ ਹੋ ਸਕਦਾ ਨਮਰਤਾ 'ਚ ਹੋਵੇ, ਹਾਂ ਤੁਸ ਕੋਲ ਘੁਮਾਇਆ ਗੁਰਮਤਰੀ ਦਾ ਗਰੀਬ ਹੀ ਆਵੇ, ਹਾਂ ਹੁੰਦਾ ਤਾਣ ਜੋ ਰਹਿ ਨਹੀਂ ਤਾਣਾ, ਕੋਲ ਪੈਸਾ ਹੈ, ਮਾਣ ਹੈ, ਸਭ ਕੁਛ ਹੈ, ਲੇਕਿਨ ਬੈਂਸਕਾਰ ਵਿੱਚ ਬੈਠਾ ਹੋਇਆ, ਪਰ ਨਮਰਤਾ ਵਿੱਚ ਹੈ, ਹੋ ਸਕਦਾ। ਪਰ ਕੋਈ ਗਰੀਬ ਹੋਵੇ ਫਿਰ ਵੀ ਆਕੜ 'ਚ ਹੋਵੇ। ਗਰੀਬ ਦਾ ਮਤਲਬ ਪਤਾ ਕੀ ਹੈ, ਸੱਚ ਨੂੰ ਨਮਰਤਾ ਨਾਲ ਲੈਣਾ, ਉਸ ਅਨੁਸਾਰ ਹਲੀਮੀ ਵਿੱਚ ਰਹਿਣਾ ਗਰੀਬੀ ਕਹਿੰਦੇ ਨੇ, ਇਹਨੂੰ ਹਿਰਦੈ ਗਰੀਬੀ ਕਹਿੰਦੇ ਨੇ। ਮਸਕੀਨ ਹਲੀਮੀ ਨਮਰਤਾ ਦੀ ਨਿਸ਼ਾਨੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਤੇਰੇ ਦਰ 'ਤੇ ਆਇਆ, ਸੱਚ ਸਮਝਾ ਦੇ। ਹਰ ਰਾਖ ਰਾਖ ਵੱਡ ਵੱਡਾ ਹੈ, ਰਾਖ ਰਾਖ ਕੀ ਹੈ, ਸੋ ਕਰ ਰਾਖ, ਵਡਾਈ ਤੋਂ ਇਹ ਤੇਰਾ ਭਲਾ ਕੰਮ ਹੋਏਗਾ, ਮੈਨੂੰ ਉਸ ਘਰ 'ਚ ਰੱਖੋ ਆਪਣੇ ਗਿਆਨ ਨਾਲ, ਮੈਂ ਉਹ ਜੈ ਵਾਲੇ ਘਰ 'ਚ ਰਹਿਣਾ ਚਾਹੁੰਦਾ। ਹਰ ਰਾਖ ਰਾਖ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕਾ, ਹਰ ਨਾਮ ਹੀ ਸੁੱਖ ਮੰਡਾ ਹੈ। ਜੇ ਤੂੰ ਸੱਚ ਨਾਲ ਜੁੜ ਜਾਏ, ਸੱਚ ਦੇ ਗਿਆਨ ਨਾਲ ਜੁੜ ਜਾਏ, ਤੈਨੂੰ ਸੁੱਖ ਪ੍ਰਾਪਤ ਹੋ ਸਕਦਾ ਹੈ। ਸਦੀਵੀ ਸੁੱਖ ਤੁਮ ਗਾਵੋ, ਮੇਰੇ ਨਿਰ ਪੌਕਾ ਸੋਇਲਾ, ਹੋਵਾਂ ਜੀ ਸੋਇਲੇ ਸਦਾ ਸੁੱਖ ਹੋਏ। ਸਦਾ ਸੁੱਖ ਪ੍ਰਾਪਤ ਹੋ ਸਕਦਾ, ਜੇ ਵਿਕਾਰਾਂ ਦੇ ਵੈਸ ਪਾਏ ਤਾਂ ਨਹੀਂ ਹੋ ਸਕਦਾ। ਹੁਣ ਇੱਥੋਂ ਅਸੀਂ ਐਂਟਰ ਕਰਾਂਗੇ ਕਿ ਜੇ ਸਾਧੂ ਦੀ ਅੰਜਲੀ ਕਰ ਲਈ, ਗਿਆਨ ਲੈ ਲਿਆ, ਕਾਮ ਕ੍ਰੋਧ ਸਾਰੇ ਕਾਬੂ ਕਰ ਲਏ, ਔਰ ਰੱਬੀ ਮਿਲਣ ਦੀ ਅਵਸਥਾ ਚੱਲ ਰਹੀ ਹੈ, ਅਤੇ ਕੱਲ੍ਹ ਗੁਰੂ ਪਾਤਸ਼ਾਹ ਸਾਨੂੰ ਕਰੋ ਬੇਨਤੀ, ਸੁਣੋ ਮੇਰੇ ਮੀਤਾ ਸਮਝਾਉਣਗੇ ਕਿ ਕਿਵੇਂ ਰੱਬੀ ਮਿਲਣ ਹੁੰਦਾ ਹੈ।